ਕਿੰਨਾ ਵੀ ਸੋਹਣਾ ਹੋਵੇ ਤੁਹਾਡੀ ਬਿਨਾ ਨਹੀਂ ਉਹ ਜੱਚਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ। 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171।
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕੁਮ ਐਂਡ ਵੈਰੀ ਗੁੱਡ ਮੋਰਨਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਆਪਾਂ ਹਰ ਇਤਵਾਰ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਪ੍ਰੋਗਰਾਮ ਕਰਦੇ ਸੀ, ਅਤੇ ਹੁਣ ਜਿਹੜਾ ਹੈਗਾ ਉਹ ਪ੍ਰੋਗਰਾਮ ਸ਼ਿਫਟ ਹੋ ਕੇ ਮੋਰਨਿੰਗ 'ਚ ਹੋ ਗਿਆ, 10 ਵਜੇ ਤੋਂ ਲੈ ਕੇ 11 ਵਜੇ ਤੱਕ। ਸੋ ਤੁਸੀਂ ਜੇ ਮੇਰਾ ਪ੍ਰੋਗਰਾਮ ਦੇਖਣਾ ਹੋਵੇ ਲਾਈਵ ਤਾਂ 10 ਵਜੇ ਤੋਂ ਲੈ ਕੇ 11 ਵਜੇ ਤੱਕ ਇਹ ਹੁੰਦਾ 770 AM ਦੇ ਉੱਪਰ। ਅਦਰਵਾਈਜ਼ ਤੁਸੀਂ ਯੂਟਿਊਬ ਦੇ ਉੱਪਰ, ਫੇਸਬੁੱਕ ਦੇ ਉੱਤੇ ਜਾਂ ਮੇਰੀ ਵੈਬਸਾਈਟ ਦੇ ਉੱਤੇ ਵੀ ਤੁਸੀਂ ਇਹ ਰਿਕਾਰਡ ਕੀਤਾ ਹੁੰਦਾ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ। ਅਤੇ ਨਾਲ ਹੀ ਮੈਂ ਤੁਹਾਨੂੰ ਇਹ ਬੇਨਤੀ ਕਰਦਿਆਂ ਕਿ ਜੇ ਤੁਸੀਂ ਮੇਰਾ ਪ੍ਰੋਗਰਾਮ ਲਾਈਕ ਕਰਦੇ ਹੋ ਤਾਂ ਇੱਕ ਉਂਗਲੀ ਜਿਹੜਾ ਚੱਕ ਕੇ ਦੱਬਣੀ ਹੁੰਦੀ ਹੈ ਸਬਸਕ੍ਰਾਈਬ ਦੀ, ਸ਼ੇਅਰ ਕਰਨ ਦੀ, ਕੋਈ ਨਹੀਂ ਕਿਸੇ ਨੂੰ ਹੋਰ ਫਾਇਦਾ ਹੋ ਜਾਏਗਾ। ਸੋ ਤੁਸੀਂ ਸ਼ੇਅਰ ਕਰਦਿਆ ਕਰੋ। ਅਤੇ ਜੇ ਤੁਸੀਂ ਮੇਰੀ ਬੁੱਕ ਵੀ ਪੜ੍ਹਨੀ ਹੈ ਦ ਇੰਪੋਰਟੈਂਸ ਆਫ ਦਾ ਪਰਫੈਕਟ ਲਿਵਿੰਗ ਮਾਸਟਰ, ਜਿਹੜੀ ਕਿ ਅਮੈਰੀਕਾ ਤੋਂ ਪਬਲਿਸ਼ ਹੋਈ ਹੈ, ਉਹ ਵੀ ਹੁਣ ਔਨਲਾਈਨ ਹੈਗੀ ਵੈਬਸਾਈਟ ਦੇ ਉੱਤੇ, ਤੁਸੀਂ ਉੱਥੇ ਜਾ ਕੇ ਪੜ੍ਹ ਸਕਦੇ ਹੋ। ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਆਪਾਂ ਮਦਰਸ ਡੇ, ਕਿਉਂਕਿ 14 ਤਰੀਕ ਨੂੰ ਅੱਜ ਮਦਰਸ ਡੇ ਹੈ, ਇਹਦੇ ਉੱਤੇ ਹਲਕੇ ਫੁਲਕੇ ਢੰਗ ਦੇ ਨਾਲ ਗੱਲਬਾਤ ਕਰਾਂਗੇ। ਜੇ ਤੁਸੀਂ ਵੀ ਕੋਈ ਰੇਡੀਓ ਸਟੇਸ਼ਨ 'ਤੇ ਗੱਲਬਾਤ ਕਰਨੀ ਹੈ, ਲੰਬੀ ਨਾ ਕਰੀਓ, ਛੋਟੀ ਰੱਖੀਓ, ਪਿਆਰ ਨਾਲ ਰੱਖਿਓ, ਕੋਈ ਜਿਹਦੇ ਨਾਲ ਸਿੱਖਿਆ ਮਿਲੇ, ਕੋਈ ਟੱਚੀ ਹੋਵੇ, ਕੋਈ ਤੁਹਾਡੀ ਆਪਣੀ ਲਾਈਫ ਦਾ ਐਕਸਪੀਰੀਅੰਸ ਹੋਵੇ, ਸ਼ੋਰ ਯੂ ਕੈਨ ਕਾਲ ਮੀ ਐਟ ਦਾ ਰੇਡੀਓ ਸਟੇਸ਼ਨ। ਫੋਨ ਨੰਬਰ ਹੈਗਾ 416-620-1778, 416-620-1778, ਇਹ ਰੇਡੀਓ ਸਟੇਸ਼ਨ ਦਾ ਨੰਬਰ ਹੈ। ਜਿੰਨੇ ਵੀ ਪ੍ਰੋਗਰਾਮ 770 ਦੇ ਹੁੰਦੇ ਨੇ ਉਹਨਾਂ ਰੇਡੀਓ ਸਟੇਸ਼ਨ ਦਾ ਸਭ ਦਾ ਇੱਕੋ ਹੀ ਫੋਨ ਹੁੰਦਾ ਅਤੇ ਤੁਹਾਡੇ ਯਾਦ ਵੀ ਹੋਏਗਾ। ਅਤੇ ਨਾਲ ਹੀ ਮੈਂ ਤੁਹਾਨੂੰ ਦੱਸਦਿਆਂ ਕਿ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਜਦੋਂ ਵੀ ਤੁਸੀਂ ਕੋਈ ਰੀਅਲ ਸਟੇਟ ਦੇ ਸੰਬੰਧੀ ਤੁਸੀਂ ਕੋਈ ਆਪਣੀ ਪ੍ਰੋਪਰਟੀ ਵੇਚਣੀ ਹੈ ਜਾਂ ਖਰੀਦਣੀ ਹੈ ਤਾਂ ਮੈਂ ਹਮੇਸ਼ਾ ਕਹਿੰਦਾ ਕਿ ਕਦੇ ਵੀ ਪਹਿਲੇ ਬੰਦੇ ਨੂੰ ਬੁਲਾ ਕੇ ਸਾਈਨ ਨਾ ਕਰੋ, ਉਹਦੇ ਨਾਲ ਕੰਟਰੈਕਟਾਂ ਕਰੋ, ਸਗੋਂ 3-4-5 ਬੰਦੇ ਬੁਲਾ ਲਓ, ਉਹਨਾਂ ਨੇ ਕਿਹੜਾ ਤੁਹਾਡੇ ਕੋਲ ਪੈਸੇ ਲੈਣੇ, ਪੈਸੇ ਉਹਨਾਂ ਨੇ ਬਣਾਉਣੇ, ਜੋ ਤੁਸੀਂ ਬੁਲਾਓ ਉਹਨਾਂ ਨੂੰ ਕਾਲ ਕਰੋਗੇ ਉਹ ਆਉਣਗੇ। ਫਿਰ ਜੋ ਤੁਸੀਂ 3-4 ਬੰਦਿਆਂ ਨੂੰ ਬੁਲਾ ਲੈਣੇ, ਫਿਰ ਤੁਹਾਡਾ ਕੌਨਸੈਪਟ ਜਿਹੜਾ ਹੁੰਦਾ ਤੁਹਾਨੂੰ ਜਿਹੜੀ ਗੱਲ ਹੁੰਦੀ ਹੈ ਕਲੀਅਰ ਹੁੰਦੀ ਹੈ ਵੀ ਕਿਹੜਾ ਵਧੀਆ ਬੰਦਾ ਕਿਹੜੇ ਮੈਨੂੰ ਪੈਸੇ ਬਚਾਉਣਗੇ। ਸੋ ਉਹਦੇ ਲਈ ਇੱਕ ਮੈਂ ਨਾਂ ਹਮੇਸ਼ਾ ਰਿਕਮੈਂਡ ਕਰਦਾ ਅਰਫਾ ਮੁਜ਼ੱਫਰ ਜੀ ਦਾ। ਸੋ ਉਹਨਾਂ ਨੂੰ ਵੀ ਬੁਲਾ ਲਓ, ਫਿਰ ਦੇਖ ਲਓ, ਦੇਖਣ ਤੋਂ ਬਾਅਦ ਜੇ ਤੁਹਾਡਾ ਮਨ ਮੰਨੇ, ਤੁਹਾਡੇ ਘਰ ਦੇ ਮੰਨਣ ਕਿ ਵਧੀਆ ਨੇ ਇਹਨਾਂ ਨੂੰ ਕਰ ਦਿਓ, ਅਤੇ ਜੇ ਤੁਹਾਡੇ ਘਰ ਦੇ ਕਹਿਣ ਵੀ ਹੋਰ ਵਧੀਆ ਤਾਂ ਉਹਨੂੰ ਕਰ ਦਿਓ। ਕਿਉਂਕਿ ਮੈਂ ਚਾਹੁੰਦਾ ਵੀ ਜੇ ਤੁਸੀਂ ਅੱਖ ਮੀਚ ਕੇ ਕਿਸੇ ਨਾਲ ਪਹਿਲੇ ਨਾਲ ਕੰਟਰੈਕਟ ਕਰ ਲੈਂਦੇ ਹੋ ਅਤੇ 1-2 ਸਾਲ ਵੱਲ ਪਤਾ ਲੱਗਦਾ ਵੀ ਸਾਡੇ ਹਜ਼ਾਰਾਂ ਹੀ ਡਾਲਰ ਜਿਹੜੇ ਕਿ ਸਾਨੂੰ ਵਾਪਸ ਮਿਲ ਸਕਦੇ ਸੀਗੇ ਹਜ਼ਮ ਕਰ ਗਿਆ ਮਿੱਠੀਆਂ ਮਿੱਠੀਆਂ ਚੋਪੜੀਆਂ ਚੋਪੜੀਆਂ ਗੱਲਾਂ 'ਚ, ਫਿਰ ਭਾਈ ਸਾਹਿਬ ਪਛਤਾਉਣ ਦਾ ਕੋਈ ਫਾਇਦਾ ਨਹੀਂ। ਸੋ ਮੌਕੇ ਦੇ ਉੱਤੇ ਗੱਲ ਨੂੰ ਸੰਭਾਲਣ ਦੀ ਲੋੜ ਹੁੰਦੀ ਹੈ। ਸੋ ਇਸ ਕਰਕੇ ਅਰਫਾ ਮੁਜ਼ੱਫਰ ਜੀ ਨੂੰ ਤੁਸੀਂ ਕਾਲ ਕਰ ਲਓ। ਫੋਨ ਨੰਬਰ ਹੈਗਾ 6478986245, 6478986245 ਜੇ ਭੁੱਲ ਜਾਓ। ਅਤੇ ਜਿਸ ਤਰ੍ਹਾਂ ਕਿ ਮੈਂ ਰੇਡੀਓ ਸਟੇਸ਼ਨ ਦਾ ਨੰਬਰ ਦੱਸਿਆ ਹੀ ਹੈ, ਉਹ ਹੈਗਾ 416-620-1778। ਇਸ ਰੇਡੀਓ ਸਟੇਸ਼ਨ 'ਤੇ ਫੋਨ ਕਰਕੇ ਤੁਸੀਂ ਅਰਫਾ ਜੀ ਦਾ ਨੰਬਰ ਲੈ ਲਓ ਅਤੇ ਉਹਨਾਂ ਨਾਲ ਗੱਲਬਾਤ ਕਰ ਲਓ। ਅਤੇ ਜੇ ਅੱਜ ਤੁਸੀਂ ਮੇਰੇ ਨਾਲ ਗੱਲ ਕਰਨੀ ਹੈ ਮਦਰਸ ਡੇ, ਤਾਂ ਸ਼ੋਰ ਤੁਸੀਂ ਰੇਡੀਓ ਸਟੇਸ਼ਨ 'ਤੇ ਕਾਲ ਕਰ ਸਕਦੇ ਹੋ। ਸੋ ਬਿਫੋਰ ਆਈ ਸਟਾਰਟ ਮਦਰਸ ਡੇ ਸੈਲੀਬ੍ਰੇਸ਼ਨ ਜਿਹੜਾ ਟੋਪਿਕ ਹੈ, ਤੁਸੀਂ ਇੱਕ ਗਾਣਾ ਸੁਣ ਲਓ ਅਤੇ ਉਸ ਤੋਂ ਬਾਅਦ ਆਪਾਂ ਫਿਰ ਟੋਪਿਕ ਨੂੰ ਕੰਟੀਨਿਊ ਰੱਖਾਂਗੇ। ਸੁਣੋ,
ਅਭੀ ਤੱਕ ਮੈਨੇ ਜਿਤਨੇ ਵੀ ਸੌਂਗਸ ਕੀ ਹੈ ਯੂਟਿਊਬ ਪੇ ਜਾਂ ਕਹੀਂ ਵੀ, ਜਿਤਨੇ ਵੀ ਲਾਈਫ ਹੈ ਮੇਰੇ ਸੌਂਗ, ਉਹ ਸਪੈਸ਼ਲ ਇਸ ਮੇਰੇ ਲਈ। ਔਰ ਜਿਤਨੇ ਵੀ ਲੋਕ ਵੀਡੀਓ ਦੇਖ ਰਹੇ ਹੈ, ਆਪ ਸਭ ਕੋ ਯੇ ਮੈਂ ਕਹਿਣਾ ਚਾਹੂੰਗੀ ਕਿ ਵੈਸੇ ਤੋ ਆਈ ਐਮ ਨੋ ਵਨ ਟੂ ਸੇ, ਮੈਂ ਬਹੁਤ ਛੋਟੀ ਹੂੰ ਇਹ ਸਭ ਬਾਤੇ ਕਹਿਣੇ ਕੇ ਲਈ, ਬਟ ਆਈ ਥਿੰਕ ਹਮ ਸਭ ਕੋ ਆਪਣੀ ਮਾਓ ਕੋ ਸਭ ਸੇ ਜ਼ਿਆਦਾ ਪਿਆਰ ਕਰਨਾ ਚਾਹੀਏ, ਕਿਉਂਕਿ ਉਨਸੇ ਬੜਾ ਉਨਸੇ ਪਿਆਰਾ ਦੁਨੀਆ ਮੇ ਕੋਈ ਨਹੀਂ ਹੈ। ਸੋ ਦਿਸ ਸੌਂਗ ਇਜ਼ ਡੈਡੀਕੇਟਡ ਟੂ ਸਪੈਸ਼ਲੀ ਮਾਈ ਮਦਰ, ਮੰਮੀ ਇਹ ਆਪਕੇ ਲਈ ਹੈ, ਔਰ ਦੁਨੀਆ ਮੇ ਜਿਤਨੀ ਵੀ ਮਾਏ ਹੈ ਉਨ ਸਭ ਕੇ ਲਈ ਹੈ ਇਹ ਗਾਣਾ। ਤੂੰ ਕਿਤਨੀ ਅੱਛੀ ਹੈ, ਤੂੰ ਕਿਤਨੀ ਭੋਲੀ ਹੈ, ਪਿਆਰੀ ਪਿਆਰੀ ਹੈ, ਓ ਮਾਂ
अपनी निंदिया भी तूने वारी है।
वेलकम बैक प्यारे श्रोतियों, अज आपां मदर्स डे दे उपर यह प्रोग्राम कर रहे हैं। जिस तरह के दुनिया दे विच अज मदर्स डे मनाया जांदा है, मदर्स डे एक्चुअली है, मदर्स डे इज़ ए सैलीब्रेशन ऑनरिंग मदर फॉर देयर सैक्रीफाइस मेड फॉर देयर चिल्ड्रन। कि जिन्हां भी दुनिया च मावां ने ना, वो अपने बच्चों के लिए सारी जिंदगी जो कुछ भी कर दियां ने, सैक्रीफाइस कर दियां ने, दुख तकलीफ सहदियां ने, रातां नूं जागदियां ने, अपने कपड़े रात नूं जदों बच्चे सुते पे हुंदे ने पेशाब कर जांदे ने, वह गिले कपड़े पाउंदे ने, आप भुखे रह के बच्चों नूं रोटी जरूर दिंदे ने। मां जिहड़ा ना रब का दूजा रूप है, प्रैक्टिकली ये गल तुसीं मन के देखो। रब तां मेरे ख्याल बहुत नहीं, मेरे ख्याल किसी ने देखिया होगा, गल्लां बातां तां सारे करी जांदे ने, रब असली किसी ने घट देखा होगा, पर मां की गोद दे विच बैठ के तुसीं रब का जिहड़ा है, रब नूं जिहड़ा है अहसास कर सकते हो। मदरस डे जिहड़ी हैगी इह एक्चुअल अमेरिका दे विच फस्ट टाइम 1914 दे विच जिहड़ा उत्थों दे राष्ट्रपति सी ना वुडरो विल्सन, उन्होंने एक बिल दे उत्ते साइन किए सीगे, ते उस तो बाद ऑफिशियली एवरी सैकेंड संडे ऑफ मई का जिहड़ा दूजा संडे हुंदा ना, एक पहला ते एक दूजा, जिवें हुण अज 14 तरीक है, 7 तरीक नूं संडे सी पहला ते दूजा हो गया 14 नूं। ऐसे तरह जे पिछले साल गल करिए, उदों भी मैं मदर्स डे ते कीता सी, उदों 1 तरीक नूं संडे सीगा, उह पहला सी, ते दूजा सीगा 8 तरीक नूं। सो मदरस डे लास्ट ईयर 8 तरीक नूं सी। बड़ी एक सिंपल तरीके नाल गल समझ लो कि अमेरिका दे विच 1914 दे विच जदों प्रेजिडेंट विल्सन, वुडरो विल्सन ने साइन किए, तो उस तो बाद ऑफिशियली जिहड़ा हैगा वह नैशनल हॉलीडे भी हुंदी है, तो वह नैशनल हॉलीडे जिहड़ी हैगी सैकेंड संडे ऑफ मई नूं मदरस डे मनाया जांदा है। मदरस डे क्यों मनाया जाता, अमेरिका दे विच राष्ट्रपति नूं क्यों साइन करने पए, उहदी एक छोटी जी कहानी मैं लंबी नहीं करनी क्योंकि आपां हिस्टोरिकल नहीं जाते। एक उत्थे लेडी सीगी, वेस्ट वर्जीनिया अमेरिका का शहर है, उत्थों दी स्कूल टीचर सी, उहदा नाम सीगा एना जारविस, ते उहदी मां दा नाम सीगा एना रिवाज। एना रिवाज जिहड़ी सीगी उह लोकां दे कम करदी सी, गरीब बच्चों नूं जाके जिथे हुंदे सी उन्हां नूं स्कूल च खाना दे आउणा, उन्हां दे कपड़ियां दा कोई इंतजाम करना। सो इह जिहड़ी उहदी मां काम करदी सी, ते एना जारविस क्योंकि स्कूल टीचर सी, इहने सारी जिंदगी ब्याह नहीं कराया, ते जदों इहदी मदर दी डैथ हो गई, ते इहने महसूस किया कि मेरी मां ने मेरे लिए किन्ना कुछ किया सारी जिंदगी च आप। सो इस तरह ही दुनिया दीआं होर मावां भी बच्चों लई करदीआं ने, पर बच्चों नूं कोई याद चेते नहीं हुंदा, इस करके इहने लॉबिंग कीती, आर्टिकल लिखे, चर्चिज़ विच गई कि सानू अपनियां मावां नूं याद करना चाहिए किसी ना किसी दिन, ताकि उस दिन मावां ने जो कुछ भी बच्चों के लिए किया, अपने अपने बच्चे का, अपने अपने, सानू सारा नूं पता कि मेरी माँ ने मेरे लिए की किया, उहनूं याद करिए, इहदे नाल उह ऑनर होएगी। सो इस करके इन्हें लॉबिंग की, तो लॉबिंग करके अल्टीमेटली 1914 दे विच अमेरिका दे विच एक ऑफिशियली जिहड़ा हैगा लॉ बन गया कि एवरी सैकेंड संडे ऑफ मई इज़ कॉल्ड नैशनल हॉलीडे एज ए मदरस डे। देखो नेपोलियन एक किड्डा तगड़ा पॉलिटिशियन होया, उन्हें कहा सीगा कि मैनू चंगी मां दे दिओ, कुछ दे दिओ, एक दे दिओ, दस दे दिओ, मैं तुहानू 100% वधिया सोसायटी बना के देंगा, क्योंकि सोसायटी जिवें कहिंदे ने मैन इज़ नोन बाय द कंपनी ही कीप्स, जिहड़ी सोसायटी है ना, वह ਬੰਦੇ ਤੋਂ ਬਣਦੀ ਹੈ ਅਤੇ ਸੁਸਾਇਟੀ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਗੁਰੂ ਹੁੰਦਾ ਟੀਚਰ ਹੁੰਦਾ ਉਹ ਮਾਂ ਹੁੰਦੀ ਹੈ। ਮਾਂ ਹੀ ਸਾਨੂੰ ਦੱਸਦੀ ਹੈ ਵੀ ਕਿਵੇਂ ਬੈਠਣਾ, ਕਿਵੇਂ ਚੱਲਣਾ, ਕਿਵੇਂ ਰੁੜਨਾ, ਕਿਵੇਂ ਕੱਪੜੇ ਪਾਉਣੇ, ਕਿਵੇਂ ਪੋਟੀ ਸਾਫ਼ ਕਰਨੀ, ਕਿਵੇਂ ਡਾਈਪਰ ਲਾਉਣੇ ਨੇ। ਸੋ ਮਾਂ ਜਿਹੜੀ ਹੁੰਦੀ ਹੈ ਉਹ ਫਸਟ ਟੀਚਰ ਹੁੰਦੀ ਹੈ। ਜੇ ਮਾਂ ਚੰਗੀ ਹੋਵੇ, ਜੇ ਮਾਂ ਹੀ ਨੇ ਸਵੇਰੇ ਉੱਠ ਕੇ ਸਿਗਰਟਾਂ ਪੀਣੀਆਂ ਨੇ ਅਤੇ ਜੇ ਮਾਂ ਨੇ ਡਰੱਗਸ ਖਾਣੀਆਂ ਅਤੇ ਦਾਰੂ ਪੀਣੀਆਂ ਤਾਂ ਬੱਚਿਆਂ 'ਤੇ ਵੀ ਅਸਰ ਹੋਊਗਾ। ਪਰ ਇਹ ਬਹੁਤ ਘੱਟ ਹੁੰਦੇ ਨੇ, ਪਰ ਫਿਰ ਵੀ ਉਹ ਜਿਹੜੇ ਜਿੰਨੇ ਮਰਜ਼ੀ ਉਹਦੇ ਚੌਕਰ ਹੋਣ ਪਰ ਉਹ ਆਪਣੇ ਬੱਚੇ ਦੇ ਲਈ ਕਦੇ ਵੀ ਮਾੜਾ ਨਹੀਂ ਸੋਚਦੀ। ਸੋ ਇਸ ਕਰਕੇ ਨੈਪੋਲੀ ਨੇ ਕਿਹਾ ਸੀ ਕਿ ਮੈਨੂੰ ਚੰਗੀ ਮਾਂ ਦਿਓ, ਮੈਂ ਵਧੀਆ ਸੁਸਾਇਟੀ ਦੇਵਾਂਗਾ। ਦੇਖ ਲਓ, ਪ੍ਰੈਕਟੀਕਲ ਦੇਖ ਲਓ, ਜਿਨ੍ਹਾਂ ਦੇ ਜਿਹੜੀਆਂ ਲੇਡੀਜ਼ ਪ੍ਰੈਗਨੈਂਟ ਨੇ ਉਹ ਦੇਖ ਲੈਣਾ ਹੁਣ ਜਦੋਂ ਬੱਚਾ ਹੋਏਗਾ, ਜਾਂ ਜਿਹੜੇ ਜਿਨ੍ਹਾਂ ਨੂੰ ਅਹਿਸਾਸ ਹੈ ਕਿ ਜਦੋਂ ਬੱਚਾ ਮਾਂ ਦੇ ਪੇਟ ਦੇ ਵਿੱਚੋਂ ਬਾਹਰ ਆਉਂਦਾ, ਦੁਨੀਆ 'ਚ ਆ ਕੇ ਸਾਹ ਲੈਂਦਾ, ਸਵਾਸ ਲੈਂਦਾ, ਤਾਂ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਉਹ ਕਿਹੜਾ ਸ਼ਬਦ ਕਹਿੰਦਾ? ਉਹ ਮਾਂ ਕਹਿੰਦਾ, ਹੋਰ ਕੁਛ ਨਹੀਂ ਕਹਿੰਦਾ, ਨਾ ਪਾਪਾ ਕਹਿੰਦਾ, ਨਾ ਬਾਬੀ ਬਾਪੂ ਕਹਿੰਦਾ, ਨਾ ਡੈਡੀ ਕਹਿੰਦਾ, ਨਾ ਰੱਬ ਕਹਿੰਦਾ, ਨਾ ਕੋਈ ਹੋਰ ਕਹਿੰਦਾ। ਸਭ ਤੋਂ ਪਹਿਲਾਂ ਜਿਹੜਾ ਸ਼ਬਦ ਹੈ ਬੱਚਾ ਬੋਲਦਾ ਉਹ ਮਾਂ ਬੋਲਦਾ। ਜਦ ਮੈਂ ਕਿਸੇ ਦਾ ਨਾਂ ਲੈਣਾ ਸਿੱਖਿਆ, ਜਦ ਮੈਂ ਕਿਸੇ ਦਾ ਨਾਂ ਲੈਣਾ ਸਿੱਖਿਆ, ਰੱਬ ਨਾਲੋਂ ਵੀ ਪਹਿਲਾਂ ਮਾਂ ਕਹਿਣਾ ਸਿੱਖਿਆ। ਰੱਬ ਬਾਅਦ 'ਚ ਕਹਿੰਦੇ ਹਾਂ ਕਿਉਂਕਿ ਮਾਂ ਉਹਨੂੰ 9 ਮਹੀਨੇ ਪੇਟ 'ਚ ਪੁੱਠਾ ਲਾਉਂਦਾ, ਅਸੀਂ ਤਾਂ ਉੱਥੇ ਰੱਬ ਕੋਲ ਰਜੋਈ ਕਰਦੇ ਹਾਂ, ਮੈਨੂੰ ਬਾਹਰ ਭੇਜ, ਮੈਂ ਤੈਨੂੰ ਹਮੇਸ਼ਾ ਜਪੂੰਗਾ, ਤੇਰੇ ਨਾਲ ਆਪਣਾ ਮਿਲਾਪ ਕਰੂੰਗਾ, ਹੁਣ ਜਿੰਨੀਆਂ ਪਿੱਛੇ ਗਲਤੀਆਂ ਹੋਰਾਂ ਜਨਮਾਂ 'ਚ ਕੀਤੀਆਂ, ਮੈਨੂੰ ਤੂੰ ਜਨਮ ਦਿੱਤਾ ਹੈ ਮਨੁੱਖਾ, ਸੋ ਮੈਨੂੰ ਪੇਟ ਦੇ ਮਾਂ ਦੇ ਪੇਟ 'ਚੋਂ ਕੱਢ ਅਤੇ ਮੈਂ ਤੈਨੂੰ ਹਮੇਸ਼ਾ ਯਾਦ ਰੱਖੂੰਗਾ। ਸੋ ਇਸ ਕਰਕੇ ਮਾਂ ਲਈ, ਕਿਉਂਕਿ ਬੱਚਾ ਕਹਿੰਦਾ ਛੋਟਾ ਜਿਹੜਾ ਹੁੰਦਾ ਨਾ ਉਹਨੂੰ ਸਾਰਾ ਕੁਛ ਪਤਾ ਹੁੰਦਾ, ਜਦੋਂ ਜਦੋਂ ਵੱਡਾ ਹੋਈ ਜਾਂਦਾ ਉਹ ਦੁਨੀਆ ਨਾਲ ਪਿਆਰ ਪੈਂਦਾ, ਬਾਕੀ ਅੰਦਰ ਰੂਹਾਨੀ ਗੱਲਾਂ ਉਹ ਭੁੱਲ ਜਾਂਦਾ। ਇਸ ਕਰਕੇ ਕਿਉਂਕਿ ਉਹ ਉਸ ਟਾਈਮ ਰੂਹਾਨੀ ਗੱਲ ਯਾਦ ਹੁੰਦੀ ਹੈ, ਇਸ ਕਰਕੇ ਹਮੇਸ਼ਾ ਬੱਚਾ ਜਦੋਂ ਵੀ ਜੰਮਦਾ, ਜੰਮਣ ਤੋਂ ਪਹਿਲਾਂ ਜਦੋਂ ਵੀ ਬੋਲਣਾ ਸ਼ੁਰੂ ਕਰਦਾ ਪਹਿਲਾ ਸ਼ਬਦ ਉਹਦਾ ਮਾਂ ਹੁੰਦਾ। ਮਾਂ ਦੇਖ ਲਓ ਇੱਕ ਬੈਂਕ ਹੈ, ਸਿੰਪਲ ਤਰੀਕੇ ਨਾਲ ਕਰ ਲਓ, ਇੱਥੇ ਕੈਨੇਡਾ ਦੇ ਵਿੱਚ CIBC ਬੈਂਕ ਹੈ, TD ਹੈ, ਰੋਇਲ ਹੈ, ਹੋਰ ਹੋਣਗੇ, ਇੰਡੀਆ ਦੇ ਵਿੱਚ ਵੀ ਹੋਣਗੇ, ਬੈਂਕ ਦਾ ਨਾਂ ਹੁੰਦੇ ਨੇ। ਬੈਂਕ ਦਾ ਕੰਮ ਕੀ ਹੈ? ਅਸੀਂ ਬੈਂਕ ਦੇ ਵਿੱਚ ਜਾ ਕੇ ਜਮ੍ਹਾਂ ਕਰਾਉਂਦੇ ਹਾਂ, ਕੋਈ GIC ਕਰਾਉਂਦੇ ਹਾਂ, ਕੋਈ FD ਕਰਾਉਂਦੇ ਹਾਂ, ਅਤੇ ਕਦੇ ਲੋੜ ਹੁੰਦੀ ਹੈ ਕਢਾ ਲੈਂਦੇ ਹਾਂ। ਇਸੇ ਤਰ੍ਹਾਂ ਜਿਹੜੀ ਮਾਂ ਹੈ ਨਾ, ਇੱਕ ਬਹੁਤ ਵਧੀਆ ਬੈਂਕ ਹੈ। ਬੈਂਕ ਦੇ ਵਿੱਚ ਤਾਂ ਤੁਸੀਂ ਦੇਖੋ, ਬੈਂਕ 'ਚ ਅਸੀਂ ਕੀ ਕਹਿੰਦੇ, ਮਾਂ ਕੋਲ ਅਸੀਂ ਜੋ ਵੀ ਗਲਤ ਕੰਮ ਕਰਦੇ ਹਾਂ ਮਾਂ ਨੂੰ ਪਤਾ ਹੁੰਦਾ ਜਨਮ ਤੋਂ ਲੈ ਕੇ ਅਖੀਰ ਤੱਕ। ਪਰ ਜੇ ਬੈਂਕ 'ਚ ਜਾ ਕੇ ਆਪਣਾ ਹਿਸਾਬ ਕਿਤਾਬ ਕਰੀਏ, ਮੈਂ ਕਦੋਂ ਕਦੋਂ ਕਿੰਨੇ ਪੈਸੇ ਕਢਾਏ ਸੀ, ਬੈਂਕ ਵਾਲੇ ਸਾਨੂੰ ਦੱਸਦਾ ਨਹੀਂ ਨੇ। ਪਰ ਮਾਂ ਤੁਹਾਡੀਆਂ ਜਿਹੜੀਆਂ ਕਮੀਆਂ ਨੇ, ਚਾਹੇ ਤੁਸੀਂ ਡਰੱਗਿਸਟ ਬੱਚੇ ਕਰਦੇ ਨੇ ਸਕੂਲ 'ਚ, ਲੜਾਈ ਝਗੜੇ ਕਰਦੇ, ਕਦੇ ਚੋਰੀ ਕੀਤੀ ਹੈ, ਕੋਈ ਬਦਮਾਸ਼ੀ ਕੀਤੀ ਹੈ, ਮਾਂ ਕਦੇ ਦੱਸਦੀ ਨਹੀਂ ਹੈ। ਉਹਦਾ ਹਾਜ਼ਮਾ ਇੰਨਾ ਵਧੀਆ ਹੁੰਦਾ, ਇਸ ਕਰਕੇ ਮਾਂ ਨੂੰ ਵਧੀਆ ਬੈਂਕ ਵੀ ਕਿਹਾ ਜਾਂਦਾ। ਉਸੇ ਪਿਓ ਦੀ ਗੱਲ ਕਰ ਲਓ, ਵੈਸੇ ਤਾਂ ਅੱਜ ਫਾਦਰਸ ਡੇ ਨਹੀਂ ਹੈਗਾ, ਫਾਦਰਸ ਡੇ ਅਗਲੇ ਮਹੀਨੇ ਆਉਣਾ, ਪਰ ਫਾਦਰ ਕਿਉਂਕਿ ਜਿਸ ਤਰ੍ਹਾਂ ਮੈਂ ਤਾਂ ਇਹ ਕਹਿੰਦਾ, ਜਿਹੜਾ ਸਕੂਟਰ ਹੁੰਦਾ ਨਾ ਇੰਡੀਆ ਦੇ ਵਿੱਚ, ਉਹ 2 ਪਹੀਏ ਹੁੰਦੇ ਨੇ, 2 ਵੀਲਸ ਹੁੰਦੇ ਨੇ, ਚੱਲਦਾ ਸਕੂਟਰ ਉਦੋਂ ਹੀ ਹੈ ਜਦੋਂ ਦੋਨੇ ਵੀਲਸ ਹੋਣ, ਇੱਕ ਦੇ ਨਾਲ ਸਕੂਟਰ ਚੱਲਣਾ ਬੜਾ ਮੁਸ਼ਕਲ ਹੁੰਦਾ। ਜੇ ਚਾਹੇ ਮਾਂ ਨੂੰ ਪਿਛਲਾ ਪਹੀਆ ਕਹਿ ਲਓ, ਚਾਹੇ ਫਰੰਟ ਵਾਲਾ ਕਹਿ ਲਓ, ਬਾਪੂ ਨੂੰ ਅੱਗੇ ਕਹਿ ਲਓ ਜੇ ਪਿੱਛੇ ਕਹਿ ਲਓ, ਪਹੀਏ ਦੋਨੇ ਹੀ ਹੋਣੇ ਚਾਹੀਦੇ, ਇੰਪੋਰਟੈਂਸ ਦੋਨਾਂ ਦੀ ਹੋਈ ਹੈ। ਜਿਵੇਂ ਮਾਂ ਇੱਕ ਬੈਂਕ ਹੈ, ਸਾਡੀਆਂ ਗਲਤੀਆਂ ਨੂੰ ਹਜ਼ਮ ਕਰਦੀ ਹੈ, ਕਦੇ ਦੱਸਦੀ ਨਹੀਂ ਹੈ, ਐਸੇ ਤਰ੍ਹਾਂ ਜਿਹੜਾ ਬਾਪੂ ਜੀ ਨੇ ਨਾ ਫਾਦਰ, ਉਹ ਇੱਕ ਤਰ੍ਹਾਂ ਦਾ ਵਧੀਆ ਕ੍ਰੈਡਿਟ ਕਾਰਡ ਹੈ, ਚਾਹੇ ਉਹਨੂੰ ਅਮੈਰੀਕਨ ਐਕਸਪ੍ਰੈਸ ਕਹਿ ਲਓ, ਚਾਹੇ ਵੀਜ਼ਾ ਕਹਿ ਲਓ, ਚਾਹੇ ਮਾਸਟਰ ਕਾਰਡ ਕਹਿ ਲਓ, ਮੈਂ ਤਾਂ ਕਹਿੰਦਾ ਕੋਸਕੋ ਦਾ ਹੀ ਕਹਿ ਲਓ। ਕਿਉਂ? ਕਾਰਡ ਜਦੋਂ ਸਾਡੀ ਜੇਬ 'ਚ ਹੁੰਦਾ ਨਾ, ਆਪਾਂ ਨੂੰ ਸਾਰਿਆਂ ਨੂੰ ਪਤਾ, ਆਪਾਂ ਪੈਸੇ ਨਹੀਂ ਚੱਕਦੇ, ਜਿੱਥੇ ਵੀ ਹੁੰਦਾ ਚੁੱਪ ਕਰਕੇ ਜੇ ਕਾਰਡ ਫਸ ਦੇਣਾ, ਬੇਫਿਕਰ ਹੋ ਕੇ ਫੜਾ ਦਿੰਦੇ ਹਾਂ, ਇਹ ਸੋਚ ਕੇ ਵੀ ਚਲੋ ਬਾਅਦ 'ਚ ਹੀ ਦੇਣੇ ਨੇ। ਹਾਂਜੀ, ਦਿਓ ਨਾ ਦਿਓ ਤਾਂ ਅੱਗੇ ਦੀ ਅੱਗੇ ਵਿਆਜ ਪਈ ਜਾਵੇ, ਅਲੱਗ ਗੱਲ ਹੈ, ਉਹ ਕਾਰਡਾਂ ਦੇ ਤਾਂ ਵਿਆਜ ਪੈਂਦਾ, ਪਰ ਬਾਪੂ ਦਾ ਵਿਆਜ ਵੀ ਨਹੀਂ ਲੈਂਦਾ। ਅਸੀਂ ਬਾਪੂ ਨੂੰ ਸਕੂਲ 'ਚ ਕਹਿ ਦਿੰਦੇ, ਮੈਂ ਤਾਂ ਪੂਮਾ ਦੇ ਫਲੀਟ ਲੈਣੇ ਨੇ, ਮੈਂ ਤਾਂ ਫਿਲਹਾਲ ਸ਼ਰਟ ਲੈਣੀ ਆ, ਬਾਪੂ ਦੇ ਜੇ ਪਾਟਿਆ ਝੱਗਾ ਹੋਵੇ ਉਹ ਤੁਹਾਨੂੰ ਜ਼ਰੂਰ ਲੈ ਕੇ ਦਿੰਦਾ, ਅਤੇ ਤੁਸੀਂ ਮੋੜੋ, ਮੋੜ ਮੜੀਆ ਨਹੀਂ ਕਹਿੰਦਾ ਬਾਪੂ ਕੋਲ ਵੀ ਕਿਤੇ ਮੋੜੇ ਹੋਣ। ਇਸ ਕਰਕੇ ਮਾਂ ਜਿਹੜੀ ਹੈਗੀ ਬੈਂਕ ਹੈ, ਅਤੇ ਫਾਦਰ ਦੇ ਸਿਰ ਦੇ ਉੱਤੇ ਹੀ ਐਸ਼ ਕਰਦੇ ਹਾਂ, ਜੇ ਆਈਲੈਟਸ ਕਰਕੇ ਕਨੇਡਾ ਆ ਗਏ, ਅੱਜ ਕੁਛ ਆ ਗਏ, ਬਾਪੂ ਨੇ ਆਪਣੀਆਂ ਜ਼ਮੀਨਾਂ ਗਹਿਣੇ ਧਰੀਆਂ ਨੇ, ਸਾਰੇ ਨਹੀਂ ਵੱਡੇ, ਬਹੁਤ ਵੱਡੇ ਅਮੀਰ ਹੁੰਦੇ, ਉਹਦੇ ਦਿਲ ਕਦੇ ਪੁੱਛ ਕੇ ਦੇਖੋ, ਕਹਿੰਦਾ ਨਹੀਂ ਕੋਈ ਫਿਕਰ ਹੀ ਨਹੀਂ ਆਪਣੀ ਔਲਾਦ ਲਈ ਕਰਦਾ। ਸੋ ਇਸ ਕਰਕੇ ਮਾਂ ਬਾਪ ਦੀ ਹਮੇਸ਼ਾ ਇੱਜ਼ਤ ਕਰੋ। ਪਰ ਅੱਜ ਆਪਾਂ ਮੇਨ ਗੱਲ ਮਾਂ ਦੇ ਉੱਤੇ ਗੱਲ ਕਰਨੀ ਹੈ। ਕਹਿੰਦੇ ਨੇ ਉਸੇ ਜ਼ਰੂਰਤ ਨਹੀਂ ਪੂਜਾ ਪਾਠ ਕੀ, ਜਿਹੜੀ ਅਸੀਂ ਪੂਜਾ ਕਰਦੇ ਹਾਂ, ਪਾਠ ਕਰਦੇ ਹਾਂ, ਮੰਦਿਰ ਜਾਂਦੇ ਹਾਂ, ਗੁਰਦੁਆਰੇ ਜਾਂਦੇ ਹਾਂ, ਮਸਜਿਦ ਜਾਂਦੇ ਹਾਂ, ਕਹਿੰਦੇ ਉਸੇ ਜ਼ਰੂਰਤ ਨਹੀਂ ਪੂਜਾ ਪਾਠ ਕੀ, ਜਿਸਨੇ ਪੂਜਾ ਕੀ ਆਪਣੇ ਮਾਂ ਬਾਪ ਕੀ। ਜਿਹੜੇ ਬੱਚੇ ਮਾਂ ਬਾਪ ਦੀ ਪੂਜਾ ਕਰਦੇ ਨੇ ਨਾ, ਤੁਸੀਂ ਇਹ ਗੱਲ ਯਕੀਨ ਕਰਿਓ ਕਿ ਉਹ ਧਾਰਮਿਕ ਸਥਾਨਾਂ 'ਤੇ ਜਾਣ ਦੀ ਵੀ ਕੋਈ ਲੋੜ ਨਹੀਂ ਹੈ, ਕਿਉਂਕਿ ਰੱਬ ਮਾਂ ਦੇ ਪੇਟ ਚ ਵੱਜਦਾ, ਮਾਂ ਹੀ ਚੰਗੀਆਂ ਗੱਲਾਂ ਸਿਖਾਉਂਦੀ ਹੈ, ਮਾਂ ਹੀ ਤੁਹਾਨੂੰ ਜਦੋਂ ਪਿਆਰ ਮੁਹੱਬਤ ਹੋ, ਜਿਹਨੂੰ ਪ੍ਰੇਮ ਕੀ ਉਹ ਤਿੰਨੀ ਪਰਵਾਇਓ, ਜਿਹੜੇ ਰਿਸਪੈਕਟ ਕਰਦੇ ਹਾਂ, ਪਿਆਰ ਕਰਦੇ ਹਾਂ, ਉਹੀ ਪਰਮਾਤਮਾ ਨੂੰ ਪਾ ਲੈਂਦੇ ਆਪਾਂ। ਸੋ ਇਸ ਕਰਕੇ ਮਦਰਸ ਦਾ ਖਿਆਲ ਰੱਖੋ, ਮਦਰ ਦਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਇੰਪੋਰਟੈਂਸ ਹੈ। ਮੇਰੀ ਕਿਸਮਤ ਦੇ ਵਿੱਚ ਇੱਕ ਦੁੱਖ ਨਾ ਹੁੰਦਾ, ਮੇਰੀ ਕਿਸਮਤ ਦੇ ਵਿੱਚ ਇੱਕ ਵੀ ਦੁੱਖ ਨਾ ਹੁੰਦਾ, ਜੇ ਕਿਸਮਤ ਲਿਖਣ ਦਾ ਹੱਕ ਮੇਰੀ ਮਾਂ ਨੂੰ ਹੁੰਦਾ। ਪਰਮਾਤਮਾ ਨੇ, ਕਿਉਂਕਿ ਇਹ ਧਰਮਰਾਜ ਨੇ ਲਿਖਿਆ, ਇਸ ਕਰਕੇ ਗੁੱਡ ਐਂਡ ਬੈਡਸ ਪਾਤੇ। ਜੇ ਮਾਂ ਹੁੰਦੀ ਨਾ ਸਾਡੀ ਕਿਸਮਤ ਲਿਖਣ ਵਾਲੀ, ਤਾਂ ਉਹ ਬੱਚਾ ਦੇ ਜ਼ਿੰਦਗੀ ਥਰੂਅਰ ਲਾਈਫ ਦੇ ਵਿੱਚ ਕੋਈ ਵੀ ਦੁੱਖ ਨਾ ਪਾਉਂਦੀ, ਸਾਰੀਆਂ ਖੁਸ਼ੀਆਂ ਖੁਸ਼ੀਆਂ ਪਾਉਂਦੀ। ਪਰ ਮਾਂ ਨੂੰ ਇਹ ਹੱਕ ਨਹੀਂ, ਹੱਕ ਪਰਮਾਤਮਾ ਨੇ ਆਪਣੇ ਕੋਲ ਰੱਖਿਆ। ਜੇ ਮੈਂ ਮਾਂ ਨੂੰ ਦਿਲੋਂ ਆਪਣਾ ਬਣਾ ਸਕਦਾ ਹਾਂ, ਜੇ ਮੈਂ ਮਾਂ ਨੂੰ ਆਪਣਾ ਦਿਲੋਂ ਬਣਾ ਸਕਦਾ ਹਾਂ, ਤਾਂ ਫਿਰ ਦੁਨੀਆਂ ਵਿੱਚ ਕੁਝ ਵੀ ਪਾ ਸਕਦਾ। ਜਿਹੜੇ ਬੱਚੇ ਮਾਂ ਨੂੰ ਪਿਆਰ ਕਰਦੇ ਨੇ, ਮੇਰਾ ਵਿਸ਼ਵਾਸ ਹੈ ਕਿ ਉਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ। ਖੁਸ਼ ਰਹਿਣਾ ਅਗਰ ਜ਼ਿੰਦਗੀ ਮੇਂ, ਖੁਸ਼ ਰਹਿਣਾ ਹੈ ਅਗਰ ਜ਼ਿੰਦਗੀ ਮੇਂ, ਤੋ ਆਪਣੀ ਫਿਦਰਤ ਮੇਂ ਏਕ ਬਾਤ ਸਵਾਰ ਕਰ ਲਓ, ਸਵਾਰ ਮੀਨਸ ਸ਼ਾਮਿਲ ਕਰ ਲਓ, ਐਡ ਕਰ ਲਓ। ਖੁਸ਼ ਰਹਿਣਾ ਹੈ ਅਗਰ ਜ਼ਿੰਦਗੀ ਮੇਂ, ਤੋ ਆਪਣੀ ਫਿਦਰਤ ਮੇਂ, ਆਪਣੇ ਸੁਭਾਅ ਦੇ ਵਿੱਚ, ਫਿਦਰਤ ਕਹਿੰਦੇ ਸੁਭਾਅ ਨੂੰ, ਤੋ ਆਪਣੀ ਫਿਦਰਤ ਮੇਂ ਏਕ ਬਾਤ ਸਵਾਰ ਕਰ ਲਓ, ਦੁਨੀਆ ਸੇ ਦਿਲ ਲਗਾਨੇ ਕੀ ਥਾਂ ਮਾਂ ਸੇ ਪਿਆਰ ਕਰ ਲਓ। ਜਿਹੜਾ ਬੰਦਾ ਸਾਰਾ ਦਿਨ ਇੱਧਰ ਉੱਧਰ ਮੂਵੀਆਂ 'ਚ ਭੱਜਿਆ ਫਿਰਦਾ, ਗਰਲਫ੍ਰੈਂਡਾਂ ਦੇ ਮਗਰ ਭੱਜਿਆ, ਸ਼ਰਾਬਾਂ ਦੇ ਮਗਰ ਭੱਜਿਆ ਫਿਰਦਾ, ਇਹ ਸਾਰੀਆਂ ਗੱਲਾਂ ਛੱਡ ਕੇ ਮਾਂ ਨਾਲ ਪਿਆਰ ਕਰੋ, ਜੰਨਤ ਮਿਲੂਗੀ, ਡੈਫੀਨੇਟਲੀ ਜੰਨਤ ਮਿਲੂਗੀ। ਮਦਰ ਅੰਗਰੇਜ਼ੀ ਦੇ ਵਿੱਚ ਇਹਨੂੰ ਆਪਾਂ ਮਦਰ ਕਹਿ ਦਿੰਦੇ ਹਾਂ, ਮਾਂ ਨੂੰ। ਫਾਰਸੀ 'ਚ ਮਾਦਰ ਕਹਿ ਦਿੰਦੇ ਹਾਂ, ਹਿੰਦੀ 'ਚ ਮਾਤਾ ਸ਼੍ਰੀ ਕਹਿ ਦਿੰਦੇ ਹਾਂ, ਉਰਦੂ 'ਚ ਅੰਮੀ ਕਹਿ ਦਿੰਦੇ ਹਾਂ, ਪੰਜਾਬੀ 'ਚ ਬੇਬੇ, ਬੀਬੀ, ਮਾਂ, ਜੋ ਮਰਜ਼ੀ ਕਹਿ ਲਓ, ਇਹ ਸ਼ਬਦ ਕਹੇ ਜਾਂਦੇ ਨੇ। ਐਕਚੁਲੀ ਮਦਰਸ ਡੇ ਇਜ਼ ਡੈਡੀਕੇਟਡ ਟੂ ਰੈਕੋਗਨਾਈਜ਼ ਦਾ ਲਵ ਆਫ ਆਲ ਦਾ ਮਦਰਸ, ਕਿ ਮਾਵਾਂ ਨੇ ਸਾਡੇ ਲਈ ਕੀ ਕੀਤਾ, ਕਿੰਨਾ ਪਿਆਰ ਕੀਤਾ, ਉਹਨਾਂ ਨੂੰ ਡੈਡੀਕੇਟ ਕਰਨ ਦੇ ਲਈ ਮਦਰਸ ਡੇ ਮਨਾਇਆ ਜਾਂਦਾ। ਦੇਖ ਲਓ, ਇਹ ਕੁਦਰਤੀ ਹੈ, ਕਈ ਬੰਦਿਆਂ ਦੇ ਸਵਾਲ ਦਿਮਾਗ 'ਚ ਆ ਜਾਏਗਾ ਕਿ ਵਾਈ ਮਦਰ ਇਜ਼ ਸੋ ਇੰਪੋਰਟੈਂਟ। ਪਿਓ ਵੀ ਤਾਂ ਕੰਮ ਕਰਦਾ, ਚਾਚਾ ਵੀ ਤਾਂ ਕੰਮ ਕਰਦਾ, ਬਾਬਾ ਵੀ ਤਾਂ ਕੰਮ ਕਰਦਾ, ਟੀਚਰ ਵੀ ਤਾਂ ਕੰਮ ਕਰਦਾ, ਚਲੋ ਸਾਰੀਆਂ ਗੱਲਾਂ ਛੱਡੋ, ਮਾਂ ਫਾਦਰ ਤਾਂ ਕੰਮ ਕਰਦਾ, ਪਰ ਫਾਦਰ ਦੇ ਰੁਤਬੇ ਤੋਂ ਵੀ ਉੱਪਰ ਮਾਂ ਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ ਜਾਂਦੀ ਹੈ। ਕਿਉਂ? ਕਿਉਂਕਿ ਇਹਨੂੰ ਹੁਣ ਜੇ ਆਪਾਂ ਬਹਿਸ ਕਰਾਂਗੇ ਤਾਂ ਦੋ ਘੰਟੇ ਬਹਿਸ ਕਰਾਂਗੇ, ਪਲੱਸ ਐਂਡ ਮਾਈਨਸ ਪੁਆਇੰਟ ਚੱਲਣਗੇ। ਮਹਾਤਮਾ ਬੁੱਧ, ਉਹਨਾਂ ਦੀ ਮੈਂ ਇੱਕ ਐਗਜ਼ਾਮਪਲ ਦੇ ਦਿੰਦਾ, ਉਹ ਇੱਕ ਵਾਰ ਸਤਸੰਗ ਕਰ ਰਹੇ ਸੀਗੇ ਆਪਣੇ ਚੇਲਿਆਂ ਵਿੱਚ ਬੈਠੇ, ਮਦਰ ਦੀ ਇੰਪੋਰਟੈਂਸ ਦੇ ਬਾਰੇ ਹੀ ਗੱਲ ਕਰ ਰਹੇ ਸੀਗੇ ਕਿ ਮਦਰ ਰੱਬ ਦਾ ਰੂਪ ਹੈ। ਤਾਂ ਕਿਸੇ ਚੇਲੇ ਨੇ ਮਹਾਤਮਾ ਬੁੱਧ ਨੂੰ ਖੜ੍ਹੇ ਹੋ ਕੇ ਪੁੱਛਿਆ ਕਿ ਮਹਾਤਮਾ ਬੁੱਧ ਜੀ, ਮੈਨੂੰ ਗੱਲ ਸਮਝ ਨਹੀਂ ਆਉਂਦੀ ਵੀ ਅੱਜ ਤੁਸੀਂ ਘੰਟਾ ਜਿਹੜਾ ਲੈਕਚਰ ਦਿੱਤਾ ਮਾਂ ਦੇ ਉੱਤੇ ਦਿੱਤਾ, ਪਿਓ ਦੀ ਵੀ ਤਾਂ ਇੰਪੋਰਟੈਂਸ ਹੈ, ਤੁਸੀਂ ਮਾਂ ਦੀ ਕਿਉਂ ਜ਼ਿਆਦਾ ਮਾਂ ਦੀ ਗੱਲ ਕਰਦੇ ਹੋ, ਬਰਾਬਰ ਦੀ ਗੱਲ ਕਰੋ ਨਾ। ਉਹ ਕਹਿੰਦਾ ਬੇਟਾ, ਤੂੰ ਜਿਹੜਾ ਸਵਾਲ ਕੀਤਾ ਨਾ ਕਿ ਮਾਂ ਦੀ ਕੀ ਇੰਪੋਰਟੈਂਸ ਹੈ, ਤੇਰਾ ਮੈਂ ਜਵਾਬ ਕੱਲ੍ਹ ਨੂੰ ਦੇਊਂਗਾ। ਉਹ ਕਹਿੰਦਾ ਠੀਕ ਹੈ ਜੀ। ਪਹਿਲਾਂ ਸਵਾਲ ਤਾਂ ਉਹ ਦੇਗਾ ਵੀ ਹੁਣ ਤੂੰ ਦੇ ਤਾਂ ਕੱਲ੍ਹ ਨੂੰ ਕਿਉਂ ਦੇਂਗਾ, ਜੋ ਕਿਉਂਕਿ ਉਹਦੇ ਗੁਰੂ ਨੇ ਕਿਹਾ ਸੀ ਮਹਾਤਮਾ ਬੁੱਧ ਨੇ। ਉਹ ਕਹਿੰਦਾ ਠੀਕ ਹੈ। ਅਤੇ ਉਹਨੇ ਇੱਕ ਮਹਾਤਮਾ ਬੁੱਧ ਨੇ ਉੱਥੇ ਇੱਕ ਚੇਲਾ ਹੋਰ ਬੈਠਾ ਸੀ, ਉਹਨੂੰ ਕਹਿੰਦਾ ਇਸ਼ਾਰਾ ਕਰਕੇ ਕੀਤਾ, ਕਹਿੰਦਾ ਉਹ ਜਿਹੜਾ ਸਾਹਮਣੇ ਦੋ ਪੱਥਰ ਪਿਆ ਨਾ ਛੋਟਾ ਜਿਹਾ, 2 ਕਿਲੋ ਦਾ ਹੋਣਾ, 3 ਕਿਲੋ ਦਾ, ਉਹ ਚੱਕ ਲਿਆ, ਚੇਲਾ ਚੱਕ ਲਿਆ ਆ। ਕਹਿੰਦਾ ਇਹਦੇ ਪੇਟ 'ਤੇ ਬੰਨ੍ਹਦੇ ਕੱਪੜੇ ਦੇ ਨਾਲ, ਉਹ ਜਿਹੜਾ ਪੱਥਰ ਸੀ ਦੂਸਰੇ ਚੇਲੇ ਨੇ ਜਿਹਨੇ ਸਵਾਲ ਪੁੱਛਿਆ ਸੀ ਨਾ ਉਹਦੇ ਪੇਟ 'ਤੇ ਬੰਨ੍ਹਤਾ ਪੱਥਰ। ਕਹਿੰਦਾ ਤੂੰ ਜਾ ਹੁਣ ਘਰ ਨੂੰ, ਕੱਲ੍ਹ ਨੂੰ ਆਈ ਤੈਨੂੰ ਮੈਂ ਜਵਾਬ ਦੇਊਂਗਾ। ਹੈਰਾਨ ਤਾਂ ਉਹ ਵੀ ਹੋਇਆ ਵੀ ਮੈਂ ਇਹਨੂੰ ਸਵਾਲ ਪੁੱਛਿਆ ਮਹਾਤਮਾ ਬੁੱਧ ਨੂੰ ਵੀ ਮਦਰ ਦੀ ਕਿਉਂ ਇੰਪੋਰਟੈਂਸ ਹੈ, ਕਿ ਕਿਉਂ ਮਹੱਤਤਾ ਇੰਨੀ ਦਿੱਤੀ ਜਾਂਦੀ ਹੈ, ਇਹਨੇ ਪੱਥਰ ਬਣਤਾ ਮੇਰੇ ਢਿੱਡ ਦੇ, ਇਹ ਪੱਥਰ ਦਾ ਮੇਰੀ ਮਾਂ ਦੇ ਨਾਲ ਕੀ ਲਿੰਕ ਹੈ। ਖੈਰ, ਕਿਉਂਕਿ ਗੁਰੂ ਨੇ ਕਿਹਾ ਸੀਗਾ, ਉਹ ਪੱਥਰ ਬਣ ਕੇ ਘਰੇ ਚਲਿਆ ਗਿਆ। ਜਦੋਂ ਹੁਣ ਤੁਰਿਆ ਜਾਂਦਾ ਘਰੇ, ਪੱਥਰ ਹੈ ਢਿੱਡ ਦੇ ਉੱਤੇ, ਉਹ ਬੜਾ ਉਹ ਕਦੇ ਇੱਧਰੋਂ ਖਾਸ ਹੁੰਦੀ ਹੈ, ਕਦੇ ਉੱਧਰੋਂ ਖਾਸ ਹੁੰਦੀ ਹੈ, ਕਦੇ ਭਾਰਾ ਭਾਰਾ ਮਹਿਸੂਸ ਹੁੰਦਾ, ਪਰ ਗੁਰੂ ਨੇ ਕਿਹਾ ਸੀ ਲਾਉਣਾ ਨਹੀਂ। ਘਰੇ ਜਾ ਕੇ ਜਰਾਬਾਂ ਲਾਉਣ ਲੱਗਿਆ, ਪੱਥਰ ਮੂਹਰੇ ਆ ਗਿਆ, ਜਰਾਬਾਂ ਲਾਉਣੀਆਂ ਔਖੀਆਂ ਹੋ ਗਈਆਂ। ਰੋਟੀ ਖਾਣ ਲੱਗਿਆ ਤਾਂ ਔਖਾ ਹੋ ਗਿਆ, ਕੁਰਸੀ 'ਤੇ ਬੈਠਣ ਲੱਗਿਆ ਤਾਂ ਔਖਾ ਹੋ ਗਿਆ। ਉਹ ਤਾਂ ਭਾਈ ਸਾਹਿਬ 4 ਘੰਟਿਆਂ 'ਚ ਉਹਦਾ ਬੁਰਾ ਹਾਲ ਹੋ ਗਿਆ। ਉਹ ਕਹਿੰਦਾ ਮੈਂ ਕੱਲ੍ਹ ਨੂੰ ਕਿੱਥੇ ਡੀਕੂੰਗਾ, ਮੇਰਾ ਤਾਂ ਬੁਰਾ ਹਾਲ ਹੋ ਗਿਆ, ਰੋਣ ਹੱਕਾ ਹੋ ਗਿਆ। ਚਾ ਕੇ ਸ਼ਾਮ ਨੂੰ ਮਹਾਤਮਾ ਬੁੱਧ ਜੀ ਕੋਲ ਚਲਿਆ ਗਿਆ, ਕਹਿੰਦਾ ਮਹਾਤਮਾ ਜੀ ਮੇਰਾ ਤਾਂ ਹੋ ਗਿਆ ਬੁਰਾ ਹਾਲ, ਨਾ ਮੈਨੂੰ ਸਮਝ ਆ ਪੱਥਰ ਦਾ ਕੀ ਲਿੰਕ ਹੈ, ਪੱਥਰ ਤੁਸੀਂ ਮੇਰੇ ਢਿੱਡ 'ਤੇ ਬਣਾ ਤਾ ਵੀ ਮਾਂ ਦੀ ਇੰਪੋਰਟੈਂਸ, ਕੱਲ੍ਹ ਨੂੰ ਜਵਾਬ ਦਿਓ, ਤੁਸੀਂ ਮੈਨੂੰ ਹੁਣ ਹੀ ਦੇ ਦਿਓ ਮੇਰਾ ਪੱਥਰ ਲਾਓ। ਉਹ ਕਹਿੰਦਾ ਚੰਗਾ ਲਾ ਦੇ, ਪੱਥਰ ਲਾ ਤਾ। ਕਹਿੰਦਾ ਦੱਸੋ ਹੁਣ ਇਹਦਾ ਜਵਾਬ। ਕਹਿੰਦਾ ਤੈਨੂੰ ਹਾਲੇ ਵੀ ਨਹੀਂ ਸਮਝ ਆਈ? ਆਦਮੀ ਚੱਕਰ 'ਚ ਪੈ ਗਿਆ ਉਹਦਾ ਚੇਲਾ। ਕਹਿੰਦਾ ਜੀ ਇਹਦਾ ਨਾ ਮੈਨੂੰ ਤਾਂ ਕੋਈ ਸਮਝ ਨਹੀਂ। ਕਹਿੰਦਾ ਤੂੰ ਕਹਿੰਦਾ 4 ਘੰਟੇ ਤਾਂ ਪੱਥਰ ਨਹੀਂ ਰੱਖ ਸਕਿਆ, ਤੂੰ ਕਹਿੰਦਾ ਜਰਾਬਾਂ ਲਾਉਣ ਲੱਗਿਆ ਤਾਂ ਔਖਾ ਹੋ ਗਿਆ, ਰੋਟੀ ਖਾਣ ਲੱਗੇ ਤਾਂ ਔਖਾ ਹੋ ਗਿਆ, ਹਾਲੇ ਤਾਂ ਤੈਨੂੰ ਵੋਮਿਟਿੰਗ ਨਹੀਂ ਆਈ, ਹਾਲੇ ਤਾਂ ਤੇਰੇ ਪੈਰਾਂ 'ਤੇ ਸੋਜਨ ਨਹੀਂ ਆਈ, ਹਾਲੇ ਤਾਂ ਤੂੰ ਲੰਬਾ ਪਿਆ ਹੀ ਨਹੀਂ 1-2 ਦਿਨ, ਮਾਂ 9 ਮਹੀਨੇ, ਤੂੰ 4 ਮਹੀਨਿਆਂ 'ਚ ਚੀਕਾਂ ਨਿਕਲ ਗਈਆਂ, ਮਾਂ 9 ਮਹੀਨੇ ਬੱਚੇ ਨੂੰ ਪੇਟ 'ਚ ਰੱਖਦੀ ਹੈ। ਉਹਨੇ ਖੁਸ਼ੀ ਖੁਸ਼ੀ ਰੱਖਦੀ ਹੈ ਜਦੋਂ ਡਿਲੀਵਰੀ ਹੁੰਦੀ ਹੈ ਕਿੰਨਾ ਉਹਦਾ ਬੁਰਾ ਹਾਲ ਹੁੰਦਾ ਫਿਰ ਵੀ ਉਹ ਖੁਸ਼ ਰਹਿੰਦੀ ਹੈ ਮਾਂ ਬੇਸ਼ੱਕ ਰੋਂਦੀ ਹੈ ਪਰ ਅੰਦਰੋਂ ਖੁਸ਼ ਹੁੰਦੀ ਹੈ ਕਿਉਂਕਿ ਉਹਨੂੰ ਪਤਾ ਕਿ ਜਿਹੜਾ ਜਦੋਂ ਨਰਸ ਚੱਕ ਕੇ ਡਾਕਟਰ ਚੱਕ ਕੇ ਉਹ ਬੱਚੇ ਨੂੰ ਕੁਛ ਮਿੰਟਾਂ ਬਾਅਦ ਹੀ ਮਾਂ ਦੇ ਪੇਟ 'ਤੇ ਪਾਉਂਦੇ ਉਹ ਕਿੰਨੀ ਖੁਸ਼ ਹੁੰਦੀ ਹੈ ਉਹ ਦੁੱਖ ਨਹੀਂ ਮਨਾਉਂਦੀ ਅਤੇ ਅਸੀਂ ਚਾਰ ਕੁ ਘੰਟਿਆਂ ਦੇ ਵਿੱਚ ਹੀ ਦੁਖੀ ਮਨਾ ਲਏ ਮੇਰੀ ਗੱਲ ਮੰਨੋ ਨਾ ਮੈਂ ਤਾਂ ਰੱਬ ਦੇ ਅੱਗੇ ਹਮੇਸ਼ਾ ਹੀ ਅਰਦਾਸ ਕਰਦਾ ਵੀ ਸੱਚੇ ਪਾਤਸ਼ਾਹ ਤੂੰ ਥੋੜ੍ਹਾ ਜਿਹਾ ਆਪਣਾ ਨਿਯਮ ਚੇਂਜ ਕਰ ਜਿੱਥੇ ਮਾਂ ਬੱਚਾ ਜੰਮਦੀ ਹੈ ਨਾ ਪਿਓ ਨੂੰ ਵੀ ਜੰਮਣਾ ਪਵੇ ਤਾਂ ਕਿ ਪਿਓ ਨੂੰ ਅਹਿਸਾਸ ਹੋਵੇ ਕਿ ਬੱਚਾ ਜੰਮਣਾ ਕਿੰਨਾ ਔਖਾ ਹੈ ਸੋ ਇਸ ਕਰਕੇ ਕਿਉਂਕਿ ਪਰਮਾਤਮਾ ਦਾ ਨਿਯਮ ਹੈ ਪਰ ਰੱਬ ਨੇ ਜੋ ਕੁਛ ਬਣਾਇਆ ਬਿਲਕੁਲ ਠੀਕ ਬਣਾਇਆ ਪਿਓ ਤੋਂ ਹੋਰ ਕੰਮ ਲੈਣੇ ਨੇ ਮਾਂ ਤੋਂ ਇਹ ਕੰਮ ਲੈਣੇ ਨੇ ਇਸ ਕਰਕੇ ਮਾਂ ਦਾ ਜਿਹੜਾ ਦਰਜਾ ਹੈ ਨਾ ਉਹ ਰੱਬ ਤੋਂ ਬਾਅਦ ਮਾਂ ਨੂੰ ਮੰਨਿਆ ਜਾਂਦਾ ਸਭ ਤੋਂ ਜ਼ਿਆਦਾ ਜੇ ਕਿਸੇ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਤਾਂ ਉਹ ਮਾਂ ਦੀ ਹੈ ਮੁਹੰਮਦ ਸਾਹਿਬ ਇਸਲਾਮ ਦੇ ਫਾਊਂਡਰ ਨੇ ਕੁਰਾਨ ਲਿਖੀ ਹੈ ਉਹਨਾਂ ਨੇ ਮੁਹੰਮਦ ਸਾਹਿਬ ਨੇ ਜੇ ਹੁਣ ਮੈਂ ਕੋਈ ਗੱਲ ਕਰਦਾ ਨਾ ਹੋ ਸਕਦਾ ਥੋੜ੍ਹੀ ਜਿਹੀ ਗੱਲ ਕਰਨ ਦਾ ਪਰ ਇੱਧਰ ਉੱਧਰ ਹੋ ਜਾਏ ਗੱਲ ਪਰ ਮਤਲਬ ਦੱਸਣ ਦੀ ਗੱਲ ਇਹ ਆ ਕਿ ਹਜ਼ਰਤ ਮੁਹੰਮਦ ਸਾਹਿਬ ਨੇ ਇੱਕ ਵਾਰ ਆਪਣੇ ਮੁਰੀਦਾਂ ਨੂੰ ਕਿਹਾ ਸੀਗਾ ਕਿ ਜਦੋਂ ਤੁਸੀਂ ਨਮਾਜ਼ ਪੜ੍ਹਦੇ ਹੋ ਨਾ ਜਿਹੜੀ ਪੰਜ ਟਾਈਮ ਪੜ੍ਹਦੇ ਨੇ ਨਮਾਜ਼ ਜਿਹਦੇ ਵਿੱਚ ਅੱਲਾਹ ਵਾਹਿਗੁਰੂ ਦਾ ਥੈਂਕਸ ਕੀਤਾ ਜਾਂਦਾ ਆਪਣੀ ਗਲਤੀਆਂ ਦਾ ਪਸ਼ਚਾਤਾਪ ਕੀਤਾ ਜਾਂਦਾ ਕਿ ਜਦੋਂ ਤੁਸੀਂ ਨਮਾਜ਼ ਪੜ੍ਹ ਰਹੇ ਹੋ ਨਾ ਨੋ ਮੈਟਰ ਬਟ ਤੁਹਾਨੂੰ ਕੋਈ ਕਤਲ ਵੀ ਕਰਦੇ ਤੁਹਾਨੂੰ ਕੋਈ ਮਾਰਨ ਵੀ ਆ ਜਾਏ ਨਾ ਤੁਸੀਂ ਉਹ ਨਮਾਜ਼ ਨਹੀਂ ਛੱਡਣੀ ਨਮਾਜ਼ ਜਿਹੜੀ ਹੈ ਪੰਕਚੁਅਲ ਪੜ੍ਹਨੀ ਹੈ ਠੀਕ ਟਾਈਮ 'ਤੇ ਪੜ੍ਹਨੀ ਹੈ ਅਤੇ ਨਮਾਜ਼ ਕੰਟੀਨਿਊ ਰੱਖਣੀ ਹੈ ਈਵਨ ਤੁਹਾਡਾ ਕੋਈ ਮਰਡਰ ਵੀ ਕਰਦੇ ਫਿਰ ਕਹਿੰਦੇ ਇੱਕ ਵਾਰ ਮੁਹੰਮਦ ਸਾਹਿਬ ਨੇ ਕਿਹਾ ਆਪਣੇ ਮਰੀਦਾਂ ਨੂੰ ਕਹਿੰਦੇ ਜੇ ਮੇਰਾ ਘਰ ਮੁਹੰਮਦ ਸਾਹਿਬ ਕਹਿ ਰਹੇ ਨੇ ਕਿ ਜੇ ਮੇਰਾ ਘਰ ਮਸਜਿਦ ਦੇ ਨੇੜੇ ਹੋਵੇ ਅਤੇ ਮੇਰੀ ਮਾਂ ਘਰੋਂ ਬਾਹਰ ਆ ਕੇ ਆਵਾਜ਼ ਮਾਰੇ ਕਿ ਮੁਹੰਮਦ ਕਹਿੰਦਾ ਮੈਂ ਵਿੱਚੀ ਨਮਾਜ਼ ਛੱਡ ਕੇ ਮਾਂ ਕੋਲ ਚਲੇ ਜਾਵਾਂ ਉਹਦੇ ਜਿਹੜੇ ਮਰੀਦ ਸੀਗੇ ਉਹ ਦੁਬਿਧਾ 'ਚ ਪੈ ਗਏ ਵੀ ਇੱਕ ਪਾਸੇ ਦਾ ਕਹਿੰਦਾ ਜੇ ਮਰਡਰ ਵੀ ਹੋ ਜਾਵੇ ਤੁਹਾਡਾ ਕਤਲ ਵੀ ਹੋ ਜਾਵੇ ਗੋਲੀ ਵੀ ਬੰਦੂਕ ਵੀ ਲੈ ਕੇ ਆ ਜੇ ਤੁਸੀਂ ਨਮਾਜ਼ ਛੱਡਣੀ ਨਹੀਂ ਦੂਜੇ ਪਾਸੇ ਕਹਿੰਦੇ ਜੇ ਮਾਂ ਆਵਾਜ਼ ਮਾਰ ਲਏ ਅਤੇ ਤੁਸੀਂ ਨਮਾਜ਼ ਵਿੱਚੋਂ ਛੱਡ ਕੇ ਚਲੇ ਜਾਓ ਉਹਨਾਂ ਨੇ ਪੁੱਛਿਆ ਵੀ ਸਾਨੂੰ ਸਮਝ ਨਹੀਂ ਆਈ ਵੀ ਇਹ ਤੁਸੀਂ ਇਹ ਦੋ ਗੱਲਾਂ ਕਿਉਂ ਕੀਤੀਆਂ ਕੰਟਰਾਡਿਕਟਰੀ ਸਟੇਟਮੈਂਟ ਕਿਉਂ ਦਿੱਤੀ ਹੈ ਤਾਂ ਮੁਹੰਮਦ ਸਾਹਿਬ ਕਹਿੰਦੇ ਗੱਲ ਇਹ ਹੈ ਕਿ ਭਰਾਵੋ ਆਪਾਂ ਨਮਾਜ਼ ਪੜ੍ਹਦੇ ਕਾਹਦੇ ਲਈ ਆ ਆਪਾਂ ਨਮਾਜ਼ ਖੁਦਾ ਨੂੰ ਅੱਲਾ ਨੂੰ ਵਾਹਿਗੁਰੂ ਨੂੰ ਪਰਮਾਤਮਾ ਨੂੰ ਖੁਸ਼ ਕਰਨ ਲਈ ਕਰ ਪੜ੍ਹਦੇ ਹਾਂ ਅਤੇ ਜੇ ਪਰਮਾਤਮਾ ਖੁਦ ਹੀ ਆਵਾਜ਼ ਮਾਰ ਲਏ ਤਾਂ ਇਸ ਤੋਂ ਵੱਡੀ ਹੋਰ ਕਿਹੜੀ ਖੁਸ਼ੀ ਹੋਊਗੀ ਕਿ ਪਰਮਾਤਮਾ ਨੇ ਸਾਨੂੰ ਮਿਲਾਇਆ ਕਹਿਣ ਦਾ ਮਤਲਬ ਕਿ ਉਹਨਾਂ ਨੇ ਆਪਣੀ ਅੰਮੀ ਨੂੰ ਆਪਣੀ ਮਾਂ ਨੂੰ ਖੁਦਾ ਦਾ ਰੁਤਬਾ ਦਿੱਤਾ ਅਤੇ ਖੁਦਾ ਵੀ ਮੰਮੀ ਦਾ ਜਿਹੜਾ ਰੁਤਬਾ ਹੈ ਉਹ ਖੁਦਾ ਦੇ ਬਰਾਬਰ ਹੈ ਦੇਖ ਲਓ ਟੁੱਟਿਆ ਫੁੱਲ ਕੋਈ ਟਾਹਣੀ ਨਾਲ ਜਦੋਂ ਕੋਈ ਫੁੱਲ ਟੁੱਟ ਜਾਏ ਨਾ ਉਹ ਆਪਾਂ ਕਹਿੰਦੇ ਹਾਂ ਦਰਖਤ ਨਾਲ ਜੁੜ ਨਹੀਂ ਸਕਦਾ ਕਹਿੰਦੇ ਹੁੰਦੇ ਹਾਂ ਨਾ ਜਪਜੀ ਸਾਹਿਬ ਦੇ ਵਿੱਚ ਵੀ ਆਉਂਦਾ ਕਿ ਮਾਨਸ ਜਨਮ ਦੁਰਲੰਭ ਹੈ ਹੋਤ ਨਾ ਬਾਰੰਬਾਰ ਜਿਉਂ ਬਲ ਫਰਨ ਤਾਂ ਪੋਈ ਗਰੇ ਬਹੁਤ ਨਾ ਲਾਗੇ ਨਾਲ ਕਿ ਇੱਕ ਦਰਖਤ ਦੇ ਨਾਲੋਂ ਜੇ ਬ੍ਰਿਕਸ਼ ਦੇ ਨਾਲੋਂ ਫਲ ਟੁੱਟ ਜਾਏ ਫੁੱਲ ਟੁੱਟ ਜਾਏ ਵਾਪਸ ਜੁੜ ਨਹੀਂ ਸਕਦਾ ਇਸੇ ਤਰ੍ਹਾਂ ਹੀ ਕੀ ਹੈ ਟੁੱਟਾ ਫੁੱਲ ਕੋਈ ਟਾਹਣੀ ਨਾਲ ਜੋੜ ਨਹੀਂ ਸਕਦਾ ਜਿੰਨਾ ਮਰਜ਼ੀ ਸੂਈ ਧਾਗਾ ਗਲੂ ਲੈ ਲਓ ਉਹਦੇ ਨਾਲ ਜੁੜਨਾ ਨਹੀਂ ਜਿਹੜਾ ਇੱਕ ਵਾਰੀ ਟੁੱਟ ਗਿਆ ਇਸੇ ਤਰ੍ਹਾਂ ਮਾਂ ਦਾ ਪਿਆਰ ਉਸ ਦਾ ਕਰਜ਼ਾ ਕੋਈ ਮੋੜ ਨਹੀਂ ਸਕਦਾ ਮਾਂ ਦਾ ਕਿਵੇਂ ਤੁਸੀਂ ਪਿਆਰ ਮੋੜ ਦਿਓ ਕੋਈ ਕਰਜ਼ਾ ਮੋੜ ਦਿਓ ਸਾਰੀ ਜ਼ਿੰਦਗੀ ਲਾ ਲਓ ਕਦੇ ਨਹੀਂ ਮੁੜਦਾ ਦੇਖ ਲਓ ਪਰ ਅਸੀਂ ਕੀ ਕਰਦੇ ਹਾਂ ਵੀ ਮਾਂ ਦਾ ਕਰਜ਼ਾ ਕਿਵੇਂ ਹੈ ਮਾਂ ਕਈ ਵਾਰੀ ਅਸੀਂ ਮਹਿਸੂਸ ਨਹੀਂ ਕਰਦੇ ਅਹਿਸਾਸ ਨਹੀਂ ਕਰਦੇ ਫਿਰ ਜਦੋਂ ਸਾਨੂੰ ਪਛਤਾਉਣਾ ਪੈਂਦਾ ਕਹਿੰਦੇ ਨੇ ਇੱਕ ਬੱਚਾ ਸੀਗਾ ਉਹ ਜਦੋਂ ਸਕੂਲ ਜਾਣ ਲੱਗਿਆ 7-8 ਸਾਲ ਦਾ ਹੋ ਗਿਆ ਅਤੇ ਉਹਨੇ ਦੇਖਿਆ ਕਿ ਮੇਰੀ ਮਾਂ ਇੱਕ ਅੱਖ ਤੋਂ ਅੰਨੀ ਹੈ ਉਹਨੂੰ ਇੱਕ ਅੱਖ ਤੋਂ ਦਿਖਦਾ ਨਹੀਂ ਉਹਨੇ ਬੱਚੇ ਨੇ ਪੁੱਛਿਆ ਵੀ ਮਾਂ ਤੂੰ ਇੱਕ ਅੱਖ ਤੋਂ ਅੰਨੀ ਕਿਉਂ ਹੈ ਮਾਂ ਕਹਿੰਦੀ ਪੁੱਤ ਬਸ ਬਚਪਨ 'ਚ ਬਸ ਗੱਲ ਗੋਲ ਮੋਲ ਕਰਕੇ ਗੱਲ ਟਾਲਤੀ ਜਦੋਂ ਥੋੜ੍ਹਾ ਜਿਹਾ ਹੋਰ 7ਵੀਂ 8ਵੀਂ 'ਚ ਹੋਇਆ ਤਾਂ ਉਹਨੇ ਦੇਖਿਆ ਮੇਰੇ ਮਾਂ ਦੇ ਜਿਹੜੇ ਮੂੰਹ ਦੇ ਉੱਤੇ ਕਾਲੀਆਂ ਸ਼ਾਹੀਆਂ ਨੇ ਦਾਗ ਨੇ ਧੱਬੇ ਨੇ ਬਦਸੂਰਤ ਲੱਗਦੀ ਹੈ ਉਹਨੇ ਉਹੀ ਸਵਾਲ ਫਿਰ ਪੁੱਛਿਆ ਕਹਿੰਦਾ ਮਾਂ ਤੇਰੇ ਮੂੰਹ 'ਤੇ ਕਾਲੇ ਦਾਗ ਨੇ ਤੂੰ ਬਦਸੂਰਤ ਕਿਉਂ ਹੈ ਉਹ ਕਹਿੰਦੀ ਪੁੱਤ ਕੋਈ ਨਹੀਂ ਇਹ ਮੈਂ ਬਚਪਨ 'ਚ ਬਸ ਹੋ ਗਈ ਆਈ ਹੈ ਅਤੇ ਗੱਲ ਟਾਲਤੀ ਉਹ ਬੱਚੇ ਦੇ ਦਿਮਾਗ ਦੇ ਵਿੱਚ ਇਨਫੀਰੀਅਰਟੀ ਕੰਪਲੈਕਸ ਆ ਗਿਆ ਬਹੁਤ ਸਾਰੇ ਸਾਡਿਆਂ ਦੇ ਵਿੱਚ ਵੀ ਮੈਂ ਕਹਿੰਦਾ ਸਾਡੇ ਨਾਲ ਦੇ ਮੈਂ ਦੇਖੇ ਨੇ ਅਸੀਂ ਆਪਣੇ ਦੇਖੇ ਨੇ ਉਹਨਾਂ 'ਚ ਇਨਫੀਰੀਅਰਟੀ ਕੰਪਲੈਕਸ ਹੁੰਦਾ ਕਿ ਮਾਂ ਨੂੰ ਕਦੇ ਸ਼ੋਪਿੰਗ 'ਤੇ ਨਹੀਂ ਲੈ ਕੇ ਜਾਂ ਮਾਂ ਨੂੰ ਕਦੇ ਸਕੂਲ 'ਚ ਨਹੀਂ ਉਹਨਾਂ ਨੂੰ ਲੱਗਦਾ ਕਿ ਮੇਰੀ ਮਾਂ ਦੂਜਿਆਂ ਦੀਆਂ ਮਾਵਾਂ ਨਾਲੋਂ ਬਦਸੂਰਤ ਹੈ ਪਰ ਇੱਥੇ ਕੀ ਸੀ ਵੀ ਉਨੀ ਵੀ ਸੀ ਅਤੇ ਕਾਲੀਆਂ ਸ਼ਾਹੀਆਂ ਵੀ ਸੀ ਅਤੇ ਉਹਦੀ ਜਿਹੜੀ ਸੀ ਬੱਚੇ ਦੇ ਦਿਮਾਗ 'ਚ ਇਨਫੀਰੀਅਰਟੀ ਕੰਪਲੈਕਸ ਹੈ ਉਹਨੂੰ ਕਦੇ ਨਹੀਂ ਮਾਂ ਨੂੰ ਨਾਲ ਲਿਜਾਂਦਾ ਸੀ ਕਹਿੰਦੇ ਜਦੋਂ ਮਾਂ ਮਰਨ ਲੱਗੀ ਨਾ ਅਤੇ ਉਸ ਵੇਲੇ ਮਰਨ ਤੋਂ ਪਹਿਲਾਂ ਉਹਨੇ ਇੱਕ ਚਿੱਠੀ ਲਿਖ ਕੇ ਬੱਚੇ ਦੇ ਬਿਸਤਰੇ 'ਤੇ ਰੱਖਤੀ ਜਦੋਂ ਹੁਣ ਮਾਂ ਮਰ ਗਈ ਲੋਕ ਦਿਖਾਵੇ ਲਈ ਬੱਚੇ ਰੋਂਦੇ ਨੇ ਸਾਰੇ ਲੋਕ ਦਿਖਾਵਾ ਹੁੰਦਾ ਅਤੇ ਉਹਦੇ ਹੱਥ ਚਿੱਠੀ ਲੱਭੀ ਜਿਹੜੀ ਮਾਂ ਨੇ ਲਿਖੀ ਸੀ ਜਦੋਂ ਚਿੱਠੀ ਖੋਲ੍ਹੀ ਤਾਂ ਉਹਨੇ ਮਾਂ ਨੇ ਲਿਖਿਆ ਸੀ ਆਪਣੇ ਬੇਟੇ ਨੂੰ ਕਹਿੰਦਾ ਬੇਟਾ ਤੂੰ ਮੈਨੂੰ ਛੋਟੇ ਹੁੰਦੇ ਨੂੰ ਪੁੱਛਦਾ ਸੀ ਕਿ ਮਾਂ ਤੂੰ ਅੰਨੀ ਕਿਉਂ ਹੈ, ਮੈਂ ਤੈਨੂੰ ਕਦੇ ਜਵਾਬ ਨਹੀਂ ਦਿੱਤਾ, ਅੱਜ ਮੈਂ ਤੈਨੂੰ ਦੱਸਣਾ ਚਾਹੁੰਦੀ ਹਾਂ ਮੈਂ ਅੰਨੀ ਕਿਉਂ ਹੋਈ ਹਾਂ। ਜਦੋਂ ਤੂੰ ਗੁੱਲੀ ਡੰਡਾ ਖੇਡਦਾ ਸੀ ਨਾ, ਤੇਰੇ ਦੋਸਤ ਨੇ ਜ਼ੋਰ ਦੀ ਗੁੱਲੀ ਮਾਰੀ ਅਤੇ ਤੇਰੇ ਅੱਖ 'ਚ ਲੱਗੀ ਅਤੇ ਤੇਰੀ ਅੱਖ ਜਾਂਦੀ ਰਹੀ। ਮੈਂ ਫਟਾਫਟ ਚੱਕ ਕੇ ਡਾਕਟਰ ਕੋਲ ਲੈ ਗਈ ਅਤੇ ਡਾਕਟਰ ਕਹਿੰਦਾ ਜੀ ਇਹਦੀ ਅੱਖ ਜਾਂਦੀ ਰਹੀ ਹੈ, ਮਾਤਾ ਜੀ ਇਹਦਾ ਤਾਂ ਇੱਕੋ ਹੀ ਹੱਲ ਹੈ, ਜੇ ਕੋਈ ਇਹਨੂੰ ਅੱਖ ਦੇ ਨਾ ਤਾਂ ਇਹਦੀ ਅੱਖ ਪਾਉਣੀ ਪਊਗੀ। ਕਹਿੰਦੀ ਮੈਂ ਕਿਹਾ ਤੂੰ ਮੇਰੀ ਅੱਖ ਕੱਢ ਲੈ ਫਟਾਫਟ ਡਾਕਟਰ। ਮੈਂ ਕਹਿੰਦੀ 2 ਮਿੰਟ ਨਹੀਂ ਲਿਆ, ਡਾਕਟਰ ਨੇ ਮੇਰੀ ਅੱਖ ਕੱਢ ਕੇ ਤੇਰੀ ਅੱਖ 'ਚ ਪਾ ਦੀ, ਜਿਹੜੀ ਅੱਖ ਨਾਲ ਤੂੰ ਦੇਖਦੇ ਨਾ ਉਹ ਅਸਲ 'ਚ ਮੇਰੀ ਅੱਖ ਹੈ, ਅਸੀਂ ਮਾਂ ਦਾ ਦੇਣਾ ਦੇ ਸਕਦੇ ਹਾਂ। ਫਿਰ ਉਹ ਕਹਿੰਦੀ ਜਿਹੜਾ ਤੂੰ ਮੈਨੂੰ ਹਮੇਸ਼ਾ ਪੁੱਛਦਾ ਸੀ ਵੀ ਤੂੰ ਬਦਸੂਰਤ ਹੈ, ਤੇਰੇ ਮੂੰਹ 'ਤੇ ਸ਼ਾਹੀਆਂ ਨੇ, ਕਾਲੇ ਧੱਬੇ ਨੇ, ਇਹ ਕਿਉਂ ਨੇ, ਮੈਂ ਤੈਨੂੰ ਅੱਜ ਦੱਸ ਰਹੀ ਹਾਂ ਕਿ ਤੈਨੂੰ ਪੀਲੀਆ ਹੋ ਗਿਆ ਸੀਗਾ ਬਚਪਨ 'ਚ, ਤੇਰਾ ਖੂਨ ਬਹੁਤ ਘੱਟ ਗਿਆ। ਪਿੰਡ ਦੇ ਵਿੱਚ ਡਾਕਟਰ ਇੱਕ ਅੱਧਾ ਹੀ ਸੀਗਾ, ਉਹਨੇ ਕਿਹਾ ਵੀ ਜੇ ਇਹਦੇ ਵਿੱਚ ਇਸ ਤਰ੍ਹਾਂ ਖੂਨ ਘੱਟ ਗਿਆ ਨਾ ਤਾਂ ਇਹਦੀ ਡੈਥ ਹੋ ਜੂਗੀ ਬੱਚੇ ਦੀ, ਸੋ ਇਸ ਕਰਕੇ ਇਹਨੂੰ ਖੂਨ ਦੀ ਲੋੜ ਹੈ, ਬਲੱਡ ਮੇਰਾ ਮਿਲ ਗਿਆ ਤੇਰੇ ਨਾਲ, ਅਤੇ ਡਾਕਟਰ ਅਣਜਾਣ ਸੀ ਉਹਨੇ ਮੇਰਾ ਜ਼ਿਆਦਾ ਖੂਨ ਕੱਢ ਲਿਆ, ਤੂੰ ਤਾਂ ਜਿਉਂਦਾ ਹੋ ਗਿਆ ਪਰ ਮੇਰੇ ਸਾਰੇ ਮੂੰਹ 'ਤੇ ਧੱਬੇ ਅਤੇ ਕਾਲੀਆਂ ਸ਼ਾਹੀਆਂ ਪੈ ਗਈਆਂ, ਇਸ ਕਰਕੇ ਮੈਂ ਬਦਸੂਰਤ ਹਾਂ। ਬੱਚੇ ਨੂੰ ਜਦੋਂ ਇਹ ਗੱਲ ਪਤਾ ਲੱਗਿਆ ਉਹ ਭੁੱਬਾਂ ਮਾਰ ਕੇ ਰੋਣ ਲੱਗਿਆ, ਪਰ ਅਬ ਪਛਤਾਏ ਹੋਤ ਕਿਆ ਜਬ ਚਿੜੀਆ ਚੁੱਗੀ ਖੇਤ। ਮਾਂ ਕਿਹੋ ਜਿਹੀ ਵੀ ਹੋਵੇ ਨਾ, ਮਾਂ ਦੇ ਕਦੇ ਨਹੀਂ ਰੱਖਣਾ ਚਾਹੀਦਾ ਵੀ ਇਹਦੇ ਨੈਣ ਨਕਸ਼ ਕਿਹੋ ਜਿਹੇ ਨੇ, ਰੰਗ ਕਿਹੋ ਜਿਹੇ ਨੇ, ਪੜ੍ਹੀ ਹੈ ਲਿਖੀ ਹੈ, ਕੱਪੜੇ ਹੈਗੇ ਨਹੀਂ ਪਾਏ, ਕਿਹੋ ਜਿਹੇ ਪਾਏ ਨੇ ਕਿਹੋ ਜਿਹੇ। ਮਾਂ ਮਾਂ ਹੁੰਦੀ ਹੈ, ਮਾਂ ਮਾਂ ਹੁੰਦੀ ਹੈ, ਮਾਂ ਦਾ ਮਾਂ ਨੂੰ ਸਮਝਣ ਦੀ ਲੋੜ ਹੈ। ਮਾਂ ਨੂੰ ਜਦੋਂ ਸਮਝੋਗੇ ਨਾ ਉਦੋਂ ਕਈ ਵਾਰੀ ਬਹੁਤ ਦੇਰ ਹੋ ਜਾਂਦੀ ਹੈ। ਮੈਂ ਤੁਹਾਨੂੰ ਆਪਣੀ ਇਗਜ਼ਾਮਪਲ ਦੇ ਦੇਣਾ, ਬਾਹਲੀਆਂ ਗੱਲਾਂ ਕਿਉਂ ਕਰਨਾ, ਮੈਂ ਅੱਗੇ ਵੀ ਹਮੇਸ਼ਾ ਮੇਰੀ ਇਹ ਸ਼ਰਧਾਂਜਲੀ ਆਪਣੀ ਮਾਂ ਦੇ ਪ੍ਰਤੀ ਕਿ ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਵਿੱਚ 70s ਦੇ ਵਿੱਚ ਮਾਸਟਰਸ ਕਰਦਾ ਸੀਗਾ, ਸ਼ਾਇਦ ਰਿਸਰਚ ਕਰਦਾ ਸੀਗਾ, ਅਤੇ ਉਸ ਵੇਲੇ ਜਵਾਨੀ ਹੁੰਦੀ ਹੈ, ਅਤੇ ਅਸੀਂ ਕੀ ਕਰਦੇ ਹਾਂ ਕਿ ਮੈਂ ਬਰਨਾਲੇ ਦਾ ਰਹਿਣ ਵਾਲਾ, ਪਟਿਆਲੇ ਤੋਂ ਰੇਲਵੇ ਸਟੇਸ਼ਨ 'ਤੇ ਮਹੀਨੇ ਕੁ ਬਾਅਦ ਜਦੋਂ ਘਰ ਆਉਣਾ, ਉਹ 2 ਰੁਪਏ ਅਤੇ 20 ਪੈਸੇ ਉਸ ਟਾਈਮ ਟਿਕਟ ਲੱਗਦਾ ਸੀ ਰੇਲਵੇ ਦਾ। ਇਮਾਨਦਾਰੀ ਦੇ ਨਾਲ ਟਿਕਟ ਕੋਈ ਵੀ ਨਹੀਂ ਲੈਂਦਾ ਸੀ, ਜਿੰਨੇ ਵੀ ਅਸੀਂ ਬਰਨਾਲੇ ਦੇ ਆਉਂਦੇ ਜਾਂ ਕਿਤੇ ਹੋ ਕਿਸੇ ਨੇ ਧੂਰੀ ਉਤਰਨਾ ਨਾ ਵੀ ਉਤਰਨਾ, ਅਤੇ TT ਤੋਂ ਬਚਣ ਦੇ ਲਈ ਡੱਬੇ ਬਦਲਦੇ ਰਹਿੰਦੇ ਸੀਗੇ, ਅਤੇ ਜਦੋਂ ਬਰਨਾਲੇ ਆ ਜਾਣਾ ਉਹ 2 ਰੁਪਏ 20 ਪੈਸੇ ਸਟੇਸ਼ਨ ਦੇ ਉੱਤੇ, ਸਾਡੇ ਬਰਨਾਲੇ ਇੱਕ ਮਸ਼ਹੂਰ ਸੀਗਾ ਛੋਲੇ ਭਟੂਰੇ ਵਾਲਾਂ ਦਾ, ਉਹ ਕਈ ਦਿਨ ਕਿਉਂਕਿ ਸਵਾਦ ਲੱਗਦੇ ਸੀ ਜਵਾਨੀ 'ਚ, ਉਹ 2 ਰੁਪਏ 20 ਪੈਸੇ ਦੇ ਛੋਲੇ ਖਾਣੇ ਭਟੂਰੇ ਖਾਣੇ, ਨਾਲ ਇੱਕ ਗਾੜੀ ਗਾੜੀ ਦਹੀਂ ਦੀ ਮਿੱਠੀ ਲੱਸੀ ਦਾ ਗਲਾਸ ਪੀ ਲੈਣਾ, ਅਤੇ ਉਸ ਤੋਂ ਬਾਅਦ ਆ ਜਾਣਾ ਘਰ। ਜਦੋਂ ਘਰ ਆਉਣਾ ਅਤੇ ਮਦਰ ਨੂੰ ਹਮੇਸ਼ਾ ਪਤਾ ਹੁੰਦਾ, ਉਹਨੂੰ ਵਾਈਬਸ ਹੁੰਦੀਆਂ ਕਿ ਬੱਚਾ ਮੇਰਾ ਕਦੋਂ ਆਊਗਾ, ਅਤੇ ਉਹਨੇ ਕੁਛ ਨਾ ਕੁਛ ਵੀ ਅੱਜ ਆਉਣਾ, ਬੱਚੇ ਨੂੰ ਪਤਾ ਹੁੰਦਾ ਐਤਵਾਰ ਨੂੰ ਆਉਣਾ, ਅਤੇ ਉਹਨੇ ਕੋਈ ਚਾਵਲ ਬਣਾ ਲੈਣੇ, ਕੋਈ ਮਟਰ ਵਾਲੇ ਬਣਾਉਣੇ, ਕੋਈ ਗੋਭੀ ਬਣਾਉਣੀ, ਕੋਈ ਭਿੰਡੀਆਂ ਬਣਾਉਣੇ, ਕੋਈ ਕੜੀ ਬਣਾ ਲੈਣੀ, ਕੋਈ ਕੁਛ ਬਣਾਉਣਾ ਵੀ ਬੱਚਾ ਆਊਗਾ। ਮਾਂ ਦਾ ਇਹ ਹੁੰਦਾ ਕਿ ਮੇਰਾ ਬੱਚਾ ਬਣਾਊ, ਸਪੈਸ਼ਲ ਚੀਜ਼ ਬਣਾਉਂਦੀ, ਕੋਈ ਕੜਾਹ ਬਣਾ ਲਿਆ, ਅਤੇ ਹੁਣ ਆਪਾਂ ਨੇ ਸਟੇਸ਼ਨ ਦੇ ਉੱਤੇ ਰੱਜ ਕੇ ਖਾਧਾ ਸੀ, ਲੱਸੀ ਪੀਤੀ ਸੀ, ਭਟੂਰੇ ਛੋਲੇ ਖਾਧੇ ਸੀ, ਅਤੇ ਜਦੋਂ ਮਾਂ ਨੂੰ ਮਿਲਣਾ ਅਤੇ ਮਾਂ ਨੇ ਕਹਿਣਾ ਅੱਜ ਮੈਂ ਤੇਰੀ ਚੁਆਇਸ ਦੀਆਂ ਭਿੰਡੀਆਂ ਬਣਾਈਆਂ, ਅੱਜ ਤੇਰੀ ਚੁਆਇਸ ਦੀ ਕੜੀ ਬਣਾਈ ਹੈ, ਅੱਜ ਤੇਰੀ ਖੀਰ ਬਣਾਈ ਹੈ ਤੂੰ ਲਾਈ ਕਰਦਾ, ਪਰ ਕਿਉਂਕਿ ਪੇਟ 'ਚ ਜਾਂਦਾ ਨਹੀਂ ਸੀ, ਮੈਂ ਮਾਂ ਨੂੰ ਕਹਿਣਾ ਵੀ ਮਾਂ ਜੀ ਨਹੀਂ 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 ਮੈਨੂੰ ਤਾਂ ਭੁੱਖ ਨਹੀਂ, ਉਹ ਕਹਿੰਦੇ ਕੋਈ ਨਹੀਂ ਕੋਈ ਨਹੀਂ, ਚੱਲ ਤੂੰ ਇੱਕ ਰੋਟੀ ਖਾ ਲੈ, ਮੈਂ ਤਾਂ ਇੰਨੇ ਸ਼ੌਕ ਨਾਲ ਬਣਾਈਏ, ਮੈਂ ਕਹਿੰਦਾ ਨਹੀਂ ਭੁੱਖ ਨਹੀਂ, ਉਹ ਕਹਿੰਦੇ ਚੱਲ 2 ਬੁਰਕੀਆਂ ਖਾ ਲੈ, ਉਹਨਾਂ ਨੇ ਤੋੜ ਕੇ ਬੁਰਕੀਆਂ ਪਾ ਲੈਣੀਆਂ, ਮੈਂ ਖਾ ਲੈਣੀ ਆ। ਭਾਈ ਸਾਹਿਬ ਯਕੀਨ ਕਰੇ 1970 ਦੀ ਗੱਲ ਹੈ, 53 ਸਾਲ ਹੋ ਗਏ, ਮੈਂ ਤੁਹਾਨੂੰ ਆਪਣਾ ਜਾਤੀ ਤਜਰਬਾ ਦੱਸਦਾ, ਅੱਜ ਤੱਕ ਕਿਸੇ ਰਿਸ਼ਤੇਦਾਰ ਨੇ, ਭੈਣ ਨੇ, ਭਰਜਾਈ ਨੇ ਜ਼ਬਰਦਸਤੀ ਤੋੜ ਕੇ ਬੁਰਕੀ ਨਹੀਂ ਪਾਈ। ਇਹ ਮਾਂ ਹੁੰਦੀ ਹੈ, ਜਿਹੜਾ ਕਿ ਮੈਂ ਅੱਜ ਤੱਕ ਪਛਤਾਵਾ ਕਰਦਾ ਕਿ ਉਹ ਜਿਹੜੀਆਂ ਬੁਰਕੀਆਂ ਪਿਆਰ ਦੀਆਂ ਪਾਈਆਂ ਸੀ ਨਾ, ਉਹਨੂੰ ਅਸੀਂ ਮੰਨਿਆ ਨਹੀਂ ਹੈ। ਮੈਂ ਤਾਂ ਇਹ ਵੀ ਕਹਿੰਦਾ ਕਿਸੇ ਨੇ ਰੋਜ਼ਾ ਰੱਖਾ, ਕਿਸੇ ਨੇ ਵਰਤ ਰੱਖਾ, ਆਪਾਂ ਵਰਤ ਰੱਖਦੇ ਹਾਂ ਨਾ, ਰੋਜ਼ੇ ਰੱਖਦੇ ਹਾਂ, ਵਰਤ ਰੱਖਦੇ ਹਾਂ, ਫਾਸਟ ਰੱਖਦੇ ਹਾਂ, ਕਹਿੰਦੇ ਕਿਸੇ ਨੇ ਰੋਜ਼ਾ ਰੱਖਾ, ਕਿਸੇ ਨੇ ਵਰਤ ਰੱਖਾ, ਕਬੂਲ ਉਨਕਾ ਹੋਗਾ, ਰੱਬ ਉਹਨੂੰ ਉਹਦਾ ਰੋਜ਼ਾ ਵਰਤ ਮਨਜ਼ੂਰ ਕਰਦਾ ਜਿਸਨੇ ਆਪਣੇ ਮਾਂ ਬਾਪ ਕੋ ਪਾਸ ਰੱਖਾ। ਜਿਹੜੇ ਮਾਂ ਬਾਪ ਨੂੰ ਕੱਢ ਕੇ ਕੱਢ ਦਿੰਦੇ ਨੇ ਨਾ, ਅਲੱਗ ਹੋ ਜਾਂਦੇ ਨੇ, ਉਹਨਾਂ ਨੂੰ ਵਰਤ ਬੁਰਤ ਰੱਖਣ ਦੇ ਭਾਈ ਸਾਹਿਬ ਕੋਈ ਫਾਇਦਾ ਨਹੀਂ, ਚਾਹੇ ਤੁਸੀਂ ਬਾਬਿਆਂ ਦੇ ਮਗਰ ਜਾਓ, ਚਾਹੇ ਤੁਸੀਂ ਬਿਆਸ ਜਾਓ, ਜੇ ਕਿਤੇ ਜਾਓ ਤਾਂ ਸੇਵਾ 'ਤੇ ਜਾਓ, ਜੇ ਮਾਂ ਬਾਪ ਨਾਲ ਤੁਸੀਂ ਚੰਗਾ ਬਿਹੇਵ ਨਹੀਂ ਨਾ ਕਰਦੇ ਤਾਂ ਉੱਥੇ ਜਾ ਕੇ ਸੇਵਾਦਾਰਾਂ ਦੀਆਂ ਝਿੜਕਾਂ ਖਾ ਕੇ ਆਉਂਦੇ ਹੋ, ਬਿਲਕੁਲ ਨਹੀਂ ਫਾਇਦਾ ਹੋਣਾ। ਮਾਂ ਬਾਪ ਨੂੰ ਆਪਣੇ ਕੋਲ ਰੱਖੋ, ਉਹਨਾਂ ਦਾ ਆਸ਼ੀਰਵਾਦ ਲਓ, ਉਹਨਾਂ ਨੂੰ ਖੁਸ਼ ਰੱਖੋ, ਤੁਹਾਡੀ ਸੇਵਾ ਜਿੱਥੇ ਵੀ ਜਾ ਕੇ ਕਰਦੇ ਹੋ ਤੁਹਾਡੀ ਮੈਡੀਟੇਸ਼ਨ ਵੀ ਕਾਮਯਾਬ ਹੋਏਗੀ। ਜੇ ਜਦੋਂ ਅਸੀਂ ਮਾਂ ਬਾਪ ਨੂੰ ਕਦੇ ਉੱਚਾ ਨਹੀਂ ਬੋਲਦੇ, ਕੋਈ ਫਜ਼ੂਲ ਆਰਗੂਮੈਂਟ ਨਹੀਂ ਕਰਦੇ, ਕੰਮ 'ਤੇ ਜਾਣ ਲੱਗੇ ਮਾਂ ਦੇ ਪੈਰੀ ਹੱਥ ਲਗਾ ਕੇ ਜਾਂਦੇ ਹਾਂ, ਆਸ਼ੀਰਵਾਦ ਲੈ ਕੇ ਚੱਲਿਆ, ਮੰਮੀ ਬੇਬੇ ਮੈਂ ਕੰਮ 'ਤੇ ਚੱਲਿਆ, ਉਹ ਚੰਗਾ ਪੁੱਤ ਜਾ, ਰੱਬ ਤੇਰਾ ਭਲਾ ਕਰੂਗਾ, ਜਿਹੜੀ ਆਸ਼ੀਰਵਾਦ ਲੈ ਕੇ ਜਾਂਦੇ ਹਾਂ, ਕੰਮ ਤੋਂ ਆ ਕੇ ਕੋਲੇ ਬੈਠਦੇ ਹਾਂ, ਤੁਹਾਨੂੰ ਪੁੱਛਿਆ ਮੰਮੀ ਤੁਸੀਂ ਰੋਟੀ ਖਾ ਲਈ, ਉਹਨੇ ਤਾਂ ਤੁਹਾਡੀ ਬਣਾਈ ਹੁੰਦੀ ਹੈ, ਅਤੇ ਰੋਟੀ ਜਦੋਂ ਤੁਹਾਨੂੰ ਉਹ ਥਾਲੀ 'ਚ ਪਾ ਕੇ ਦਿੰਦੀ ਹੈ, ਬਜਾਇ ਆਪਣੀ ਬੁਰਕੀ ਪਹਿਲੀ ਮੂੰਹ 'ਚ ਪਾਉਣ ਦੇ, ਫਟਾਫਟ ਜਿੰਨੀ ਮਰਜ਼ੀ ਭੁੱਖ ਲੱਗੀ ਹੋਵੇ ਉਹ ਬੁਰਕੀ ਤੋੜ ਕੇ ਅਚਾਰ ਦੇ ਨਾਲ, ਸਬਜ਼ੀ ਦੇ ਨਾਲ, ਪਿਆਜ਼ ਦੇ ਨਾਲ ਮੰਮੀ ਦੇ ਮੂੰਹ 'ਚ ਪਾਓ ਨਾ, ਉਹਨੂੰ ਜਿਹੜੀ ਠੰਡ ਪੈਂਦੀ ਹੈ ਤੁਸੀਂ ਮਹਿਸੂਸ ਨਹੀਂ ਕਰ ਸਕਦੇ, ਅਤੇ ਉਸ ਠੰਡ ਦੇ ਵਿੱਚੋਂ ਜਿਹੜੀਆਂ ਵਾਈਬਰੇਸ਼ਨ ਨਿਕਲਦੀਆਂ ਨੇ ਉਹਦੀ ਕੋਈ ਕੀਮਤ ਨਹੀਂ, ਉਹ ਉਹਨਾਂ ਨੂੰ ਪਤਾ ਜਿਨ੍ਹਾਂ ਨੂੰ ਵਾਈਬਰੇਸ਼ਨ ਇਹ ਮਿਲਦੀਆਂ ਨੇ। ਜੇ ਬਿਮਾਰ ਹੈ ਮਾਂ ਤਾਂ ਉਹਨੂੰ ਡਾਕਟਰ ਕੋਲ ਲੈ ਕੇ ਜਾਓ, ਇਹ ਨਹੀਂ ਮੈਂ ਬਿਜ਼ੀ ਹਾਂ, ਮੈਂ ਤਾਂ ਮੰਮੀ ਬਿਜ਼ੀ ਰਹਿਣਾ, ਮੈਂ ਆਪਣੀ ਗੱਲ 'ਤੇ ਹੀ ਹੈ ਨਾ, ਮੈਂ ਸਵੇਰੇ ਕੰਮ 'ਤੇ ਜਾਣਾ, ਸ਼ਾਮ ਨੂੰ ਤੂੰ ਇਕੱਲੀ ਹੋ ਜਾਏਂ ਡਾਕਟਰ ਦੇ, ਕਿਉਂ ਬਈ, ਜੇ ਤੂੰ ਆਪ ਬਿਮਾਰ ਹੋ ਜਾਏ ਤੇਰਾ ਬੱਚਾ ਆਪਣਾ ਹੋਏ ਬਿਮਾਰ, ਤੇਰੀ ਘਰ ਵਾਲੀ ਵੀ ਲੈ ਕੇ ਜਾਏਗਾ ਕਿ ਨਹੀਂ, ਛੁੱਟੀ ਕਰੇਗਾ ਕਿ ਨਹੀਂ, ਜਿਹਨੇ ਮਾਂ ਨੇ ਤੁਹਾਨੂੰ ਜੰਮੇ ਹੈ ਅਤੇ ਤੁਸੀਂ ਉਹਦੇ ਲਈ ਟਾਈਮ ਹੀ ਨਹੀਂ ਕੱਢਦੇ, ਹੈ ਨਾ। ਫਿਰ ਤੁਸੀਂ ਇਹ ਦੇਖੋ ਜੇ ਮਾਂ ਕਿਤੇ ਪਈ ਹੈ, ਸਾਰਾ ਦਿਨ ਕੰਮ ਕਰਕੇ ਸੁੰਭਰਦੀ ਹੈ, ਕਿਤੇ ਰੋਟੀ ਬਣਾਉਂਦੀ ਹੈ, ਕਿਤੇ ਭਾਂਡੇ ਧੋਂਦੀ ਹੈ, ਕਿਤੇ ਕੱਪੜੇ ਧੋਂਦੀ ਹੈ, ਤੁਸੀਂ ਕਿਤੇ ਉਹ ਜੇ ਤੁਹਾਡਾ ਕਹਿੰਦੇ ਮੰਮੀ ਮੇਰਾ ਸਿਰ ਦੁਖਦਾ, ਉਹ ਫਟਾਫਟ ਫੜ ਕੇ ਤੇਲ ਦੀ ਮਾਲਿਸ਼ ਕਰ ਦਿੰਦੀ ਹੈ, ਤੁਹਾਡੇ ਮੱਥਾ ਦੱਬਦੀ ਹੈ, ਲੱਤਾਂ ਦੱਬਦੀ, ਜੇ ਕਿਤੇ ਬੁਖਾਰ ਹੋਵੇ ਆਪਾਂ ਕਿਉਂ ਨਹੀਂ ਦੱਬ ਸਕਦੇ ਮਾਂ ਦੀ, ਜਦੋਂ ਸਾਰੀ ਜ਼ਿੰਦਗੀ ਜੋ ਸਾਨੂੰ ਲੋੜ ਸੀ ਮਾਂ ਨੇ ਸੇਵਾ ਕੀਤੀ ਹੈ, ਅਤੇ ਜੋ ਸਾਡੀ ਵਾਰੀ ਆਈ ਅਤੇ ਅਸੀਂ ਬਿਜ਼ੀ ਹੋ ਜਾਂਦੇ ਹਾਂ, ਅਤੇ ਮਾਂ ਕਈ ਵਾਰੀ ਰਾਤ ਨੂੰ ਕਹਿੰਦੀ ਬੇਟਾ ਦੋ ਮਿੰਟ ਆ ਜਾ ਕਰ, ਮੰਮੀ ਮੈਂ ਕੰਮ ਕੀ ਕਰਾਂ, ਮੈਂ ਤਾਂ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਥੱਕਿਆ ਹੋਣਾ, ਟਾਈਮ ਹੀ ਨਹੀਂ ਮਿਲਦਾ। ਅਤੇ ਜੇ ਕਮਰੇ ਜਾ ਕੇ ਜਨਾਨੀ ਕਹਿੰਦੇ ਵੀ ਚਲੋ ਆਪਾਂ ਜਿਹੜਾ ਹੈਗਾ ਟਿਮ ਹੋਟਲ ਦੀ ਕੌਫੀ ਪੀ ਕੇ ਆਉਣੀ ਹੈ, ਪੀਜ਼ਾ ਡਿਪੂ ਆਉਂਦਾ ਪੀਜ਼ਾ ਖਾਣਾ, ਉਹਦੀ ਸਾਰਾ ਗੱਲ ਭੁੱਲ ਕੇ ਜਨਾਨੀ ਦੇ ਕਹੇ ਤਾਂ ਅਸੀਂ ਭੱਜੇ ਭੱਜੇ ਕਾਰ 'ਚ ਜਾ ਕੇ ਪੀਜ਼ਾ ਚੱਕਣਾ, ਉਦੋਂ ਤਾਂ ਤੁਹਾਡੇ ਕੋਲ ਟਾਈਮ ਨਿਕਲ ਆਉਂਦਾ, ਪਰ ਮਾਂ ਦੇ ਲਈ ਅਸੀਂ ਟਾਈਮ ਨਹੀਂ ਕੱਢਦੇ ਕਦੇ। ਮਾਂ ਨਾਲ ਨਾ ਮਾਂ ਦੀ ਖੁਸ਼ੀ ਬਿਆਨ ਨਹੀਂ ਕੀਤੀ ਜਾਂਦੀ, ਮਾਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੋ, ਠੰਡਾ ਪਾਣੀ ਵੀ ਪਿਲਾ ਦਿਓ ਕਦੇ ਉੱਠ ਕੇ, ਮੰਮੀ ਆਪ ਲੈ ਕੇ ਆਇਆ ਸਵੇਰੇ ਉੱਠ ਕੇ, ਕਦੇ ਚਾਹ ਹੀ ਪਿਲਾ ਦਿਓ ਉੱਠ ਕੇ, ਮਾਂ ਤਾਂ ਰੋਜ਼ ਪਿਲਾਉਂਦੀ ਹੈ। ਸੋ ਇਸ ਕਰਕੇ ਜਿੰਨਾ ਚਿਰ ਤੱਕ ਅਸੀਂ ਮਾਂ ਨੂੰ ਸੱਚੇ ਦਿਲੋਂ ਪਿਆਰ ਨਹੀਂ ਕਰਦੇ, ਪਰ ਅੱਜ ਤਾਂ 21ਵੀਂ ਸਦੀ ਹੈ, ਮੈਂ ਪਿਛਲੇ ਵਾਰ ਵੀ ਦੱਸਿਆ ਸੀ, ਇਹ ਸੱਚਾਈ ਨਹੀਂ, ਮੈਂ ਤਾਂ ਆਪਣੇ ਕੋਲੋਂ ਜੋੜੀ ਹੈ ਵੀ ਕਹਿੰਦੇ ਨੇ ਚਾਰ ਯੁੱਗ ਨੇ, ਇੱਕ ਸਤਯੁੱਗ ਹੈ, ਇੱਕ ਦੁਆਪਰ ਹੈ, ਇੱਕ ਸਤਯੁੱਗ ਦੁਆਪਰ ਤ੍ਰੇਤਾ ਹੈ, ਅਤੇ ਇੱਕ ਕਲਯੁੱਗ ਹੈ, ਇਹ ਕਲਯੁੱਗ ਦਾ ਸਮਾਂ ਚੱਲਦਾ। ਮੈਂ ਕਹਿੰਦਾ ਕਲਯੁੱਗ ਵੀ ਟੱਪ ਗਿਆ, ਹੁਣ ਤਾਂ ਛਲ ਯੁੱਗ ਹੈ, ਹੇਰਾ ਫੇਰੀ ਆ ਉੱਪਰੋਂ ਮਿੱਠੇ, ਪਤਾ ਹੀ ਨਹੀਂ ਲੱਗਦਾ। ਕਲਯੁੱਗ 'ਚ ਤਾਂ ਪਤਾ ਲੱਗਦਾ ਸੀ ਰਾਵਣ ਨੂੰ ਵੀ ਉਹ ਰਾਕਸ਼ਸ਼ ਆ, ਉਹ ਮਾਰੂਗਾ ਮੈਨੂੰ, ਹੁਣ ਤਾਂ ਮਿੱਠਾ ਹੁੰਦਾ ਬੰਦਾ, ਉਹ ਨਹੀਂ ਪਤਾ ਲੱਗਦਾ, ਉਹ ਲੜ ਗਿਆ, ਠੱਗੀ ਕਰਕੇ ਲੈ ਗਿਆ। ਸੋ ਅੱਜ ਕੱਲ੍ਹ ਤਾਂ ਛਲ ਯੁੱਗ ਹੈ, ਛਲ ਯੁੱਗ ਦੇ ਵਿੱਚ ਅਸੀਂ ਬੜੀਆਂ ਚਲਾਕੀਆਂ ਕਰਦੇ ਹਾਂ। ਅਸੀਂ ਅਕਸਰ ਕਹਿ ਦਿੰਦੇ ਹਾਂ ਕਿ ਮੈਂ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ, ਸਾਰੇ ਕਹਿੰਦੇ ਨਹੀਂ ਨਹੀਂ ਜੀ, ਮੈਂ ਨਹੀਂ ਜੀ, ਮੈਂ ਤਾਂ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ। ਉਹਨਾਂ ਨੂੰ ਪੁੱਛੋ ਭਾਈ ਸਾਹਿਬ ਤੁਸੀਂ ਆਪਣੀ ਮਾਂ ਨੂੰ ਪਿਆਰ ਕਿਉਂ ਕਰਦੇ ਹੋ, ਉਹ ਫਟਾਫਟ ਜਾ ਦਿਓ, ਦੇਖੋ ਜੀ ਇੱਕ ਗੱਲ ਆ ਪੁੱਛਣ ਵਾਲੀ, ਮੇਰੀ ਮਾਂ ਮੇਰਾ ਹਰ ਵਕਤ ਖਿਆਲ ਰੱਖਦੀ ਹੈ, ਗਰਮ ਗਰਮ ਰੋਟੀ ਬਣਾ ਕੇ ਦਿੰਦੀ ਹੈ ਜਦੋਂ ਵੀ ਮੈਂ ਕੰਮ ਤੋਂ ਆਉਣਾ, ਨਹਾਉਣ ਲਈ ਪਾਣੀ ਦੀ ਬਾਲਟੀ ਭਰ ਦਿੰਦੀ ਹੈ, ਰਾਤ ਨੂੰ ਕਹਿੰਦੀ ਹੈ ਜ਼ਰੂਰ ਪੁੱਤ ਵਾਲਾ ਦੁੱਧ ਕੋਸਾ ਕਰਦਾ, ਦੁੱਧ ਸਿਹਤ ਲਈ ਚੰਗਾ, ਦੁੱਧ ਵੀ ਜ਼ਬਰਦਸਤੀ ਪਿਲਾ ਆਉਂਦੀ ਹੈ, ਬਿਸਤਰਾ ਵੀ ਵਿਛਾ ਕੇ ਦੇ ਦਿੰਦੀ ਹੈ, ਪਹਿਲਾਂ ਮੈਨੂੰ ਸੰਭਾਲਿਆ, ਹੁਣ ਜਿਹੜੇ ਮੇਰੇ ਨਿਆਣੇ ਹੋ ਗਏ ਹੁਣ ਉਹਨਾਂ ਨੂੰ ਸੰਭਾਲਦੀ ਹੈ। ਇਹ ਤੁਹਾਡੀ ਮਾਂ ਹੈ, ਇਹ ਤਾਂ ਤੁਹਾਡੀ ਅਸਲ ਵਿੱਚ ਫ੍ਰੀ ਦੀ ਨੌਕਰ ਹੈ, ਨੌਕਰ ਨੂੰ ਵੀ ਤੁਸੀਂ ਪੈਸੇ ਦਿੰਦੇ ਹੋ, ਇਹ ਤਾਂ ਤੁਹਾਡੇ ਕੰਮ ਕਰਦੀ ਹੈ, ਤੁਸੀਂ ਤਾਂ ਨਹੀਂ ਮਾਂ ਲਈ ਕੰਮ ਕਰਦੇ। ਇਹ ਇਸ ਕਰਕੇ ਜਿਹੜਾ ਪਿਆਰ ਹੁੰਦਾ ਨਾ, ਉਹ ਦਿੱਤਾ ਜਾਂਦਾ, ਲਿਆ ਨਹੀਂ ਜਾਂਦਾ। ਮਾਂ ਤੁਹਾਨੂੰ ਪਿਆਰ ਕਰਦੀ ਹੈ, ਤੁਸੀਂ ਤਾਂ ਨਹੀਂ, ਤੁਸੀਂ ਉਹਨੂੰ ਕਿਵੇਂ ਪਿਆਰ ਕਰਦੇ ਹੋ? ਚਾਹੀਦਾ ਤਾਂ ਇਹ ਸੀ ਕਿ ਜਦੋਂ ਸਾਡੀ ਮਾਂ ਥੱਕ ਟੁੱਟ ਕੇ ਲੰਬੀ ਪਵੇ, ਉਹਦੀਆਂ ਲੱਤਾਂ ਘੁੱਟਦੀ ਹੈ, ਜਦੋਂ ਉਹ ਕਿਚਨ ਵਿੱਚ ਸਾਡੀ ਰੋਟੀ ਬਣਾਵੇ ਤਾਂ ਅਸੀਂ ਟੇਬਲ ਹੀ ਸੈੱਟ ਕਰ ਦਈਏ, ਫਾਲਤੂ ਭਾਂਡੇ ਸਾਫ਼ ਕਰ ਦਈਏ, ਕਿ ਉਹ ਅਸੀਂ ਕਿਉਂ ਨਹੀਂ ਕਰ ਸਕਦੇ ਜੀ? ਮੈਂ ਤਾਂ ਖੁਦ ਕਰਦਾ ਸਾਰੀ ਜ਼ਿੰਦਗੀ, ਮੇਰੀ ਘਰ ਵਾਲੀ ਨੂੰ ਪੁੱਛ ਲਓ, ਮੈਂ ਔਨ ਦੀ ਏਅਰ ਕਹਿੰਦਾ, ਇੱਕ ਭਾਂਡੇ ਕਿਉਂ ਨਹੀਂ ਸਾਫ਼ ਕਰਦੇ? ਸਾਡੀ ਕਿਹੜੀ ਬੇਇੱਜ਼ਤੀ ਹੁੰਦੀ ਹੈ? ਭਾਂਡੇ ਸਾਫ਼ ਕਰਕੇ ਸੰਭਾਲੀਏ, ਮਾਂ ਦਾ ਕੋਈ ਠੇਕਾ ਲਿਆ ਹੋਵੇ, ਸਾਰਾ ਦਿਨ ਕੰਮ ਕਰਨੀ ਹੈ, ਅਤੇ ਜੇ ਮੈਂ ਪਹਿਲਾਂ ਕਿਹਾ ਵੀ ਰੋਟੀ ਜਦੋਂ ਖਾਣ ਲੱਗੋ ਮਾਂ ਦੇ ਮੂੰਹ 'ਚ ਪਾ ਦਿਓ, ਹੈਂਜੀ, ਕੱਪੜੇ ਧੋਵੇ ਤਾਂ ਬਾਲਟੀ ਭਰ ਕੇ ਸੁੱਕਣੇ ਪਾਇਆ ਉੱਪਰ, ਪਾ ਸਕਦੇ ਹੋ ਕਿ ਨਹੀਂ ਪਾ ਸਕਦੇ? ਅਤੇ ਜੇ ਮਾਂ ਇੱਥੇ ਡਿਸ਼ਵਾਸ਼ ਵਾਸ਼ਰ ਡਰਾਇਰ ਲੱਗੇ ਨੇ, ਅਤੇ ਜਦੋਂ ਸੁੱਕ ਗੁਣੇ ਧੋਤੇ ਅਤੇ ਤੁਸੀਂ ਸੁੱਕਣੇ ਪਾ ਦਿਓ, ਉਹਨੂੰ ਡਰਾਇਰ 'ਚ ਪਾ ਦਿਓ, ਡਰਾਇਰ 'ਚ ਪਾ ਕੇ ਫੋਲਡ ਕਰਕੇ ਰੱਖ ਦਿਓ। ਇਹ ਥੋੜ੍ਹੀਆਂ ਗੱਲਾਂ ਨੇ, ਰਾਤ ਨੂੰ ਸੌਣ ਲੱਗੇ ਮਾਂ ਦੀ ਗੋਦ ਦੇ ਵਿੱਚ ਆਪਣਾ ਸਿਰ ਰੱਖੋ ਕਿ ਮੰਮੀ ਕੋਈ ਗੱਲ ਸੁਣਾਓ, ਕਹਾਣੀ ਸੁਣਾਓ ਜਿਹੜੀ ਮੇਰੇ ਬਚਪਨ ਦੇ ਵਿੱਚ ਹੋਈ ਹੋਵੇ ਤੁਹਾਡੇ ਨਾਲ। ਉਹ ਜਦੋਂ ਤੁਸੀਂ ਅਜਿਹੀਆਂ ਗੱਲਾਂ ਕਰਦੇ ਹੋ ਤਾਂ ਮਾਂ ਜਿਹੜੀ ਹੈ ਨਾ, ਮਾਂ ਜਿਹੜੀ ਆ ਉਹ ਬਹੁਤ ਅੰਦਰੋਂ ਖੁਸ਼ ਹੁੰਦੀ ਹੈ। ਮੈਂ ਤਾਂ ਇਹ ਗੱਲ ਕਹਿਣਾ, ਜਦੋਂ ਤੁਸੀਂ ਸ਼ੋਪਿੰਗ 'ਤੇ ਵੀ ਜਾਂਦੇ ਹੋ, ਫਾਰਮੈਲਿਟੀ ਨਾ ਕਰੋ, ਮੰਮੀ ਨੂੰ ਕਹੋ ਨਹੀਂ ਤੂੰ ਸਾਡੇ ਨਾਲ ਚੱਲ, ਮੂਵੀ ਜਾਂਦੇ ਹੋ ਨਾਲ ਚੱਲ ਕੇ, ਅਤੇ ਪੀਜ਼ਾ ਹੋਟਲ 'ਤੇ ਜਾਂਦੇ ਹੋ ਨਾਲ ਲੈ ਕੇ ਜਾਓ। ਸੋ ਇਹ ਨਹੀਂ ਫਾਰਮੈਲਿਟੀ ਕਰਕੇ ਮੰਮੀ ਤੂੰ ਬੱਚੇ ਸੰਭਾਲੀ ਸੀ ਜਰਾ ਸ਼ੋਪਿੰਗ ਕਰ ਆਈ ਅਸੀਂ ਜਰਾ ਮੂਵੀ ਜਾਈਏ, ਤੇਰੀ ਨੂੰਹ ਕਹਿੰਦੀ ਹੈ, ਇਹ ਨਹੀਂ। ਜੇ ਸ਼ੋਪਿੰਗ ਕਰਕੇ ਆਓ, ਜੇ ਤੁਸੀਂ ਆਪਣਾ $1,000 ਦੇ ਵਧੀਆ ਵਧੀਆ ਸੂਟ ਸਲਵਾਰਾਂ ਸੂਟ ਲੈ ਕੇ ਆਉਂਦੇ ਹੋ, ਆਪਣੇ ਬੱਚਿਆਂ ਲਈ ਲੈ ਕੇ ਆਉਂਦੇ ਹੋ, ਕਦੇ ਮਾਂ ਲਈ ਵੀ ਲੈ ਕੇ ਆਇਓ ਕੋਈ ਚੀਜ਼? ਜਦੋਂ ਲਿਆਉਂਦੇ ਉਹਦੇ ਅੰਦਰ ਠੰਡ ਪੈਂਦੀ ਹੈ, ਕੋਸ਼ਿਸ਼ ਕਰਿਆ ਕਰੋ ਖਾਲੀ ਹੱਥ, ਜੇ ਆਪ ਆਪਣੇ ਲਈ ਤੁਸੀਂ ਖਾਲੀ ਹੱਥ ਨਹੀਂ ਨਾ ਮੁੜੇ, ਤਾਂ ਮਾਂ ਲਈ ਜ਼ਰੂਰ ਲੈ ਕੇ ਜਾਓ। ਅੱਜ ਮੈਂ ਮਦਰ ਦੇ ਉੱਤੇ ਸਪੈਸ਼ਲੀ ਗੱਲ ਕਹਿਣੀ ਚਾਹੁੰਦਾ, ਅੱਜ ਮਦਰ ਡੇ, ਅੱਜ ਦੇਖੋ ਕਿੰਨੇ ਹੀ ਫੁੱਲ ਵਿਕਣਗੇ। ਡੈਡ ਯੂਨੀਵਰਸਿਟੀ ਹੈ ਅਮੈਰੀਕਾ ਦੇ ਵਿੱਚ, ਉਹਨੇ ਰਿਸਰਚ ਕੀਤੀ ਹੈ ਕਿ 1/3 ਆਫ ਦਾ ਪਾਪੂਲੇਸ਼ਨ ਇਨ ਅਮੈਰੀਕਾ ਉਹ ਅੱਜ ਹੋਟਲਾਂ ਦੇ ਵਿੱਚ ਜਾ ਕੇ ਖਾਣਾ ਖਾਂਦੀ ਹੈ। ਕਹਿੰਦੇ ਮਦਰਸ ਡੇ ਵਾਲੇ ਦਿਨ ਸਭ ਤੋਂ ਜ਼ਿਆਦਾ ਜਿਹੜੇ ਕਾਰਡਸ, ਜਿਹੜੇ ਗ੍ਰੀਟਿੰਗ ਕਾਰਡ ਦਿੰਦੇ ਨੇ ਉਹ ਵਿਕਦੇ ਨੇ। ਉਹ ਕਾਰਡਾਂ ਦੀ ਅਸੀਂ ਫਾਰਮੈਲਿਟੀ ਕਰਦੇ ਹਾਂ, ਚੌਕ ਲਿਆ ਤਾ, ਅੱਜ ਕੋਈ ਬਰਾੜ ਦੇ ਲੈ ਜੂ ਜਿਹੜੇ ਬਰੈਂਪਟਨ 'ਚ ਨੇ, ਸਾਡਾ ਅੱਜ ਕੈਲਾਸ਼ ਪਰਬਤ ਜਾਣ ਦਾ ਪ੍ਰੋਗਰਾਮ ਹੈ, ਹਾਂਜੀ ਕੋਈ ਕਿਤੇ ਜਾ ਰਿਹਾ, ਕੋਈ ਨੈਗਰਾ ਫਾਲਸ ਲਾਜੂ, ਅੱਜ ਦਾ ਦਿਨ ਕਿਉਂ? ਇਹ ਇੱਕ ਫਾਰਮੈਲਿਟੀ ਹੈ। ਚੰਗੀ ਗੱਲ ਆਉਂ ਤਾਂ ਇਹ ਵੀ ਬੰਦ ਕਰ ਦਿਓ, ਚਲੋ ਇਹ ਕਰ ਦਿਓ, ਚੰਗੀ ਗੱਲ ਆ, ਪਰ ਮੈਂ ਤਾਂ ਇਹ ਕਹਿੰਦਾ ਕਿ ਐਵਰੀ ਡੇ ਸ਼ੁੱਡ ਵੀ ਮਦਰਸ ਡੇ। ਆ ਜਿਹੜੀਆਂ ਗੱਲਾਂ ਕਹੀਆਂ, ਬਾਲਟੀ 'ਚ ਕੱਪੜੇ ਪਾ ਕੇ ਉੱਪਰ ਰੱਖਿਆ, ਮਾਂ ਦੇ ਨਾਲ ਰੋਟੀਆਂ ਭਾਂਡੇ ਮਾਂਜ ਦਿਓ, ਲੱਤਾਂ ਕੁੱਟ ਦਿਓ, ਕਦੇ ਵੈਕਿਊਮ ਹੀ ਕਰ ਦਿਓ, ਹਾਂਜੀ ਕਦੇ ਉਹਨੂੰ ਬਾਜ਼ਾਰ 'ਚੋਂ ਇਹਨੇ ਕੋਈ ਚੀਜ਼ ਲਿਆ ਦਿਓ। ਇਹ ਉਹ ਜਿਹੜੀਆਂ ਡੇਲੀ ਤੁਸੀਂ ਇਸ ਤਰ੍ਹਾਂ ਦੀਆਂ ਐਕਟੀਵਿਟੀਜ਼ ਕਰਦੇ ਹੋ ਨਾ, ਉਹ ਜਿਹੜੀ ਹੈ ਉਹ ਐਕਚੁਅਲ ਦੇ ਵਿੱਚ ਮਦਰਸ ਡੇ ਹੈ। ਧੁੱਪਾਂ ਜਦੋਂ ਹੁੰਦੀਆਂ ਨੇ, ਜਦੋਂ ਧੁੱਪ ਹੁੰਦੀ ਹੈ ਨਾ, ਉਹਦੇ 'ਤੇ ਛਾਂ ਕਿੱਥੋਂ ਹੁੰਦੀ ਹੈ? ਅਸੀਂ ਜਦੋਂ ਦਰਖਤ ਦੇ ਥੱਲੇ ਬੈਠਣਾ, ਦਰਖਤ ਹਮੇਸ਼ਾ ਜਿਹੜੀ ਧੁੱਪ ਹੈ ਗਰਮੀ ਆਪਣੇ ਉੱਪਰ ਲੈਂਦੀ ਹੈ ਅਤੇ ਸਾਨੂੰ ਥੱਲੇ ਦਰਖਤ ਛਾਂ ਦਿੰਦਾ। ਇਸੇ ਤਰ੍ਹਾਂ ਜਿਹੜੀ ਮਾਂ ਹੈ ਨਾ, ਉਹ ਸਾਰੀਆਂ ਦੁੱਖ ਮੁਸੀਬਤਾਂ ਆਪਣੇ ਉੱਤੇ ਲੈ ਕੇ ਸਾਨੂੰ ਜਿਹੜੀ ਹੈਗੀ ਉਹ ਪਿਆਰ ਦਿੰਦੀਆਂ ਨੇ, ਖੁਸ਼ੀ ਦਿੰਦੀਆਂ ਨੇ। ਧੁੱਪਾਂ ਹੋਣ ਅਤੇ ਛਾਵਾਂ ਦੇਣਾ, ਧੁੱਪਾਂ ਜਦੋਂ ਹੁੰਦੀਆਂ ਨੇ, ਧੁੱਪਾਂ ਹੋਣ ਅਤੇ ਛਾਵਾਂ ਦੇਣਾ ਕੰਮ ਮੁੱਢ ਤੋਂ ਰੁੱਖਾਂ ਦਾ, ਰੁੱਖ ਕਹਿੰਦੇ ਦਰਖਤਾਂ ਨੂੰ, ਧੁੱਪਾਂ ਹੋਣ ਅਤੇ ਛਾਵਾਂ ਦੇਣਾ ਕੰਮ ਮੁੱਢ ਤੋਂ ਰੁੱਖਾਂ ਦਾ, ਕਰਜ਼ਾ ਅਸੀਂ ਲਾਹ ਨਹੀਂ ਸਕਦੇ, ਕਰਜ਼ਾ ਅਸੀਂ ਲਾਹ ਨਹੀਂ ਸਕਦੇ ਮਾਵਾਂ ਦੀਆਂ ਕੁੱਖਾਂ ਦਾ। ਇਹ ਸੱਚੀ ਗੱਲ ਹੈ, ਤੁਸੀਂ ਕਿਸੇ ਤੀਜੇ ਬੰਦੇ ਨੂੰ ਕਿਸੇ ਨੇ ਨਹੀਂ ਪੁੱਛਣਾ, ਮਾਂ ਹੀ ਪੁੱਛਦੀ ਹੈ। ਕਿਉਂ? ਦੇਖੋ ਮੈਂ ਇੱਕ ਥਾਂ 'ਤੇ ਮੇਰੇ ਖਿਆਲ ਮੇਰੇ ਦੋਸਤ ਨੇ ਭੇਜਿਆ ਸੀ ਪੁਰਾਣੀ, ਕਿ ਗਿਣਤੀ ਨਹੀਂ ਆਤੀ ਮੇਰੀ ਮਾਂ ਕੋ ਯਾਰੋ, ਅਨਪੜ੍ਹ ਹੈ, ਕਹਿੰਦੇ ਮੇਰੀ ਮਾਂ ਤਾਂ ਗਈ ਨਹੀਂ ਸਕੂਲ 'ਚ, ਗਿਣਤੀ ਨਹੀਂ ਆਤੀ ਮੇਰੀ ਮਾਂ ਕੋ ਯਾਰੋ, ਮੈਂ ਏਕ ਰੋਟੀ ਮੰਗੂ ਵੋ ਦੋ ਲਾ ਕਰ ਦਿੱਤੀ ਹੈ। ਜੇ ਪੜ੍ਹੀ ਹੈ ਜੇ ਅਨਪੜ੍ਹ ਹੈ ਉਹਦੀ ਨੀਤ ਦੇਖੋ, ਕਹਿੰਦੇ ਅਨਪੜ੍ਹ ਹੈ ਫਿਰ ਉਹ ਇੱਕ ਕਿਉਂ, ਦੋ ਕਿਉਂ ਦਿੰਦੀ ਹੈ ਉਹ, ਕਦੇ ਅੱਧੀ ਕਿਉਂ ਨਹੀਂ ਦਿੱਤੀ, ਉਹਨੇ ਜ਼ਿਆਦਾ ਦਿੰਦੀ ਹੈ। ਗਿਣਤੀ ਨਹੀਂ ਆਤੀ ਮੇਰੀ ਮਾਂ ਕੋ ਯਾਰੋ, ਮੈਂ ਏਕ ਰੋਟੀ ਮੰਗੂ ਵੋ ਦੋ ਲਾ ਕਰ ਦਿੱਤੀ ਹੈ, ਜੰਨਤ ਕੇ ਹਰ ਲਮੋ ਕਾ ਦੀਦਾਰ ਕੀਆ ਥਾ, ਜਬ ਮਾਂ ਨੇ ਗੋਦ ਮੇ ਉਠਾ ਕਰ ਪਿਆਰ ਕੀਆ ਥਾ। ਸਭ ਕਹਿ ਰਹੇ ਹੈ ਆਜ ਮਾਂ ਕਾ ਦਿਨ ਹੈ, ਸਭ ਕਹਿ ਰਹੇ ਹੈ ਆਜ ਮਾਂ ਕਾ ਦਿਨ ਹੈ, ਪਰ ਐਸਾ ਕੌਣ ਸਾ ਦਿਨ ਹੈ ਜੋ ਮਾਂ ਕੇ ਬਿਨ ਹੈ। ਅਗਰ ਸਾਡੇ ਦਿਲ ਵਿੱਚ ਮਾਂ ਪ੍ਰਤੀ ਨਫ਼ਰਤ ਅਤੇ ਬੈਰ ਹੈ, ਅਗਰ ਸਾਡੇ ਦਿਲ ਵਿੱਚ ਮਾਂ ਪ੍ਰਤੀ ਨਫ਼ਰਤ ਅਤੇ ਬੈਰ ਹੈ, ਫਿਰ ਮੰਦਰ ਗੁਰਦੁਆਰੇ ਜਾਣਾ ਸਿਰਫ ਇੱਕ ਸੈਰ ਹੈ, ਫਾਰਮੈਲਿਟੀ ਹੈ। ਕਈ ਮੇਰੇ ਵਰਗੇ ਨਲਾਇਕ ਵੀ ਹੁੰਦੇ ਨੇ ਜੋ ਜਿਉਂਦੇ ਜੀ ਮਾਂ ਦੀ ਕਦਰ ਨਹੀਂ ਕਰਦੇ, ਪਰ ਮਰਨ ਦੇ ਪਿੱਛੋਂ ਲੋਕ ਦਿਖਾਵਾ ਕਰਦੇ ਨੇ, ਸ਼ਰਾਧ ਰੱਖਦੇ ਨੇ, ਪੂਜਾ ਪਾਠ ਕਰਾਉਂਦੇ ਨੇ, ਧਾਰਮਿਕ ਸਥਾਨਾਂ ਵਿੱਚ ਜਾ ਕੇ ਬਾਬਿਆਂ ਦੇ ਮਗਰ ਜਿਹੜੇ ਹੈ ਨਾ ਚੱਕਰ ਕੱਟਣ ਦੀ ਥਾਂ 'ਤੇ, ਧਾਰਮਿਕ ਸਥਾਨਾਂ ਵਿੱਚ ਜਾਣ ਦੀ ਥਾਂ 'ਤੇ ਘਰ ਵਿੱਚ ਬੈਠੀ ਬੁੱਢੀ ਮਾਂ ਦੀ ਸੇਵਾ ਕਰੋ, ਉਹ ਵਧੀਆ ਸੇਵਾ ਹੈ ਅਤੇ ਉਹਦਾ ਵਧੀਆ ਹੀ ਮੇਵਾ ਮਿਲੂਗਾ ਤੁਹਾਨੂੰ। ਮੈਂ ਦੇਖ ਲਓ ਜਿਹੜੇ ਬੱਚੇ ਮਾਂ ਦੀ ਰਿਸਪੈਕਟ ਕਰਦੇ ਨੇ, ਮਾਂ ਦਾ ਅਹਿਸਾਸ ਕਰਦੇ ਨੇ, ਮੈਂ ਤੁਹਾਨੂੰ ਇਹਦੀ ਇੱਕ ਐਗਜ਼ਾਮਪਲ ਦੇ ਦਿੰਦਾ। ਕਹਿੰਦੇ ਇੱਕ ਘਰ ਦੇ ਵਿੱਚ ਮਾਂ ਅਤੇ ਬੱਚਾ ਰਹਿੰਦਾ ਸੀ, ਕਿਉਂਕਿ ਬੱਚਾ ਮੁੰਡੇ ਦੇ ਪਿਓ ਦੀ ਡੈਥ ਹੋ ਗਈ, ਉਹ ਮਾਂ ਦੀ ਜਦੋਂ ਪਿਓ ਦੀ ਡੈਥ ਹੋ ਗਈ ਤਾਂ ਘਰ 'ਚ ਗਰੀਬੀ ਸੀਗੀ, ਅਤੇ ਮਾਂ ਕੀ ਕਰਦੀ ਸੀ, ਲੋਕਾਂ ਦੇ ਘਰਾਂ ਵਿੱਚ ਜਾ ਕੇ ਭਾਂਡੇ ਮਾਂਜਦੀ ਸੀ, ਕੱਪੜੇ ਧੋਂਦੀ ਸੀ, ਹੋਰ ਸੇਵਾ ਕਮਾਈ ਕਰਦੀ, ਦਿਨ ਰਾਤ ਮਿਹਨਤ ਕਰਦੀ ਸੀ, ਕੋਈ ਸਵੈਟਰ ਬੁਣ ਲਿਆ, ਕੋਈ ਬੀਜ ਕੱਢ ਲਿਆ, ਕੋਈ ਹੋਰ ਕਰ ਲਿਆ, ਛੋਲੂਆ ਬਣਾ ਲਿਆ। ਸੋ ਇਸ ਕਰਕੇ ਉਹ ਜਿੰਨੀ ਵੀ ਉਹਦੀ ਇਨਕਮ ਹੁੰਦੀ ਸੀ, ਆਮਦਨੀ ਹੁੰਦੀ ਸੀ, ਉਹ ਇੰਨੀ ਕੰਮ ਹੁੰਦੀ ਸੀ ਕਿ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਸੀ। ਕਈ ਵਾਰੀ ਤਾਂ ਆਮਦਨ ਇੰਨੀ ਘੱਟ ਜਾਂਦੀ ਸੀ ਕਿ ਇੱਕ ਟਾਈਮ ਦੀ ਰੋਟੀ ਬਣਦੀ ਸੀ। ਪਰ ਮਾਂ ਮਾਂ ਹੁੰਦੀ ਹੈ, ਮਾਂ ਚਾਹੁੰਦੀ ਸੀ ਕਿ ਮੇਰਾ ਬੱਚਾ ਜ਼ਰੂਰ ਪੜ੍ਹੇ, ਉਹਨੇ ਔਖੀ ਸੌਖੀ ਹੋ ਕੇ ਆਪ ਕੱਪੜੇ ਪੱਟੇ ਪੁਰਾਣੇ ਪਾ ਕੇ ਲੋਕਾਂ ਦੇ ਘਰ ਓਵਰ ਟਾਈਮ ਲਾ ਕੇ ਬੱਚੇ ਨੂੰ ਸਕੂਲ ਪੜ੍ਹਨ ਲਾਇਆ। ਜਦੋਂ ਬੱਚੇ ਨੂੰ ਸਕੂਲ ਪੜ੍ਹਨ ਲਾਇਆ, ਜਦੋਂ ਬੱਚਾ ਵੱਡਾ ਹੋ ਗਿਆ, ਉਹਦਾ ਹੋ ਗਿਆ ਜੀ ਵਿਆਹ। ਜਨਾਨੀ ਵੀ ਚੰਗੀ ਸੀ, ਮੈਂ ਜਨਾਨੀ ਨੂੰ ਕਹਿੰਦਾ ਕਦੇ ਨੂੰਹਾਂ ਮੇਰੇ ਮਗਰ ਪਿਆ, ਜਨਾਨੀ ਵੀ ਚੰਗੀ ਸੀਗੀ, ਜੋ ਉਹਨੂੰ ਤਿੰਨ ਕੁ ਮਹੀਨੇ ਹੋਏ ਸੀ ਵਿਆਹ ਹੋਏ ਨੂੰ, ਅਤੇ ਇੱਕ ਰਾਤ ਨੂੰ ਪਰਮਾਤਮਾ ਦਾ ਭਾਣਾ ਕੀ ਹੋਇਆ, ਕਿਉਂਕਿ ਮੈਂ ਤਾਂ ਹਰ ਗੱਲ ਪਰਮਾਤਮਾ ਦੇ ਉੱਤੇ ਹੀ ਛੱਡਦਾ ਨਾ, ਚੰਗੀ ਜਾਂ ਮਾੜੀ, ਕਿ ਉਸ ਰਾਤ ਨੂੰ ਉਹ ਜਨਾਨੀ ਨੇ ਆਪਣੀ ਜਿਹੜੀ ਰਿੰਗ ਸੀ ਨਾ ਮੁੰਦੀ, ਉਹ ਲਾ ਕੇ ਪੈਣ ਲੱਗੀ ਨੇ ਨਾਈਟ ਟੇਬਲ 'ਤੇ ਰੱਖਤੀ। ਜਦੋਂ ਨਾਈਟ ਟੇਬਲ 'ਤੇ ਰੱਖੀ, ਜਦੋਂ ਸਵੇਰੇ ਉੱਠੀ, ਨਾਈਟ ਟੇਬਲ 'ਤੇ ਮੁੰਦੀ ਨਹੀਂ ਸੀਗੀ, ਉਹਨੇ ਇੱਧਰ ਉੱਧਰ ਬਥੇਰਾ ਦੇਖਿਆ, ਅਤੇ ਉਹ ਘਰ ਵਾਲਾ ਉਹਦਾ ਆਇਆ, ਕਹਿੰਦਾ ਕੀ ਲੱਭਦੀ ਫਿਰਦੀ ਹੈ? ਕਹਿੰਦੀ ਮੈਂ ਰਾਤ ਨੂੰ ਨਾਈਟ ਟੇਬਲ 'ਤੇ ਮੁੰਦੀ ਰੱਖੀ ਸੀ, ਇਹ ਲੱਭਦੀ ਨਹੀਂ। ਉਹ ਕਹਿੰਦਾ ਤੂੰ ਧਿਆਨ ਨਾ ਦੇ ਲਾ, ਕਹਿੰਦੀ ਮੈਂ ਤਾਂ ਸਾਰਾ ਕੁਛ ਦੇਖ ਲਿਆ, ਲੱਭਦੀ। ਕਹਿੰਦਾ ਫਿਰ ਲੱਭੂਗੀ, ਹੋਰ ਕਿੱਥੇ ਜਾਣੇ, ਕੋਈ ਰਬੜ ਡਾਕੂ ਥੋੜ੍ਹਾ ਚੱਕ ਕੇ ਲਾ, ਕੋਈ ਭੂਤ ਥੋੜ੍ਹਾ ਲੱਗੇ। ਕਹਿੰਦੇ ਨਹੀਂ, ਹੋਰ ਤਾਂ ਕੋਈ ਆਇਆ ਹੀ ਨਹੀਂ, ਮੈਂ ਵੀ ਮੰਨਦੀ ਹਾਂ। ਅਤੇ ਕਹਿੰਦਾ ਫਿਰ ਕਿੱਥੇ ਗਈ ਕਿੱਥੇ? ਕਹਿੰਦੀ ਮਾਂ ਜੀ ਨੇ, ਮਦਰ ਹੈ, ਸੱਸ ਹੈ,
ਇਹਨੇ ਚੱਕੀ ਹੋਣੀ ਹੈ। ਉਹਦੇ ਪੈਰਾਂ ਥੱਲੋਂ ਮਿੱਟੀ ਨਿਕਲੀ, ਕਹਿੰਦਾ ਹੌਲੀ ਬੋਲ ਕੀ ਕਰੀ ਜਾਂਦੀ ਹੈ, ਬਕਵਾਸ ਕਰੀ ਜਾਂਦੀ ਹੈ। ਮਾਂ ਨੂੰ ਸੁਣ ਜੂਗਾ ਭਾਈ, ਉਹ ਨਾਲ ਦੇ ਕਮਰੇ 'ਚ ਪਈ ਹੈ, ਕਹਿੰਦੀ ਜਦੋਂ ਕੋਈ ਹੋਰ ਚੱਕੀ ਹੀ ਨਹੀਂ ਕਿਸੇ ਨੇ, ਜੋ ਹੋਰ ਕਿੱਥੇ ਗਈ, ਕੋਈ ਹਵਾ ਥੋੜ੍ਹਾ ਉੱਡ ਗਈ, ਮਾਂ ਨੇ ਹੀ ਚੱਕੀ ਹੋਣੀ ਹੈ। ਜਦੋਂ ਉਹਨੇ ਦੂਜੀ ਵਾਰ ਉਹਨੇ ਵੱਟ ਕੇ ਚਪੇੜ ਮਾਰੀ ਉਹਦੇ ਮੂੰਹ 'ਤੇ, ਜਦੋਂ ਚਪੇੜ ਮਾਰੀ ਤੁਹਾਨੂੰ ਪਤਾ ਗੁੱਸੇ 'ਚ ਗੁੱਸਾ ਵਧਿਆ ਹੁੰਦਾ। ਜਨਾਨੀ ਕਹਿੰਦੀ ਹੁਣ ਮੈਂ ਨਹੀਂ ਰਹਿਣਾ, ਟੈਚੀ ਚੱਕ ਕੇ ਜਾਣ ਲੱਗੀ। ਉਹ ਕਹਿੰਦਾ ਦਫਾ ਹੋ ਜਿੱਥੇ ਮਰਜ਼ੀ ਜਾ। ਜਦੋਂ ਜਾਣ ਲੱਗੀ ਫਿਰ ਪਰਮਾਤਮਾ ਦਾ ਮੌਕਾ ਮਿਲ ਗਿਆ ਅਤੇ ਉਹ ਦਰਵਾਜ਼ੇ ਕੋਲ ਜਦੋਂ ਜਾਣ ਲੱਗੀ, ਕਹਿੰਦੀ ਚੱਲ ਮੈਨੂੰ ਇੱਕ ਗੱਲ ਦੱਸ, ਤੂੰ ਇਹ ਤਾਂ ਮੰਨਦਾ ਨਾ ਵੀ ਰਾਤ ਮੇਰੇ ਉਂਗਲੀ ਦੇ ਵਿੱਚ ਮੁੰਦੀ ਪਾਈ ਸੀ? ਉਹ ਕਹਿੰਦਾ ਹਾਂ। ਕਹਿੰਦੀ ਮੈਂ ਰੱਖੀ ਸੀ ਨਾਈਟ ਟੇਬਲ 'ਤੇ, ਤੈਨੂੰ ਮੇਰੇ 'ਤੇ ਯਕੀਨ ਨਹੀਂ? ਹੁਣ ਉਹ ਲੱਭਦੀ ਨਹੀਂ, ਅਤੇ ਮੈਂ ਜੋ ਲੱਭਦੀ ਨਹੀਂ, ਹੋਰ ਤੀਜਾ ਬੰਦਾ ਕੋਈ ਹੈ ਨਹੀਂ, ਜਾਂ ਤੂੰ ਆ ਜਾਂ ਮੈਂ ਜਾਂ ਕਹੋ ਤੇਰੀ ਮਾਂ ਹੈ, ਅਤੇ ਫਿਰ ਹੋਰ ਜੇ ਉਹ ਹੋਰ ਕਿੱਥੇ ਗਈ? ਕਹਿੰਦੇ ਕਹਿੰਦਾ ਤੂੰ ਮੇਰੀ ਮਾਂ ਨੂੰ ਚੋਰ ਕਹਿਣੀ ਹੈ ਨਾ, ਤੂੰ ਜੇ ਜਾ ਪਹਿਲਾਂ ਹੁਣ ਮੇਰੀ ਗੱਲ ਸੁਣ ਕੇ ਜਾ, ਮੈਂ ਤੇਰੇ ਥੱਪੜ ਕਿਉਂ ਮਾਰਿਆ? ਕਹਿੰਦਾ ਮੈਂ ਜਦੋਂ ਛੋਟਾ ਸੀ ਨਾ, 4 ਸਾਲ ਦਾ, ਜਿਵੇਂ ਤੈਨੂੰ ਮੈਂ ਦੱਸਿਆ, ਮੇਰੀ ਮਾਂ ਲੋਕਾਂ ਦੇ ਘਰ 'ਚ ਬਰਤਨ ਕੱਪੜੇ ਧੋ ਕੇ ਲੋਕਾਂ ਦੀ ਮਜ਼ਦੂਰੀ ਕਰਕੇ ਮੇਰਾ ਪਾਲਣ ਪੋਸ਼ਣ ਕਰਦੀ ਸੀਗੀ। ਕਈ ਵਾਰੀ ਉਹ ਘਰ ਦੇ ਵਿੱਚ 2 ਟਾਈਮ ਦਾ ਖਾਣਾ ਵੀ ਨਹੀਂ ਬਣਦਾ ਸੀ। ਕਹਿੰਦਾ ਮੈਨੂੰ ਤਾਂ ਅਹਿਸਾਸ ਨਹੀਂ ਸੀ। ਕਹਿੰਦਾ ਜਦੋਂ ਮੈਂ ਸਕੂਲੋਂ ਆਉਂਦਾ, ਮਾਂ ਮੇਰੇ ਨਾਲ ਬਹਿ ਕੇ ਰੋਟੀ ਖਾ ਲੈਂਦੀ, ਪਰ ਕਈ ਵਾਰੀ ਜਦੋਂ ਮੈਂ ਸਕੂਲੋਂ ਆਉਣਾ ਅਤੇ ਮੈਂ ਮਾਂ ਨੂੰ ਪੁੱਛਣਾ, ਮਾਂ ਤੂੰ ਰੋਟੀ ਮੇਰੀ ਥਾਲੀ 'ਚ ਪਾਈ ਹੈ, ਅਤੇ ਤੂੰ ਨਹੀਂ ਰੋਟੀ ਖਾਣੀ? ਉਹ ਕਹਿੰਦੀ ਪੁੱਤ ਮੈਨੂੰ ਹਾਲੇ ਭੁੱਖ ਨਹੀਂ, ਮੈਂ ਬਾਅਦ 'ਚ ਖਾ ਲੂੰਗੀ। ਅਤੇ ਮੈਂ ਸੋਚਿਆ ਚਲੋ ਕੋਈ ਗੱਲ ਨਹੀਂ, ਬਾਅਦ 'ਚ ਖਾ ਲੂੰ, ਡੱਬੇ 'ਚੋਂ ਕੱਢ ਖਾ ਲੂੰਗੀ। ਕਹਿੰਦਾ ਅਚਾਨਕ ਕੀ ਹੋਇਆ, ਇੱਕ ਦਿਨ ਮਾਂ ਮੇਰੇ ਲਈ ਗਲਾਸ ਪਾਣੀ ਦਾ ਭਰ ਨਲਕੇ 'ਤੇ ਗਈ, ਅਤੇ ਮੈਨੂੰ ਲੱਗੀ ਭੁੱਖ ਹੋਰ, ਮੈਂ ਸੋਚਿਆ ਚੱਲ ਇੱਕ ਰੋਟੀ ਹੋਰ ਕੱਢ ਕੇ ਖਾ ਲੈਣਾ। ਕਹਿੰਦਾ ਜਦੋਂ ਮੈਂ ਡੱਬਾ ਖੋਲ੍ਹਿਆ, ਕਹਿੰਦਾ ਮੇਰੇ ਤਾਂ ਜ਼ਮੀਨ ਥੱਲੋਂ ਮਿੱਟੀ ਹੋਈ ਨਿਕਲ ਗਈ, ਡੱਬਾ ਤਾਂ ਖਾਲੀ ਸੀ। ਉਸ ਦਿਨ ਮੈਨੂੰ ਅਹਿਸਾਸ ਹੋਇਆ ਕਿ ਮਾਂ ਆਪ ਭੁੱਖੀ ਰਹਿੰਦੀ ਹੈ, ਮੈਨੂੰ ਰੋਟੀ ਦਿੰਦੀ ਹੈ। ਕਹਿੰਦਾ ਜਿਹੜੀ ਮੇਰੀ ਮਾਂ ਨੇ 25 ਸਾਲ ਆਪਣੇ ਕੋਈ ਕੱਪੜੇ ਨਹੀਂ ਪਾਏ, ਪਟੇ ਪੁਰਾਣੇ ਟਾਂਕੇ ਲਾ ਕੇ ਪਾਏ, ਅਤੇ ਮੈਨੂੰ ਸਕੂਲ ਭੇਜਿਆ, ਮੇਰੇ ਬੂਟ ਪਾਏ, ਆਪ ਨੰਗੇ ਪੈਰੀ ਚੱਲੇ, ਉਹਨੂੰ ਮੈਂ ਅੱਜ ਚੋਰ ਕਹਾਂ? ਸੋ ਇਸ ਤਰ੍ਹਾਂ ਜਦੋਂ ਉਹਦਾ ਮਾਂ ਦੇ ਪ੍ਰਤੀ ਮਤਲਬ ਉਹਨੂੰ ਅਹਿਸਾਸ ਸੀਗਾ, ਅਤੇ ਜਦੋਂ ਅਹਿਸਾਸ ਹੋਇਆ ਮਾਲਕ ਦੀ ਕੋਈ ਇਸ ਤਰ੍ਹਾਂ ਮੌਤ ਹੋਈ, ਉਹ ਜਨਾਨੀ ਜੋ ਬਾਹਰ ਖੜੀ ਦੇਖੀ ਤਾਂ ਉਹਦੇ ਖੁੰਜੇ 'ਚ ਮੁੰਦੀ ਡਿੱਗੀ ਪਈ ਸੀ, ਅਤੇ ਚੱਕ ਲਈ ਮੁੰਦੀ, ਉਹਨੂੰ ਵੀ ਗਲਤੀ ਦਾ ਅਹਿਸਾਸ ਹੋਇਆ, ਅਤੇ ਜਾ ਕੇ ਮਾਂ ਖੁੰਜੇ 'ਚ ਬੈਠੀ ਸਭ ਸੁਣ ਰਹੀ ਸੀਗੀ, ਅਤੇ ਉਹਨੂੰ ਜਾ ਕੇ ਘੁੱਟ ਕੇ ਜੱਫੀ ਪਾ ਲਈ, ਕਹਿੰਦੇ ਮਾਂ ਜੀ ਮੈਨੂੰ ਮਾਫ਼ ਕਰ ਦਿਓ, ਮੈਂ ਤਾਂ ਮੈਂ ਤੁਹਾਡੇ 'ਤੇ ਐਡਾ ਵੱਡਾ ਇਲਜ਼ਾਮ ਲਾ ਦਾਂ, ਪਰ ਮਾਂ ਮਾਂ ਹੁੰਦੀ ਹੈ। ਉਹਨੇ ਨੂੰਹ ਨੂੰ ਵੀ ਘੁੱਟ ਕੇ ਜੱਫੀ 'ਚ ਪਾ ਲਿਆ, ਕਹਿੰਦੀ ਵੀ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਸੋ ਇਸ ਕਰਕੇ ਸਾਨੂੰ ਨਾ ਮਾਂ ਦਾ ਅਹਿਸਾਸ ਕਰਨਾ ਚਾਹੀਦਾ। ਜਿਹੜੇ ਬੰਦੇ ਅਹਿਸਾਸ ਨਹੀਂ ਨਾ ਕਰਦੇ, ਉਹ ਕੰਮ ਖਰਾਬ ਕਰ ਲੈਂਦੇ ਨੇ। ਕਈ ਬੰਦੇ ਬੱਚੇ ਜਿਹੜੇ ਹੁੰਦੇ ਨੇ, ਮਾਂ ਬਾਪ ਬੜੇ ਔਖੇ ਹੋ ਕੇ ਪੜ੍ਹਾਉਂਦੇ ਨੇ, ਜਦੋਂ ਵੱਡੇ ਅਫਸਰ ਹੁੰਦੇ, ਜਿਵੇਂ ਪਹਿਲਾਂ ਕਿਹਾ ਸੀ ਵੀ ਤੂੰ ਮਾਂ ਨਹੀਂ ਹੈ, ਤੇਰੇ ਕਾਲੇ ਦਾਗ ਨੇ, ਅਤੇ ਜਦੋਂ ਵੱਡੇ ਅਫਸਰ ਹੋ ਜਾਂਦੇ ਨੇ, ਉਹ ਮਾਂ ਨੂੰ ਅੰਦਰ ਤਾੜ ਦਿੰਦੇ ਨੇ ਕਿ ਮੇਰੇ ਤਾਂ ਜੀ ਵੱਡੇ ਵੱਡੇ ਅਫਸਰ ਆਉਣੇ ਨੇ, ਮਿਨਿਸਟਰ ਆਉਣੇ ਨੇ, MLA ਆਉਣੇ, ਮੇਰੀ ਸੁਸਾਇਟੀ ਦੇ ਚੰਗੇ ਬੰਦੇ ਆਉਣੇ, ਤੇਰੇ ਤਾਂ ਕਮੀਜ਼ ਕਿਹੋ ਜਿਹਾ ਪਾਇਆ ਜਾਂ ਕੁਛ ਆ, ਉਹ ਵੀ ਤੂੰ ਬਾਹਰ ਨਾ ਨਿਕਲੀ। ਉਹ ਮਾਂ ਅੰਦਰ ਤੜੀ ਰਹਿੰਦੀ, ਉਹਨੇ ਅਫਸਰੀ ਤੋਂ ਕੀ ਲੈਣਾ। ਇੱਕ ਦਿਨ ਕੁਦਰਤੀ ਮਾਂ ਆ ਗਈ ਬਾਹਰ ਪਾਣੀ ਪੀਣ ਲਈ, ਅਤੇ ਉਹਦੀ ਨੂੰਹ ਨੇ ਦੇਖ ਲਿਆ, ਉਹ ਵੀ ਕੋਈ ਚੰਗੀ ਜੇਬ ਘਰ ਵਾਲਾ IAS ਆਫਿਸਰ ਸੀ, ਨੂੰ IRS ਆਫਿਸਰ ਸੀਗੀ, ਅਤੇ ਉਹਨੇ ਦੇਖ ਲਿਆ, ਉਹਨੇ ਘਰ ਵਾਲੇ ਦੇ ਕੰਨ ਭਰਤੇ ਵੀ ਆ ਮਾਂ ਜੀ ਦੇਖ ਲਓ ਜੀ, ਆ ਪਾਣੀ ਪੀ ਕੇ ਪਾਣੀ ਪੀਣ ਆ ਗਈ ਕਿਚਨ ਦੇ ਵਿੱਚ, ਉਹ ਜਿਹੜਾ ਬੰਦਾ ਆਪਣਾ ਅਫਸਰ MLA ਉਹਨੇ ਦੇਖ ਲਿਆ, ਆਪਣੀ ਤਾਂ ਬੇਇੱਜ਼ਤੀ ਹੋ ਗਈ। ਉਹ ਮੁੰਡਾ ਵੀ ਚੱਕ ਚਕਾਈ 'ਚ ਆ ਗਿਆ, ਅਤੇ ਮੁੰਡੇ ਨੂੰ ਮੁੰਡਾ ਕਹਿੰਦਾ ਵੀ ਚਲੋ ਮੈਂ ਲੰਬੀ ਨਹੀਂ ਪਾਉਂਦਾ ਕਿਉਂਕਿ ਗੱਲ ਫਿਰ ਲੰਬੀ ਹੋ ਜਾਣੀ ਹੈ। ਮੁੰਡਾ ਕਹਿੰਦਾ ਮਾਂ ਤੂੰ ਬਾਹਰ ਨਾ, ਬਾਹਰ ਕਿਉਂ ਆਈ ਹੈ, ਸਾਡੀ ਬੇਇੱਜ਼ਤੀ ਹੋਊਗੀ। ਕਹਿੰਦੇ ਪੁੱਤ ਮੈਂ ਪਾਣੀ ਵੀ ਨਹੀਂ ਪੀ ਸਕਦੀ, ਇਹੋ ਜਿਹਾ ਕਿਹੜਾ ਤਰੀਕਾ ਹੋਇਆ ਕਿ ਮੈਂ ਪਾਣੀ ਵੀ ਨਾ ਪੀਵਾਂ ਬਾਹਰ ਨਾ ਆਵਾਂ। ਮੁੰਡਾ ਕਹਿੰਦਾ ਮਾਂ ਤੂੰ ਲੱਗ ਰਹਿਣਾ, ਤੈਨੂੰ ਅਸੀਂ ਕਿਰਾਇਆ ਲੱਗ ਮਕਾਨ ਦਿਆ, ਸਾਡੇ ਤਾਂ ਵੱਡੇ ਵੱਡੇ ਅਫਸਰ ਆਉਂਦੇ ਨੇ ਇੱਥੇ, ਕੁਛ ਉਹਨੇ ਤੇਰੇ ਸਾਡੀ ਇਹਦੇ ਨਾਲ ਬੇਇੱਜ਼ਤੀ ਹੁੰਦੀ ਹੈ। ਅਤੇ ਉਹ ਕਹਿੰਦੀ ਪੁੱਤ ਮੈਂ ਕਿਰਾਇਆ ਕਿੱਥੋਂ ਦੇਊਂਗੀ? ਉਹ ਕਹਿੰਦੇ ਤੈਨੂੰ ਜਿੰਨਾ ਵੀ ਤੂੰ ਹਿਸਾਬ ਕਿਤਾਬ ਵਾਲਾ ਜਿੰਨੇ ਪੈਸੇ ਮੰਗੇ ਉਨੇ ਦੇ ਦੂੰ, ਸਾਰੀ ਜ਼ਿੰਦਗੀ 'ਚ ਜਿੰਨਾ ਵੀ ਸਾਡੇ 'ਤੇ ਖਰਚ ਕੀਤਾ ਨਾ, ਉਹਦਾ ਵਿਆਜ ਵੀ ਲੈ ਲਾ, ਉਦੋਂ ਜ਼ਿਆਦਾ ਤੈਨੂੰ ਪੈਸੇ ਦੇ ਦੂੰਗਾ। ਉਹ ਕਹਿੰਦੀ ਚਲੋ ਠੀਕ ਹੈ ਫਿਰ ਮਾਂ। ਕਹਿੰਦੀ ਪੁੱਤ ਫਿਰ ਹੁਣ ਸਾਰੀ ਜ਼ਿੰਦਗੀ ਦਾ ਹਿਸਾਬ ਕਿਤਾਬ ਲਾਉਣਾ, ਮੈਨੂੰ 4-5 ਦਿਨ ਤਾਂ ਦੇ ਦੇ, ਮੈਂ ਸਾਰਾ ਹਿਸਾਬ ਕਿਤਾਬ ਤਾਂ ਲਾ ਲਾ ਨਾ ਵੀ ਤੇਰੇ ਲਈ ਮੈਂ ਕੀ ਖਰਚਾ ਕੀਤਾ, ਤੂੰ ਫਿਰ ਮੈਨੂੰ ਪੈਸੇ ਮੋੜ ਦੀ। ਕਹਿੰਦਾ ਠੀਕ ਹੈ। ਉਹ ਪਹਿਲੀ ਰਾਤ ਨੂੰ ਬੱਚਾ ਸੁੱਤਾ ਪਿਆ ਸੀਗਾ, ਉਹਨੇ ਇੱਕ ਜੱਗ ਪਾਣੀ ਦਾ ਭਰਿਆ ਤਾਂ ਉਹਦੇ ਬਿਸਤਰੇ 'ਤੇ ਡੋਲਤਾ, ਜਦੋਂ ਡੋਲਿਆ ਉਹਦੇ ਕੱਪੜੇ ਗਿੱਲੇ ਹੋ ਗਏ, ਪਾਸਾ ਲਿਆ, ਉਹਨੇ ਦੂਜੇ ਪਾਸੇ ਵੀ ਡੋਲਿਆ, ਜਦੋਂ ਦੂਜੇ ਪਾਸੇ ਡੋਲਣ ਲੱਗੀ ਬੱਚੇ ਦੀ ਅੱਖ ਖੁੱਲ ਗਈ। ਉਹ ਮੁੰਡੇ ਦੀ ਜਿਹੜਾ ਅਫਸਰ ਸੀ, ਬੱਚਾ ਦਾ ਕਹਿੰਦਾ ਸੀ, ਖੋਤਾ ਸੀ ਉਹ ਜਿਹੜਾ ਅਫਸਰ ਸੀ, ਉਹਦੀ ਜਦੋਂ ਅੱਖ ਖੁੱਲ ਗਈ, ਉਹਨੂੰ ਗੁੱਸੇ 'ਚ ਕਹਿਆ, ਕਹਿੰਦਾ ਮਾਂ ਕੀ ਕਰਦੀ ਹੈ ਤੂੰ, ਪਾਣੀ ਡੋਲੀ ਜਾਂਦੀ, ਤੈਨੂੰ ਪਤਾ ਨਹੀਂ ਮੈਂ ਕੰਮ 'ਤੇ ਜਾਣਾ, ਮੇਰੇ ਸਾਰੇ ਕੱਪੜੇ ਗਿੱਲੇ ਹੋ ਗਏ, ਬਿਸਤਰਾ ਗਿੱਲਾ ਹੋ ਗਿਆ, ਅਤੇ ਤੂੰ ਆ ਕਰੀ ਕੀ ਜਾਣੀ? ਤੂੰ ਗੁੱਸੇ 'ਚ ਬੋਲਿਆ, ਕਹਿੰਦੀ ਗੱਲ ਸੁਣ, ਮੈਂ ਤਾਂ ਅੱਜ ਹੀ ਪਾਣੀ ਡੋਲਿਆ, ਤੂੰ 10,000 ਵਾਰੀ ਪਿਸ਼ਾਬ ਕੀਤਾ ਹੋਣਾ, ਅਤੇ ਮੈਂ ਤਾਂ ਕਦੇ ਚੀਕਾਂ ਮਾਰੀਆਂ, ਮੈਂ ਖੁਸ਼ੀ ਖੁਸ਼ੀ ਸਾਰੀ ਰਾਤ ਸੁੱਤੀ ਰਹੀ ਹਾਂ, ਤੂੰ ਮੇਰਾ ਹਿਸਾਬ ਕਿਤਾਬ ਦਿੰਦਾ, ਇੱਕ ਦਿਨ ਦਾ ਤੂੰ ਦੇ ਨਹੀਂ ਸਕਿਆ, ਸਾਰੀ ਜ਼ਿੰਦਗੀ ਦਾ ਕਿੱਥੋਂ ਦੇਂਗਾ? ਸੋ ਇਸ ਕਰਕੇ ਭਾਈ ਸਾਹਿਬ, ਜਿਹੜੀਆਂ ਮੈਂ ਗੱਲਾਂ ਕਰਦਾ, ਚੁੰਮੀਆਂ ਨਹੀਂ ਕਰਦਾ ਮੈਂ, ਘਰ ਘਰ ਦੀ ਕਹਾਣੀ ਇਹ ਹੈ। ਮਾਇੰਡ ਨਾ ਕਰਿਓ, ਮੈਂ ਹੁਣ ਕੈਨੇਡਾ ਦੇ ਉੱਤੇ ਗੱਲ ਕਰ ਲੈਣਾ, ਜਿਹੜੇ ਆਈਲੈਟਸ ਕਰਕੇ ਬੱਚੇ ਆਏ ਨੇ, ਆਹ ਮੇਰੇ ਸਾਹਮਣੇ ਵੀ ਬੱਚਾ ਬੈਠਾ, ਮੈਂ ਇਹਦੇ ਉੱਤੇ ਨਹੀਂ ਗੱਲ ਕਰ ਰਿਹਾ, ਬਾਹਲੇ ਬੱਚੇ ਨਹੀਂ ਹੈ ਪਰ ਕੁਛ ਬੱਚੇ ਹੈਗੇ। ਸੋਚ ਕੇ ਦੇਖੋ, ਅੱਜ ਅਹਿਸਾਸ ਕਰਕੇ ਦੇਖੋ, ਜਦੋਂ ਆਈਲੈਟਸ ਦੇ ਅਸੀਂ ਇਗਜ਼ਾਮ ਕੀਤੇ, ਠੀਕ ਹੈ ਤੁਸੀਂ ਮਿਹਨਤ ਕਰਕੇ ਹੋਗੇ, ਪਰ ਜਿਹੜਾ ਉਹ ਟਰੈਵਲ ਏਜੰਟਾਂ ਨੂੰ ਪੈਸੇ 10-10, 20-25 ਲੱਖ ਦਿੱਤੇ ਨੇ, ਉਹ ਤਾਂ ਪਿਓ ਨੇ ਹੀ ਦਿੱਤੇ ਨੇ ਨਾ, ਉਹ ਤਾਂ ਮਾਂ ਨੇ ਹੀ ਦਿੱਤੇ ਨੇ ਨਾ, ਕੋਈ ਗਹਿਣੇ ਚੱਕ ਕੇ ਵੇਚੇ ਹੋਣਗੇ ਆਪਣੇ, ਅਤੇ ਤਾਂ ਤੁਸੀਂ ਇੱਥੇ ਕੈਨੇਡਾ ਆਏ ਹੋ। ਅਤੇ ਕੈਨੇਡਾ ਗਿਆ ਭੈਸ਼ ਕਰਦੇ ਆ ਕਿਤੇ ਬਰਾੜ, ਮੈਂ ਖੁਦ ਜਾਂਦਾ ਸਾਰੇ ਰੈਸਟੋਰੈਂਟ ਜਾ ਕੇ ਦੇਖਦੇ ਹਾਂ, ਅੱਖਾਂ ਮੀਚੀ ਕੰਮ ਕਰੀ ਜਾਂਦੇ ਹਾਂ, ਅਤੇ ਨਾਲੇ ਐਸ਼ ਕਰਨ ਦੇ ਲਈ ਕੋਈ ਫਿਕਰ, ਉਹ ਮਾਂ ਬਾਪ ਦਾ ਕੋਈ ਅਹਿਸਾਸ ਹੀ ਨਹੀਂ ਕਰਦਾ ਕਿ ਪਿੱਛੇ ਪਿਓ ਕਿੰਨਾ ਦੁਖੀ ਹੋਊਗਾ, ਮਾਂ ਕਿੰਨੀ ਹੋਊਗੀ, ਪੈਸੇ ਭੇਜ ਦੇਣਗੇ। ਇੱਥੇ ਜ਼ਿਆਦਾ ਕਾਰਾਂ ਚੋਰੀ ਕਰਦੇ ਫੜੇ ਜਾਂਦੇ ਆ, ਯੰਗ ਬੱਚੇ ਫੜੇ ਜਾਂਦੇ ਆ, ਛੇਤੀ ਛੇਤੀ ਪੈਸੇ ਕਮਾਉਂਦੇ, ਜਾਂ ਗਲਤ ਕੰਪਨੀਆਂ ਕਰਦੇ ਆ, 18-18, 20-20 ਸਾਲ ਦੇ ਅਸੀਂ ਬੱਚੇ ਮਾਵਾਂ ਬਣੀਆਂ ਫਿਰਦੀਆਂ ਕੁੜੀਆਂ, ਕਦੇ ਮਾਂ ਬਾਪ ਦੀ ਰਾਇ ਨਹੀਂ ਕਰਦੇ। ਸੋ ਇਸੇ ਤਰ੍ਹਾਂ ਦੀ ਇੱਕ ਕਹਾਣੀ ਜਿਹੜੀ ਹੈਗੀ, ਮੈਂ ਮਨ ਘੜਤੀ ਬਣਾਈ, ਐਂ ਕਹਿ ਲਓ ਚਲੋ। ਸੋ ਇਹ ਇੱਕ ਮੁੰਡਾ, ਉਹਦੇ ਪਿਓ ਨੇ ਆਪਣੇ ਜ਼ਮੀਨ ਗਹਿਣੇ ਧਰ ਕੇ, ਜ਼ਮੀਨ ਵੇਚ ਕੇ ਕਹਿ ਲਓ ਆਈਲੈਟਸ ਦੇ, ਉਹਨੂੰ 25-30 ਲੱਖ ਰੁਪਇਆ ਦੇ ਕੇ ਉਹਨੂੰ ਕੈਨੇਡਾ ਭੇਜਤਾ। ਜਦੋਂ ਕੈਨੇਡਾ ਗਿਆ, ਉਹ ਜੋ ਵੀ ਨੌਕਰੀ ਨੁਕਰੀ ਦੀ ਪਿਓ ਦੀ ਹੋਗੀ, ਪਿੱਛੋਂ ਡੈਥ, ਇੱਕ ਮਕਾਨ ਸੀਗਾ, ਮਾਂ ਰੋਜ਼ ਉਡੀਕਦੀ ਰਹਿੰਦੀ। ਸੱਚੀ ਗੱਲ ਹੈ, ਜਿਹੜੇ ਅਸੀਂ ਕਹਿੰਦੇ ਵੱਡੇ ਹੋ ਗਏ ਅਸੀਂ ਮਾਂ ਬਾਪ ਹਾਂ, ਸਾਨੂੰ ਪਤਾ ਜਦੋਂ ਸਾਡੇ ਹਾਲਾਂਕਿ ਬੱਚੇ ਡਾਕਟਰ ਪ੍ਰੋਫੈਸ਼ਨਲ ਨੇ, ਜਦੋਂ ਕਦੇ ਰਾਤ ਨੂੰ ਜਾਂਦੇ ਨੇ ਉਹ ਸੋਚਦੇ ਨੇ ਕਿ ਸੁੱਤੇ ਪੈਣ, ਅਸੀਂ ਕਦੇ ਨਹੀਂ ਸੌਂਦੇ, ਅਸੀਂ ਡੀਕਦੇ ਹਾਂ, ਜਿੰਨਾ ਚਿਰ ਤੱਕ ਉਹ ਘਰ ਨਹੀਂ ਆਉਂਦੇ ਸਾਨੂੰ ਨੀਂਦ ਹੀ ਨਹੀਂ ਆਉਂਦੀ, ਇਹ ਮਾਂ ਬਾਪ ਦੇ ਹਾਲ ਹੁੰਦੇ ਨੇ। ਸੋ ਉਹ ਬੱਚੇ ਜਿਹੜੇ ਕੈਨੇਡਾ 'ਚ ਗਏ, ਮਾਂ ਰੋਜ਼ ਉਡੀਕਿਆ ਕਰੇ, ਮੈਨੂੰ ਫੋਨ ਆ ਜਾਵੇ ਕਦੇ 6 ਮਹੀਨੇ 1 ਸਾਲ ਬਾਅਦ ਆ ਜਾਵੇ, ਮਾਂ ਮੈਂ ਬਹੁਤ ਬਿਜ਼ੀ ਹਾਂ, ਮੈਂ ਠੀਕ ਹਾਂ, ਫਲਾਣਾ ਤਿਮਕਾ, ਚਲੋ ਗੱਲ ਚੱਲਦੀ ਗਈ, 2-4 ਸਾਲ ਨਿਕਲ ਗਏ, ਅਤੇ ਫੋਨ 20 ਸਾਲ ਕੁ ਬਾਅਦ ਹੀ ਆਇਆ ਕਰੇ ਮੁੰਡੇ ਦਾ। ਇੱਕ ਦਿਨ ਅਚਾਨਕ ਉਹਨੂੰ ਫੋਨ ਆਇਆ ਕਿ ਮਾਂ ਮੈਂ ਨਾ ਅਗਲੇ ਹਫ਼ਤੇ ਆ ਰਿਹਾ ਬਰਨਾਲੇ, ਭੱਦਲਵੜ, ਜਲੰਧਰ, ਜਿਹੜੇ ਵੀ ਪਿੰਡ 'ਚ, ਅਤੇ ਤੈਨੂੰ ਮੈਂ ਨਾਲ ਹੀ ਲੈ ਕੇ ਜਾਣਾ। ਤੇਰੀ ਨੂੰਹ ਕਹਿੰਦੀ ਨਾ, ਉਹ ਚੰਗੀ ਬਹੁਤ ਹੈ, ਉਹ ਕਹਿੰਦੀ ਮਾਤਾ ਜੀ, ਬੇਬੇ ਜੀ ਹੁਣ ਇਕੱਲੇ ਨੇ, ਬਜ਼ੁਰਗ ਨੇ, ਉਹਨਾਂ ਨੇ ਉੱਥੇ ਕੀ ਰਹਿ ਕੇ ਕਰਨਾ, ਉਹਨਾਂ ਨੂੰ ਆਪਣੇ ਕੋਲ ਕੈਨੇਡਾ ਹੀ ਲੈ ਆਓ। ਮਾਂ ਨੇ ਜਦੋਂ ਇਹ ਗੱਲ ਸੁਣੀ, ਉਹਦੇ ਠੰਡ ਪੈ ਗਈ ਅੰਦਰ, ਵੀ ਅਗਲੇ ਵੀਕ ਮੇਰਾ ਮੁੰਡਾ ਲੈਣ ਆ ਰਿਹਾ, ਅਤੇ ਉਹਨੇ ਮਠਿਆਈ ਵੰਡ ਕੇ ਗਲੀ ਦੇ ਵਿੱਚ ਮੁਹੱਲੇ 'ਚ ਵੰਡੇ, ਮੈਂ ਤਾਂ ਜੀ ਹੁਣ ਕੈਨੇਡਾ ਜਾ ਰਹੀ ਹਾਂ, ਅਗਲੇ ਵੀਕ ਮੈਂ ਤਾਂ ਕੈਨੇਡਾ ਰਿਹਾ, ਮੇਰਾ ਮੁੰਡਾ ਆ ਗਿਆ। ਮੁੰਡੇ ਸਾਹਿਬ ਜੀ ਆ ਗਏ, ਮੁੰਡਾ ਜਦੋਂ ਆਇਆ ਅਤੇ ਮਾਂ ਨੂੰ ਬੜੀ ਖੁਸ਼ੀ ਹੋਈ, ਕਹਿੰਦਾ ਮਾਂ ਮੈਂ ਤਾਂ ਹੁਣ 1 ਹਫ਼ਤੇ ਦੀ ਛੁੱਟੀ 'ਤੇ ਆਇਆ, ਦੇਖ ਹੁਣ ਤੈਨੇ ਕੈਨੇਡਾ ਚਲੇ ਜਾਣਾ, ਆਹ ਹੁਣ ਤੈਨੇ ਮਕਾਨ ਰੱਖ ਕੇ ਕੀ ਕਰਨਾ। ਉਹ ਕਹਿੰਦੀ ਨਾ ਪੁੱਤ, ਤੇਰੇ ਪਿਓ ਦੀ ਨਿਸ਼ਾਨੀ ਆ ਪਹਿਲਾਂ ਜ਼ਮੀਨ ਵੇਚਦੀ, ਆਹੀ ਤਾਂ ਇੱਕ ਮਕਾਨ ਹੈ, ਜੋ 5-7 ਸਾਲਾਂ ਬਾਅਦ ਆਇਆ ਕਰਾਂਗੇ ਮਕਾਨ 'ਚ ਆ ਜਾਵਾਂਗੇ, ਇੱਥੇ ਗਲੀ ਮੁਹੱਲੇ 'ਚ ਆਪਾਂ ਵਰ ਜਾਂ। ਉਹ ਕਹਿੰਦਾ ਮਾਂ ਛੱਡ ਪਰਾਂ, ਹੁਣ ਤੂੰ ਸਾਡੇ ਕੋਲ ਰਹੀਂਗੇ, ਕੈਨੇਡਾ ਐਡਾ ਵਧੀਆ ਮੁਲਕ ਹੈ, ਉੱਥੇ ਚੱਲ। ਕਹਿੰਦੇ ਨੇ ਮਾਂ ਬੱਚੇ ਦੇ ਅੱਗੇ ਝੁੱਕ ਜਾਂਦੀ ਹੈ, ਉਹ ਮਕਾਨ ਵੇਚਤਾ ਜੀ, ਖੋਤੇ ਨੇ, ਮਕਵਾਨ ਹੀ ਵਿਕਵਾਤਾ, ਮੈਂ ਖੋਤਾ ਹੀ ਕਹਿੰਦਾ ਮੁੰਡੇ ਨੇ ਜਿਹੜੇ ਇਹੋ ਜਿਹੇ ਕੰਮ ਕਰਦੇ ਨੇ, ਮਕਾਨ ਵਿਕਵਾਤਾ। ਫਿਰ ਜਿਹੜੇ ਘਰ ਦਾ ਸਮਾਨ ਪਿਆ ਸੀ, ਕਹਿੰਦਾ ਆਪਾਂ ਜਹਾਜ਼ 'ਚ ਕਿਵੇਂ ਲੈ ਕੇ ਜਾਵਾਂਗੇ, ਸਾਰੇ ਘਰ ਦਾ ਸਮਾਨ ਵੇਚਤਾ। ਟੈਕਸੀ ਬੁਲਾਈ, ਦਿੱਲੀ ਏਅਰਪੋਰਟ 'ਤੇ ਆਇਆ, ਕਿਉਂਕਿ ਟਾਈਮ ਥੋੜ੍ਹਾ, ਮੈਂ ਉਹਨੂੰ ਸ਼ਾਰਟਕੱਟ ਕਰਨਾ। ਦਿੱਲੀ ਏਅਰਪੋਰਟ 'ਤੇ ਆ ਕੇ ਮਾਂ ਨੂੰ ਬਿਠਾ ਕੇ ਕਹਿੰਦਾ ਮੰਮੀ ਤੂੰ ਇੱਥੇ ਬੈਠ, ਆਹ ਚਿੱਠੀ ਫੜ ਲਾ, ਮੈਂ ਕਿਸੇ ਨੂੰ ਦੇਣੀ ਹੈ, ਅਤੇ ਮੈਂ ਨਾ ਹੁਣੀ ਬੋਰਡਿੰਗ ਪਾਸ ਲੈ ਕੇ ਆਇਆ। ਬੋਰਡਿੰਗ ਪਾਸ ਪਤਾ ਹੀ ਆ, ਜਦੋਂ ਤੁਹਾਨੂੰ ਸਮਾਨ ਜਮ੍ਹਾਂ ਕਰਾ ਕੇ ਆਉਂਦੇ, ਸਮਾਨ ਜਮ੍ਹਾਂ ਕਰਾ ਕੇ ਬੋਰਡਿੰਗ ਪਾਸ ਲੈਣ ਕੇ ਮਾਂ ਬੈਠ ਗਈ। 1/2 ਘੰਟਾ, 1.5 ਘੰਟਾ, 2 ਘੰਟੇ, 2.5 ਘੰਟੇ, 2.5 ਘੰਟੇ, 3 ਘੰਟੇ, 4 ਘੰਟੇ, ਮਾਂ ਕਦੇ ਇੱਧਰ ਝਾਕਦੀ, ਉੱਧਰ ਝਾਕਦੇ, ਮੁੰਡਾ ਆਇਆ ਹੀ ਨਹੀਂ, ਸੋਚਿਆ ਚਲੋ ਬਿਜ਼ੀ ਹੋਊਗਾ ਅਤੇ ਲਾਈਨਾਂ ਲੰਬੀਆਂ ਹੋਣਗੀਆਂ। ਇੰਨੇ ਨੂੰ ਕੋਈ ਪੁਲਿਸ ਆਫਿਸਰ ਆ ਗਿਆ, ਉਹਨੇ ਦੇਖਿਆ ਵੀ ਮਾਂ ਤਾਂ ਇੱਥੇ, ਬਜ਼ੁਰਗ ਤਾਂ 4 ਘੰਟੇ ਹੋ ਕੇ ਬੈਠੀ ਨੂੰ। ਉਹਨੇ ਪੁੱਛਿਆ, ਕਹਿੰਦੇ ਮਾਂ ਜੀ, ਚੰਗੇ ਵੀ ਹੁੰਦੇ ਨੇ ਪੁਲਿਸ ਆਫਿਸਰ, ਉਹਨਾਂ ਦੀਆਂ ਵੀ ਤਾਂ ਮਾਵਾਂ ਨੇ। ਕਹਿੰਦਾ ਮਾਂ ਜੀ, ਤੁਸੀਂ, ਤੁਹਾਡਾ ਕਿਸੇ ਨੇ ਆਉਣਾ ਕੈਨੇਡਾ ਕਿਸੇ ਕੰਟਰੀ 'ਚੋਂ? ਕਹਿੰਦੇ ਨਾ ਪੁੱਤ, ਮੇਰਾ ਤਾਂ ਮੁੰਡਾ ਕੈਨੇਡਾ ਜਾਣਾ, ਮੈਂ ਵੀ ਕੈਨੇਡਾ ਜਾਣਾ। ਉਹ ਕਹਿੰਦੀ ਅੱਛਾ, ਕੀ ਨਾਮ ਹੈ ਮਾਂ ਜੀ ਤੁਹਾਡੇ ਮੁੰਡੇ ਦਾ? ਕਹਿੰਦੀ ਜਗਰਾਜ ਸਿੰਘ। ਕੋਈ ਵੀ ਨਾਂ ਲੈਤਾ, ਜਗਰਾਜ, ਜਗਰਾਜ ਨਾ ਕੋਈ ਮੇਰੇ ਮਗਰ ਪੈ ਜਾਓ, ਮੈਂ ਰਵੀ ਸਿੰਘ ਕਹਿ ਲਓ, ਚਲੋ ਸਾਡੇ ਆ, ਕੋਈ ਵੀ ਨਾਂ ਲੈ ਲਓ। ਕਹਿੰਦੇ ਅੱਛਾ। ਕਹਿੰਦੇ ਉਹ ਕਹਿੰਦਾ ਸੀ ਕੋਈ ਬੋਰਡਿੰਗ ਪਤਾ ਨਹੀਂ, ਪਾਸ ਜਾ ਲੈਣ ਜਾਣਾ, ਮੈਨੂੰ ਤਾਂ ਇੰਨਾ ਚਿਰ ਹੋ ਗਿਆ ਬੈਠੀ ਨੂੰ, ਆਈ ਨਹੀਂ, ਪਤਾ ਨਹੀਂ ਰਸ਼ ਹੈ, ਕਿੰਨਾ ਟਾਈਮ ਲੱਗੂ ਹੋਰ। ਉਹ ਕਹਿੰਦਾ ਮੈਂ ਦੇਖ ਕੇ ਆਉਣਾ। ਜਦੋਂ ਦੇਖ ਕੇ ਆਇਆ, 10 ਮਿੰਟ ਬਾਅਦ ਉਹ ਆਫਿਸਰ ਆ ਗਿਆ, ਕਹਿੰਦੇ ਮਾਂ ਜੀ, ਉਹ ਮੁੰਡਾ ਆ ਜਿਹੜਾ ਸੀ, ਉਹਨੇ ਕੈਨੇਡਾ ਜਾਣਾ ਸੀ? ਕਹਿੰਦੇ ਹਾਂ। ਕਹਿੰਦੇ ਉਹਦੇ ਪਿਓ ਦਾ ਨਾਂ ਆਇਆ? ਕਹਿੰਦੀ ਹਾਂ। ਕਹਿੰਦੇ ਮਾਂ ਜੀ, ਕੈਨੇਡਾ ਤਾਂ ਇੱਕੋ ਹੀ ਫਲਾਈਟ ਜਾਂਦੀ ਹੈ, ਉਹ ਤਾਂ ਚਲਿਆ ਵੀ ਗਿਆ। ਜਦੋਂ ਉਹਨੇ ਕਿਹਾ ਵੀ ਮੁੰਡਾ ਤਾਂ ਜਹਾਜ਼ ਫੜ ਕੇ ਤੁਹਾਨੂੰ ਇੱਥੇ ਬਿਠਾ ਗਿਆ, ਉਹਦੀਆਂ ਭੂਬਾਂ ਨਿਕਲਾਂਗੀਆਂ, ਭੂਬਾਂ ਮਾਂ ਦੇ ਹੰਝੂ ਜਿਹੜੇ ਨੇ, ਤੁਸੀਂ ਸੋਚ ਕੇ ਦੇਖੋ ਕੀ ਬਾਪੂ ਯੂ ਮਾਂ ਨਾ। ਤੁਸੀਂ ਸਾਰੇ ਠੱਗੀਆਂ ਕਰਕੇ ਮਾਂ ਦਾ ਘਰ ਬਕਵਾ ਤਾ ਅਤੇ ਆਪਣੇ ਪੈਸੇ ਲੈ ਕੇ ਚਲੇ ਗਏ, ਅਤੇ ਉਹ ਚਿੱਠੀ ਜੋ ਖੋਲੀ, ਕਹਿੰਦੀ ਆਹ ਚਿੱਠੀ ਦੇ ਗਈ ਸੀ ਆਫਿਸਰ ਨੇ, ਚਿੱਠੀ ਪੜ੍ਹੀ, ਉਹ ਕਹਿੰਦਾ ਮਾਂ ਮੈਨੂੰ ਮਾਫ਼ ਕਰ ਦੀ, ਤੇਰੀ ਨੂੰਹ ਮੈਨੂੰ ਰੋਜ਼ ਤੰਗ ਕਰਦੀ ਆ ਵੀ ਆਪਾਂ ਮੌਰਗੇਜ ਕਿਵੇਂ ਦੇਵਾਂਗੇ, ਤੂੰ ਮਾਂ ਤਾਂ ਵਿਹਲੀ ਆ, ਉਹਦਾ ਕਿਸੇ ਬਿਰਧ ਆਸ਼ਰਮ 'ਚ ਭੇਜ ਦੇ, ਉਹਨੂੰ ਕੀ ਆ, ਉਹਦਾ ਹੁਣ ਅਖੀਰਲੀ ਜ਼ਿੰਦਗੀ ਕਿੰਨੀ ਹੈ, ਤੂੰ ਮਕਾਨ ਵੇਚ ਕੇ ਪੈਸੇ ਲੈ ਅਤੇ ਆਪਾਂ ਮੌਰਗੇਜ ਪੂਰੀ ਕਰੀਏ। ਮਾਂ ਮੈਨੂੰ 2000 ਰੁਪਈਆ ਮੈਂ ਚਿੱਠੀ 'ਚ ਰੱਖਿਆ, ਭਾਈ ਸਾਹਿਬ ਨੂੰ ਕਹੋ ਜਿਹਨੇ ਚਿੱਠੀ ਪੱਕੀ ਗੱਲ ਆ। ਬਾਅਦ ਦੇ ਵਿੱਚ ਵੀ ਇੱਥੇ ਵੀ ਜਦੋਂ ਤੁਹਾਡੇ ਬੱਚੇ ਹੋਣਗੇ ਤੁਹਾਡੇ ਵੀ ਛਿੱਤਰ ਫੇਰਨਗੇ, ਇਹ ਯਾਦ ਰੱਖਿਓ ਜਿਹੜੇ ਤੁਸੀਂ ਮਾਂ ਬਾਪ ਨਾਲ ਕਰਦੇ ਹੋ। ਸੋ ਇਸ ਕਰਕੇ ਸਾਨੂੰ ਹਮੇਸ਼ਾ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਮਾਂ ਦੀ ਨਾ ਹਮੇਸ਼ਾ ਇੱਜ਼ਤ ਕਰੋ। ਫਿੱਟ ਲਾਉਣ ਤਾਂ ਉਹੋ ਜਿਹੇ ਪੁੱਤਰਾਂ ਜਿਹੜੇ ਮਾਂ ਬਾਪ ਦੀ ਕਦਰ ਨਹੀਂ ਕਰਦੇ। ਤੁਸੀਂ ਆਪਦੀਆਂ ਐਸ਼ਾਂ ਕਰਦੇ ਹੋ, ਬਾਹਾਂ 'ਚ ਬਾਹਾਂ ਪਾ ਕੇ ਫੋਨ ਲਈ ਫਿਰਦੇ ਹੋ, ਇੱਧਰ ਤੁਰੇ ਫਿਰਦੇ ਹੋ, ਬੇਸਮੈਂਟਾਂ 'ਚ ਡਰੱਗਸ ਦੇ ਵਿੱਚੋਂ ਫੈਕਟਰੀਆਂ 'ਚੋਂ ਪੈਸੇ ਮਿਹਨਤ ਕਰਕੇ ਕਰਦੇ ਹੋ, ਜਿਹਨੇ ਤੁਹਾਨੂੰ ਇੰਨਾ ਭੇਜਿਆ ਇੱਥੇ ਜਿਹਦੇ ਕਰਕੇ ਤੁਸੀਂ ਇੱਥੇ ਤੁਰੇ ਫਿਰਦੇ ਹੋ, ਕਿਤੇ ਉਹਨੂੰ ਫੋਨ ਹੀ ਕਰ ਲਿਆ ਕਰੋ ਠੰਡੇ ਦਿਲੋਂ। ਮੈਂ ਸਾਰਿਆਂ ਨੂੰ ਹੀ ਕਹਿੰਦਾ, ਸ਼ਾਇਦ ਮੇਰੇ ਕਹਿਣ ਨਾਲ ਜੇ ਸਖ਼ਤ ਸ਼ਬਦ ਕਹੇ ਗਏ ਗੁੱਸਾ ਨਾ ਕਰੋ, ਮੈਂ ਆਪਣੇ ਆਪ ਨੂੰ ਕਹਿੰਦਾ ਸ਼ਾਇਦ ਕਈ ਵਾਰੀ ਸਖ਼ਤੀ ਕਰਨ ਨਾਲ ਸਾਡੇ ਵਿੱਚ ਕੋਈ ਚੇਂਜ ਆ ਜਾਵੇ ਵੀ ਹਾਂ ਕੀ ਗੱਲ ਹੈ। ਸੋ ਇਸ ਕਰਕੇ ਮੈਂ ਤਾਂ ਇਹ ਗੱਲ ਕਹਿਣਾ ਕਿ ਆਪਾਂ ਨੂੰ ਬਾਅਦ 'ਚ ਪਛਤਾਉਣ ਦੇ ਨਾਲੋਂ ਨਾ ਹੁਣ ਪਛਤਾ ਲੈਣਾ ਚਾਹੀਦਾ, ਵੀ ਅੱਜ ਤੋਂ ਪਛਤਾ ਲਓ ਮਦਰ ਡੇ ਆ, ਅੱਜ ਰੀਅਲਾਈਜ਼ ਕਰੀਏ ਕਿ ਕੀ ਮੈਂ ਵਾਕਈ ਆਪਣੀ ਮਾਂ ਨੂੰ ਪਿਆਰ ਕਰਦਾ। ਜੇ ਨਹੀਂ ਕਰਦਾ ਕਰ ਦਿਓ ਸ਼ੁਰੂ, ਅੱਜ ਹੀ ਫੋਨ ਕਰ ਲਓ, ਇੱਕ ਦਿਨ ਫੁੱਲ ਲਿਆਉਣੇ, ਦੋ ਲਿਆਉਣੇ, ਚੰਗੀ ਗੱਲ ਆ, ਮੈਂ ਤਾਂ ਇਹ ਕਹਿੰਦਾ ਲਿਆਓ, ਪਰ ਜੇ ਜਿਵੇਂ ਮੈਂ ਕਿਹਾ ਐਵਰੀ ਡੇ ਸ਼ੁੱਡ ਬੀ ਮਦਰਸ ਡੇ। ਸੋ ਇਸ ਕਰਕੇ ਮਾਂ ਦੇ ਨਾਲ ਜਿਹੜੀ ਹੈ ਨਾ ਉਹ ਮਿੱਠੀ ਬੋਲੀ ਬੋਲੋ। ਕਹਿੰਦੇ ਜਿਹੜੀ ਉੱਚੀ ਨੀਵੀਂ ਜੀ ਬੋਲਦੇ ਆ ਨਾ, ਰੋਬਜਾ ਮਾਰਦੇ ਆ ਮਾਂ 'ਤੇ, ਕਹਿੰਦੇ ਜਿਹੜਾ ਤਲਵਾਰ ਦਾ ਟੱਕ ਹੁੰਦਾ ਨਾ ਉਹ ਵੀ ਦਵਾਈ ਲਾ ਕੇ ਮਿਟ ਜਾਂਦਾ, ਪਰ ਜਿਹੜੀ ਆ ਜਵਾਨ ਦੇ ਗੰਦੇ ਬੋਲ ਨੇ ਮਾਂ ਦੇ ਨਾਲ ਬੇਇੱਜ਼ਤੀ ਕੀਤੀ ਹੁੰਦੀ ਹੈ ਨਾ, ਉਹ ਕਦੇ ਨਹੀਂ ਭਰਦੇ। ਫਿਰ ਤੁਹਾਨੂੰ ਆਪਣੀ ਬੇਸਮੈਂਟ ਦੇ ਵਿੱਚ ਇਕੱਲੇ ਆਪਣੇ ਜਿਹੜੀ ਤੁਹਾਡੀ ਲਾਦ ਹੈ ਨਾ ਇਕੱਲੇ ਬੈਠਣਾ ਪੈਂਦਾ, ਹਾਲੇ ਵੀ ਕੁਛ ਨਹੀਂ ਵਿਗੜਿਆ, ਆਪਣੇ ਆਪ ਪਛਚਾਤਾਪ ਕਰ ਲਓ, ਕਿਉਂਕਿ ਰੱਬ ਜਿਹੜਾ ਹੈਗਾ ਤੁਹਾਨੂੰ ਰੱਬ ਨੂੰ 50 ਗਾਲਾਂ ਕੱਢ ਲਓ, ਰੱਬ ਮਾਫ਼ ਕਰ ਦੂ, ਪਰ ਜਿਹੜੀ ਮਾਂ ਨੂੰ ਜਿਹੜੀ ਉਹਦੀ ਆਤਮਾ ਨੂੰ ਤੁਸੀਂ ਦੁਖੀ ਕੀਤਾ ਨਾ, ਉਹ ਰੱਬ ਵੀ ਨਹੀਂ ਮਾਫ਼ ਕਰਨ ਦਿੰਦਾ ਤੁਹਾਨੂੰ। ਸੋ ਹਾਲੇ ਵੀ ਮਾਂ ਦੇ ਚਰਨਾਂ ਜਿੱਥੇ ਵੀ ਹੋ ਤੁਸੀਂ ਆਪਣੀ ਗਲਤੀ ਮੰਨ ਲਓ, ਅਤੇ ਜੇ ਗਲਤੀ ਤੁਸੀਂ ਮੰਨ ਲਈ ਫਿਰ ਮਦਰਸ ਡੇ ਨੂੰ ਇੱਕ ਵਧੀਆ ਜਿਹੜਾ ਹੈਗਾ ਨਾ ਉਹ ਸ਼ਰਧਾਂਜਲੀ ਹੈ। ਹਾਂਜੀ, ਸੋ ਇਸ ਕਰਕੇ ਤੁਸੀਂ ਇਹ ਰੱਖੋ ਕਿ ਮੈਂ ਤਾਂ ਇਹ ਗੱਲ ਕਹਿੰਦਾ ਕਿ ਰੱਬ ਕੋਲ ਬੇਨਤੀ ਕਰੋ ਕਿ ਸੱਚੇ ਪਾਤਸ਼ਾਹ ਮੈਂ ਇੱਥੋਂ ਗਲਤੀਆਂ ਹੋ ਗਈਆਂ, ਮੈਂ ਮਾਂ ਨੂੰ ਪੂਰੇ ਤਰੀਕੇ ਨਾਲ ਪਿਆਰ ਨਹੀਂ ਕਰ ਸਕਿਆ, ਮੈਂ ਇਗਨੋਰ ਕਰਦਾ ਰਿਹਾ, ਮੈਂ ਆਪਣੀ ਜਨਾਨੀ ਦੇ ਵਿੱਚ, ਆਪਣੀ ਗਰਲਫ੍ਰੈਂਡ ਦੇ ਵਿੱਚ ਹੀ ਮੋਹਤ ਹੋ ਗਿਆ, ਆਪਣੇ ਯਾਰਾਂ ਦੋਸਤ ਹੋ ਗਏ, ਮਾਂ ਨੂੰ ਤਾਂ ਭੁੱਲ ਗਿਆ ਜਿਹਨੇ ਇੰਨੀ ਸੈਕਰੀਫਾਈਸ ਕੀਤੀ। ਅੱਜ ਵੀ ਜੇ ਰੀਅਲਾਈਜ਼ ਕਰੋਗੇ, ਮੈਂ ਤੁਹਾਨੂੰ ਇਹ ਯਕੀਨ ਦਿਵਾਉਣਾ ਕਿ ਮਾਂ ਹਮੇਸ਼ਾ ਮਾਫ਼ ਕਰ ਦਿੰਦੀ ਹੈ, ਕਿਉਂਕਿ ਮਾਂ ਮਾਂ ਹੁੰਦੀ ਹੈ। ਜਿਵੇਂ ਕਿ ਉਹ ਲੇਡੀ ਨੇ ਮੁੰਦੀ ਲੱਭ ਗਈ ਸੀ, ਚੋਰ ਵੀ ਕਹਿਤਾ, ਫਿਰ ਜਦੋਂ ਮਾਫ਼ੀ ਮੰਗੀ, ਮਾਂ ਨੇ ਘੁੱਟ ਕੇ ਜੱਫੀ ਪਾ ਲਈ, ਮਾਂ ਦਾ ਦਿਲ ਤਾਂ ਬਹੁਤ ਵਿਸ਼ਾਲ ਹੁੰਦਾ। ਸੋ ਇਸ ਕਰਕੇ ਆਕਣਾ ਛੱਡੋ, ਅੱਜ ਮਦਰਸ ਡੇ ਹੈ, ਫੋਨ ਵੀ ਕਰੋ ਅਤੇ ਫੁੱਲ ਵੀ ਭੇਜੋ, ਅਤੇ ਰੋਜ਼ ਕੋਸ਼ਿਸ਼ ਕਰਿਆ ਕਰੋ ਦਿਨ ਦੇ ਵਿੱਚ, ਜੇ ਆਪਣੇ ਦੋਸਤਾਂ ਨੂੰ ਤੁਸੀਂ 50-50 ਵਾਰੀ ਫੋਨ ਕਰ ਦਿਓ, ਇੱਕ ਵਾਰੀ ਕਰ ਲਓ, ਹੁਣ ਤਾਂ ਵੈਸੇ ਹੀ ਫੋਨ ਫ੍ਰੀ ਹੈ, ਵਟਸਐਪ 'ਤੇ ਫੋਨ ਕਰ ਲਓ, ਮਾਂ ਦਾ ਹਾਲ ਪੁੱਛੋ, ਕਦੇ ਆਪਣੀ ਕਮਾਈ ਦੇ ਵਿੱਚੋਂ 10-20-50 ਰੁਪਏ ਕੱਢ ਕੇ ਉਹਨੂੰ ਭੇਜ ਦਿਆ ਕਰੋ, ਕੋਈ ਫਰਕ ਨਹੀਂ ਪੈਂਦਾ। ਮਾਣੇ ਤੁਹਾਨੂੰ ਹੀ ਮੋੜਦਾ ਨੇ, ਮੈਂ ਤੁਹਾਨੂੰ ਇਹ ਗੱਲ ਗਰੰਟੀ ਕਹਿੰਦੀ, ਉਹ ਸੰਭਾਲ ਕੇ ਰੱਖਣੇ, ਉਹ ਜਦੋਂ ਗਹਿਣੇ ਗੁਹਣੇ ਮਾਂ ਵਿਆਹ 'ਚ ਲਾਉਂਦੀ ਉਹ ਤੁਹਾਡੇ ਹੀ ਕੰਮ ਆਉਂਦੇ ਨੇ, ਆਪਣੇ ਹੀ ਕੰਮ ਆਉਂਦੇ ਨੇ। ਸੋ ਮਾਂ ਨੂੰ ਸੱਚੀ ਸ਼ਰਧਾਂਜਲੀ ਮੇਰੇ ਵੱਲੋਂ ਵੀ ਹੈ ਕਿ ਜਿੰਨੀਆਂ ਵੀ ਮਾਵਾਂ ਨੇ ਉਹ ਸਾਨੂੰ ਮਾਫ਼ ਤਾਂ ਕਰ ਹੀ ਦੇਣਗੀਆਂ, ਪਰ ਅਸੀਂ ਵੀ ਅਹਿਸਾਸ ਕਰੀਏ। ਹੈਪੀ ਮਦਰਸ ਡੇ ਮੇਰੇ ਵੱਲੋਂ, ਜੇ ਕੋਈ ਵੱਧ ਘੱਟ ਕਿਹਾ ਗਿਆ ਕਿਸੇ ਨੂੰ ਨਹੀਂ ਕਿਹਾ, ਮੈਂ 100% ਮੈਂ ਆਪਣੇ 'ਤੇ ਲਾਗੂ ਕੀਤੀ ਹੈ। ਮੇਰੇ ਤਾਂ ਆਪ ਅਵਗੁਣ ਕੀ ਹੈ ਤੋਂ ਬਹੁ ਕੀ ਹੈ, ਕਰਤ ਨਾ ਲਾਗੀ ਡਾਰ, ਭਾਵੇਂ ਬੰਦਾ ਬਖਸ਼ ਦੇ ਭਾਵੇਂ ਗਰਦਨ ਮਾਰ। ਆਪਣੀ ਜਿਵੇਂ ਕਹਿੰਦਾ, ਜੇ ਤੂੰ ਅੱਕ ਲਤੀਫ਼ ਹੈ ਕਾਲੇ ਲਿਖ ਨਾ ਲੇਖ, ਆਪਣੇ ਗਰਬਾਨ ਮੇਂ ਸਿਰ ਨੀਵਾਂ ਕਰ ਦੇਖ। ਮੈਂ ਦੂਜੇ ਨੂੰ ਕੀ ਕਹਾਂ ਕਿ ਮੈਂ ਐੱਮ ਏ ਕੀਤੀ ਹੈ, ਐੱਮ ਲਿਡ ਕੀਤੀ ਹੈ, ਪੀ ਐੱਚ ਡੀ ਕੀਤੀ ਹੈ, ਮੇਰੇ 'ਚ ਤਾਂ ਆਪ ਔਗਣ ਬਹੁਤ ਨੇ। ਸੋ ਮੈਂ ਤਾਂ ਆਪਣੇ ਦੇਖਦਾ ਕਿ ਮੈਂ ਜੋ ਮਾਂ ਨੂੰ ਰਿਸਪੈਕਟ ਦੇਣੀ ਚਾਹੀਦੀ ਸਾਰੀ ਜ਼ਿੰਦਗੀ ਉਹ ਦੇ ਨਹੀਂ ਸਕਿਆ, ਇਸ ਕਰਕੇ ਪਛਤਾਵਾ ਰਹਿੰਦਾ। ਸੋ ਇਸ ਕਰਕੇ ਇਹ ਵੀ ਤਾਂ ਠੀਕ ਹੈ, ਬਹੁਤ ਇਹਨਾਂ ਨੂੰ ਚੰਗੇ ਆ, ਪਰ ਜਿੰਨਾ ਹੋਰ ਜ਼ਿਆਦਾ ਚੰਗਾ ਬਣਨਾ ਚਾਹੀਦਾ ਉਹ ਬਣਿਆ ਨਹੀਂ। ਉਹ ਜਿਹੜੀ ਰੋਟੀ ਛੋਲੇ ਭਟੂਰੇ ਖਾਧੇ ਨੇ ਸਟੇਸ਼ਨ 'ਤੇ ਆਪਣੇ ਸਵਾਦ ਲਈ, ਜੀਭ ਦੇ ਚਸਰੀ ਦੇ, ਮਾਂ ਦੀ ਜਿਹੜੀ ਪਿਆਰ ਦੀ ਰੋਟੀ ਆ ਉਹ ਨਹੀਂ ਹੈ, ਕਿਉਂਕਿ ਹੋਟਲ ਦੀ ਜਿਹੜੀ ਰੋਟੀ ਹੁੰਦੀ ਹੈ ਨਾ ਉਹ ਬਿਜ਼ਨਸ ਹੁੰਦਾ, ਅਤੇ ਮਾਂ ਦੀ ਰੋਟੀ ਜਿਹੜੀ ਪਿਆਰ ਹੈ ਉਹ ਪਿਆਰ ਨੂੰ, ਚਾਹੇ ਅਣਜਾਣੇ 'ਚ ਕਹਿ ਲਓ ਚਾਹੇ ਜਾਣੇ 'ਚ ਕਹਿ ਲਓ, ਖਿੱਤੀ ਉਹ ਗਲਤੀ ਦਾ ਹਮੇਸ਼ਾ ਪਛਚਾਤਾਪ ਰਹੂ, ਅਤੇ ਜਦੋਂ ਵੀ ਕਦੇ ਮੈਨੂੰ ਮੌਕਾ ਮਿਲਦਾ ਇਹ ਮੈਂ ਕਦੇ ਨਹੀਂ ਭੁੱਲਦਾ। ਇਹੀ ਮੇਰੀ ਮਾਂ ਨੂੰ, ਆਪਣੀ ਨੂੰ ਸੱਚੀ ਸ਼ਰਧਾਂਜਲੀ ਹੈ। ਤੁਸੀਂ ਵੀ ਆਪਣੀ ਮਾਂ ਨੂੰ ਯਾਦ ਕਰੋ, ਪਛਚਾਤਾਪ ਕਰੋ, ਉਹਨਾਂ ਨੂੰ ਪਿਆਰ ਕਰੋ, ਅਤੇ ਅਖੀਰ ਦੇ ਵਿੱਚ ਜੇ ਕੋਈ ਟਾਈਮ ਬਚਦਾ ਤਾਂ ਗਾਣਾ ਸੁਣ ਲਓ, ਨਹੀਂ ਮੈਨੂੰ ਦਿਓ ਆ ਗਿਆ, ਨੈਕਸਟ ਵੀ ਫਿਰ ਮਿਲਾਂਗੇ ਤੁਹਾਨੂੰ।
ਨੂੰ ਪੈਂਦੀ ਉਹ ਪਾਉਂਦੇ ਸੁੱਕੀ ਥਾਂ ਉਹ ਦੁਨੀਆ ਵਾਲਿਓ
preceding program may not necessarily be those of the owner or management of WTOR radio station.
Great news for shoppers looking for great deals and savings. Lisa Cosmetics is back. Ji haan, zabardast selection of aapke favorite perfumes, cosmetics and skincare brands, health and beauty brands, fashion purses, designer sunglasses and chocolates, professional hair care and nail colors up to 80% discount. Aapko aana hai 135 Commerce Valley Drive East Markham Pay. Sale sirf Friday, Saturday, Sunday aur Monday ko hai from April 22nd to May 14th. Visit lisa-cosmetics.com.
ਕੁਇਕ ਟਰੱਕ ਲੂਬ ਹਰ ਸਾਲ ਦੀ ਤਰ੍ਹਾਂ ਟਰੱਕਰ ਵੀਰਾਂ ਦਾ ਧੰਨਵਾਦ ਕਰਦੇ ਹੋਏ ਇਸ ਸਾਲ ਵੀ 15 ਜੂਨ ਨੂੰ ਆਪਣੀ ਨੈਪਨੀ ਲੋਕੇਸ਼ਨ ਤੇ ਟਰੱਕ ਆਇਲ ਚੇਂਜ ਤੇ ਦੇਣਗੇ $75 ਦਾ ਡਿਸਕਾਊਂਟ ਜੀ ਹਾਂ ਸਹੀ ਸੁਣਿਆ $75 ਦਾ ਡਿਸਕਾਊਂਟ ਫ੍ਰੀ ਟਰੱਕ ਗਰੀਸ ਫ੍ਰੀ ਬਾਰਬਿਕਿਊ ਅਤੇ ਨਾਲ ਹੀ ਮਿਲੋ ਆਇਲ ਅਤੇ ਫਿਲਟਰ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਤਾਂ ਫਿਰ ਪਹੁੰਚੋ 15 ਜੂਨ ਨੂੰ ਕੁਇਕ ਟਰੱਕ ਲੂਬ ਐਗਜ਼ਿਟ 579 ਹਾਈਵੇ 401 ਅਤੇ ਪਾਓ $75 ਦਾ ਡਿਸਕਾਊਂਟ 519-622-0660 519-622-0660 Quick Truck Lube Napni Location
Divorce ya custody di ladai zindagi di sab ton aukhi ladai hundi hai kyunki tusi os shakhs naal lad rahe hunde ho jis naal tuhanda ghar parivar te tuhade bacche sanje ne os waqt kai sawal uthde ne ki property kis kol jayegi custody kis nu milegi te zindagi di sab ton pyari daulat bacche kis kol rahenge
S&S Lawyers ko inna sare sawalan de jawab te tuhade haq layi ladan waste liyaqat hai apne haq janan layi ya salaan lain layi ajj hi S&S Lawyers nu call karo
416-655-2000
apni community da sab to vadda vadhiya quality wala te sab to purana Sodi Furniture har ghar di pehchan ban chuki hai.
Oh phir bane bhi kyun na? Kyunki bedroom set, sofa set, mattresses, dining table, decorative items, gall ki ji sare ghar da furniture vadhiya quality te discounted price te mil janda. Sodi Furniture to 3 saal layi no vyaj.
142 Kennedy Road, Brampton 905-874-7171.
वहमो गुमान से दूर दूर यकीन की हद के पास पास
प्रॉपर्टीज रेजिडेंशियल और कमर्शियल बाइंग